ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸਤਿ ਸ਼੍ਰੀ ਅਕਾਲ, ਮੈਲਬਰਨ, ਆਦਾਬ, ਨਮਸਤੇ ਤੇ ਸਾਰਿਆਂ ਨੂੰ ਬਹੁਤ ਹੀ ਪਿਆਰ ਪਿਆਰ ਜੀ ਆਇਆਂ ਨੂੰ ਤੇ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ ਮੇਰੇ ਵੱਲੋਂ, ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪ ਸਭ ਦਾ ਬਹੁਤ ਹੀ ਸਵਾਗਤ। ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਪ੍ਰੋਗਰਾਮ ਲਹਿਰਾਂ ਮੇਰੇ ਨਾਲ ਸਿਮਰ ਦੇ ਨਾਲ। ਸੋ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ਅੱਜ ਸ਼ੁੱਕਰਵਾਰ ਦਾ ਦਿਨ ਤੇ ਸਿਮਰ ਕਿੱਦਾਂ, ਤੇ ਮੈਨੂੰ ਲੱਗਦਾ ਕਿ ਤੁਹਾਨੂੰ ਉਡੀਕ ਵੀ ਹੋਏਗੀ ਥੋੜੀ ਬਹੁਤ ਬੌਬੀ ਦੀ। ਤੇ ਮੈਂ ਤੁਹਾਨੂੰ ਦੱਸ ਦਿਆਂ ਜੀ ਕਿ ਬੌਬੀ ਦੀ ਤਬੀਅਤ ਥੋੜੀ ਨਾਸਾਜ਼ ਹੈ ਤੇ ਇਸ ਕਰਕੇ ਅੱਜ ਤੁਹਾਨੂੰ ਮੇਰੇ ਨਾਲ ਗੱਲਬਾਤ ਕਰਕੇ ਗੁਜ਼ਾਰਾ ਕਰਨਾ ਪੈਣਾ, ਪਰ ਤੁਹਾਨੂੰ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ। ਤੁਹਾਨੂੰ ਬੌਬੀ ਨਾਲ ਵੀ ਮਿਲਾਵਾਂਗੇ, ਅੱਜ ਦੇ ਹੀ ਇਸ ਪ੍ਰੋਗਰਾਮ ਚ ਮਿਲਾਵਾਂਗੇ ਤੇ ਬਹੁਤ ਜਲਦੀ ਮਿਲਾਵਾਂਗੇ, ਪਰ ਉਹ ਬੁਝਾਰਤ ਮੈਂ ਥੋੜੀ ਦੇਰ ਤੱਕ ਖੋਲਾਂਗੀ। ਸੋ ਅੱਜ ਦਾ ਜਿਹੜਾ ਟੌਪਿਕ ਹੈ, ਜਿੱਦਾਂ ਕਿ ਬੌਬੀ ਮੈਨੂੰ ਹਮੇਸ਼ਾ ਕਹਿੰਦੀ ਹੁੰਦੀ ਹੈ ਕਿ ਅਸੀਂ ਸ਼ੁੱਕਰਵਾਰ ਨੂੰ ਬੁਝਾਰਤਾਂ ਹੀ ਪਾਉਂਦੇ ਹਾਂ ਆਪਣੇ ਲਿਸਟਰਸ ਦੇ ਨਾਲ। ਸੋ ਉਹਨੇ ਮੇਰੀ ਵੀ ਅੱਜ ਡਿਊਟੀ ਲਾਈ ਹੈ ਜੀ, ਮੈਂ ਤੁਹਾਡੇ ਨਾਲ ਇੱਕ ਦੋ ਬੁਝਾਰਤਾਂ ਪਾਵਾਂਗੀ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੇ ਦਿੰਦੀ ਹਾਂ ਜੀ ਪੂਰੇ ਪ੍ਰੋਗਰਾਮ ਦਾ ਇੱਕ ਵੇਰਵਾ ਕਿ ਅੱਜ ਆਪਾਂ ਕੀ ਕੁਛ ਕਰਨ ਜਾ ਰਹੇ ਹਾਂ ਪੂਰੇ ਪ੍ਰੋਗਰਾਮ ਦੇ ਵਿੱਚ ਜੀ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਜੀ ਬੁਝਾਰਤਾਂ ਦੇ ਨਾਲ ਸ਼ੁਰੂ, ਤੇ ਉਸ ਤੋਂ ਪਹਿਲਾਂ ਅਸੀਂ ਜਾਣਾਂਗੇ ਥੋੜਾ ਬਹੁਤ ਮੌਸਮ ਦਾ ਹਾਲ, ਤੇ ਉਸ ਤੋਂ ਬਾਅਦ ਜਿੱਦਾਂ ਕਿ ਹਮੇਸ਼ਾ ਮਿੰਟੂ ਭਾਜੀ ਸਾਨੂੰ ਜੁਆਇਨ ਕਰਦੇ ਨੇ, ਉਹ ਸਾਨੂੰ ਜੁਆਇਨ ਕਰਨਗੇ ਜੀ ਖਬਰਾਂ ਦੇ ਸਿਲਸਿਲੇ ਦੇ ਵਿੱਚ, ਤੇ ਉਸ ਤੋਂ ਬਾਅਦ ਤੁਹਾਡੀ ਬੁਝਾਰਤ ਸੋਲਵ ਹੋਏਗੀ, ਤੇ ਖਬਰਾਂ ਦੇ ਸਿਲਸਿਲੇ ਤੋਂ ਬਾਅਦ ਤੁਸੀਂ ਮਿਲ ਸਕਦੇ ਹੋ ਜੀ ਬੌਬੀ ਨੂੰ। ਜਿਹੜਾ ਖਬਰਾਂ ਦੇ ਸਿਲਸਿਲੇ ਤੋਂ ਬਾਅਦ ਵਾਲਾ ਸਿਲਸਿਲਾ ਹੈ ਉਹ ਤੁਸੀਂ ਬੌਬੀ ਦੇ ਨਾਲ ਸਾਂਝਾ ਕਰੋਗੇ। ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਪ੍ਰੋਗਰਾਮ ਲਹਿਰਾਂ ਮੇਰੇ ਨਾਲ ਹਰਮਨ ਰੇਡੀਓ ਤੋਂ ਸਿਮਰ ਦੇ ਨਾਲ। ਤੇ ਸਭ ਤੋਂ ਪਹਿਲਾਂ ਜੀ ਅੱਜ ਜਿਹੜਾ ਮੈਲਬਰਨ ਦਾ ਦਿਨ ਚੜਿਆ ਜੀ ਸ਼ੁੱਕਰਵਾਰ, ਤੇ ਥੋੜੀ ਬਹੁਤ ਬੱਦਲਵਾਈ ਰਹਿਣੀ ਹੈ ਜੀ। ਕਹਿੰਦੇ ਆ ਕਿ 13 ਡਿਗਰੀ ਤੋਂ 3 ਡਿਗਰੀ ਤੱਕ ਕਾਫੀ ਠੰਡ ਹੋ ਗਈ ਹੈ ਜੀ। ਕਹਿੰਦੇ ਗਰਮ ਗਰਮ ਚਾਹ ਵਾਲੀ, ਕੱਪਾਂ ਵਾਲੀ ਤੇ ਨਾਲ ਬੇਸਣ ਦੀ ਬਰਫੀ ਤੇ ਪਕੌੜਿਆਂ ਵਾਲੀ ਠੰਡ ਹੈ ਜੀ ਮੈਲਬਰਨ ਦੇ ਵਿੱਚ। ਤੇ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ, ਤੇ ਇੰਡੀਆ ਦੇ ਵਿੱਚ ਜੀ 32 ਤੋਂ 26 ਡਿਗਰੀ ਦਾ ਟੈਂਪਰੇਚਰ ਜਿਹੜਾ ਰਹਿਣਾ। ਥੋੜੀ ਬਹੁਤ ਜਿਹੜੀ ਰਾਹਤ ਹੈ ਉਹ ਗਰਮੀ ਤੋਂ ਜ਼ਰੂਰ ਮਿਲੇਗੀ, ਕਿਉਂਕਿ ਰਾਤ ਦੇ ਟਾਈਮ ਥੋੜੀ ਬਹੁਤ ਬਾਰਿਸ਼ ਦੀ ਉਮੀਦ ਹੈਗੀ ਆ, ਪਰ ਬਹੁਤ ਜ਼ਿਆਦਾ ਨਹੀਂ। ਤੇ ਆਸਟ੍ਰੇਲੀਆ ਵੈਸਟ ਵਾਲੇ ਪਾਸੇ ਜੇ ਡਾਰਵਿਨ ਵਾਲੇ ਪਾਸੇ ਦੀ ਗੱਲ ਕਰੀਏ ਤੇ ਉੱਥੇ ਵੀ ਇੰਡੀਆ ਵਰਗਾ ਹੀ ਕੁਛ ਹਾਲ ਹੈ, ਤੇ 31 ਡਿਗਰੀ ਤੇ 18 ਡਿਗਰੀ ਉੱਥੋਂ ਦਾ ਟੈਂਪਰੇਚਰ ਜਿਹੜਾ ਜੀ ਉਹ ਅੱਜ ਰਹਿਣਾ। ਸੋ ਬਾਕੀ ਸਾਰੇ ਮੌਸਮਾਂ ਦਾ ਹਾਲ, ਐਡੀਲੇਡ ਦਾ ਹਾਲ ਜਾਣਾਂਗੇ ਮਿੰਟੂ ਭਾਜੀ ਕੋਲੋਂ। ਤੇ ਅੱਜ ਦਾ ਜਿਹੜਾ ਵਿਸ਼ਾ ਹੈ ਜੀ, ਅੱਜ ਦਾ ਜਿਹੜੀ ਸ਼ੁਰੂਆਤ ਹੈ ਉਹ ਅਸੀਂ ਕਰਾਂਗੇ ਜੀ ਬੁਝਾਰਤਾਂ ਤੋਂ। ਸੋ ਜਿੱਦਾਂ ਕਿ ਬੌਬੀ ਸਾਨੂੰ ਬੁਝਾਰਤਾਂ ਪਾਉਂਦੀ ਹੁੰਦੀ ਹੈ, ਉਹਨੇ ਮੇਰੀ ਵੀ ਡਿਊਟੀ ਲਾਈ ਹੈ ਕਿ ਮੈਂ ਤੁਹਾਨੂੰ ਬੁਝਾਰਤਾਂ ਪਾਵਾਂ। ਸੋ ਜਿਹੜੇ ਨਾਲ ਨਾਲ ਤੁਹਾਡੇ ਵਧੀਆ ਵਧੀਆ ਜਿਹੜੇ ਮੈਸੇਜਿਸ ਆ ਰਹੇ ਨੇ ਉਹ ਮੈਂ ਜ਼ਰੂਰ ਨਾਲ ਨਾਲ ਲੈਂਦੀ ਜਾਊਂਗੀ, ਪਰ ਪਹਿਲਾਂ ਆਪਾਂ ਬੌਬੀ ਜੀ ਵਾਲਾ ਕੰਮ ਕਰ ਲਈਏ। ਸੋ ਅੱਜ ਦੀ ਜਿਹੜੀਆਂ ਬੁਝਾਰਤਾਂ ਨੇ ਜੀ, ਦੋ ਬੁਝਾਰਤਾਂ ਨੇ, ਪਰ ਉਹਨਾਂ ਦਾ ਜਵਾਬ ਜਿਹੜਾ ਉਹ ਤੁਹਾਨੂੰ ਬੌਬੀ ਜੀ ਹੀ ਦੇਣਗੇ, ਪਰ ਉਹ ਪ੍ਰੋਗਰਾਮ ਦੇ ਐਂਡ ਦੇ ਵਿੱਚ ਬੁਝਾਰਤ ਮੈਂ ਤੁਹਾਨੂੰ ਪਾ ਦਿੰਦੀ ਹਾਂ। ਸੋ ਪਹਿਲੀ ਬੁਝਾਰਤ ਹੈ, ਵੈਸੇ ਮੈਨੂੰ ਬਹੁਤ ਜ਼ਿਆਦਾ ਬੁਝਾਰਤਾਂ ਕੋਈ ਔਖੀਆਂ ਆਉਂਦੀਆਂ ਨਹੀਂ ਹੈ, ਮੈਨੂੰ ਤਾਂ ਬਹੁਤ ਸੌਖੀਆਂ ਸੌਖੀਆਂ ਬੁਝਾਰਤਾਂ ਆਉਂਦੀਆਂ ਨੇ, ਮੈਨੂੰ ਲੱਗਦਾ ਕਿ ਤੁਹਾਨੂੰ ਝੱਟ ਪਤਾ ਲੱਗ ਜਾਣਾ। ਤੇ ਸਾਡੇ ਨਾਲ ਕੁਲਦੀਪ ਕੌਰ ਜੀ ਜੁੜ ਜੋ, ਕਹਿੰਦੇ ਜੀ ਪਹਿਲੀ ਬੁਝਾਰਤ ਹੈ ਜੀ, ਨਿੱਕੀ ਜਿਹੀ ਕੁੜੀ ਤੇ ਲੈ ਪਰਾਂਦਾ ਤੁਰ। ਤੁਸੀਂ ਇਹਦਾ ਜਵਾਬ ਦੇਣਾ ਜੀ, ਬੜੀ ਸੌਖੀ ਜੀ ਬੁਝਾਰਤ ਹੈ। ਤੇ ਇੱਕ ਬੁਝਾਰਤ ਮੈਂ ਹੋਰ ਪਾਉਂਗੀ, ਪਰ ਉਹ ਬੁਝਾਰਤ ਪਲੀਜ਼ ਤੁਸੀਂ ਜਿਹੜੀ ਐਂਡ ਤੇ ਜਿਹੜੇ ਵਰਡਸ ਆ ਤੁਹਾਨੂੰ ਆਪੇ ਅੰਡਰਸਟੈਂਡ ਕਰਨੇ ਪੈਣੇ ਨੇ, ਕਿਉਂਕਿ ਬੁਝਾਰਤ ਕੁਛ ਏਦਾਂ ਦੀ ਹੈ ਕਿ ਮੈਂ ਉਹਨੂੰ ਪੂਰੀ ਨੀ ਬੋਲ ਕੇ ਦੱਸ ਸਕਦੀ, ਹੋ ਸਕਦਾ ਕਿ ਸਾਡੇ ਜਿਹੜੇ ਲਿਸਨਰਸ ਨੇ ਉਹ ਗੁੱਸਾ ਨਾ ਕਰ ਲੈਣ ਇਸ ਕਰਕੇ। ਸੋ ਦੂਜੀ ਜਿਹੜੀ ਬੁਝਾਰਤ ਹੈ ਜੀ ਉਹ ਹੈ ਅੱਠ ਹੱਡ ਥੱਬਾ ਆਂਦਰਾਂ ਦਾ, ਜਿਹੜਾ ਮੇਰੀ ਬਾਤ ਨਾ ਬੁੱਝੇ ਉਹ ਪੁੱਤ ਡੈਸ਼ ਡੈਸ਼ ਡੈਸ਼। ਅੱਗੋਂ ਤੁਸੀਂ ਆਪੇ ਸਮਝ ਗਏ ਹੋਵੋਗੇ, ਮੇਰੇ ਲਿਸਨਰਸ ਜਿਹੜੇ ਨੇ ਉਹ ਬਹੁਤ ਸਿਆਣੇ ਨੇ ਜੀ। ਕਹਿੰਦੇ ਕੁਲਦੀਪ ਕੌਰ ਜੀ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਜੀ, ਸਿਮਰਦੀਪ ਕੌਰ ਜੀ ਸਰਬਜੀਤ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਸਾਰੇ ਪਰਿਵਾਰ ਨੂੰ, ਕਿਵੇਂ ਉਹ ਸਾਰੇ ਕਹਿੰਦੇ ਨੇ ਕੁਲਦੀਪ ਕੌਰ ਜੀ। ਗਰੀਬਾਂ ਦੀਆਂ ਝੋਲੀਆਂ ਚ ਦੁੱਖ ਪਾਉਣ ਵਾਲਿਆਂ, ਬੜੀ ਪਿਆਰੀ ਜੀ ਮੈਨੂੰ ਲੱਗਦਾ ਇਹਨਾਂ ਨੇ ਇੱਕ ਕਵਿਤਾ ਭੇਜੀ ਹੈ ਕੁਲਦੀਪ ਕੌਰ ਜੀ ਨੇ, ਤੇ ਆਪਾਂ ਪਹਿਲਾਂ ਇਹਨਾਂ ਦੀ ਕਵਿਤਾ ਵੀ ਪੜ੍ਹ ਲਈਏ, ਉਹਨਾਂ ਚਿਰ ਤੁਸੀਂ ਬੁਝਾਰਤ ਦਾ ਜਵਾਬ ਵੀ ਸੋਚ ਲਓਗੇ। ਸੋ ਪਹਿਲਾਂ ਅਸੀਂ ਕੁਲਦੀਪ ਕੌਰ ਜੀ ਦੀ ਇੱਕ ਕਵਿਤਾ, ਮੈਨੂੰ ਲੱਗਦਾ ਛੋਟੀ ਜਿਹੀ ਕਵਿਤਾ ਬੜੀ ਪਿਆਰੀ ਜੀ, ਚਲੋ ਪਹਿਲਾਂ ਆਪਾਂ ਨਾ ਇਹਨੂੰ ਸਾਂਝੀ ਕਰ ਲੈਣੇ ਆ। ਕੁਲਦੀਪ ਕੌਰ ਜੀ ਕਹਿੰਦੇ ਨੇ ਜੀ ਗਰੀਬਾਂ ਦੀਆਂ ਝੋਲੀਆਂ ਚ ਦੁੱਖ ਪਾਉਣ ਵਾਲਿਆਂ, ਤੱਕ ਕੁੱਲੀਆਂ ਚ ਆ ਕੇ ਕੱਚੇ ਘਰਾਂ ਵਿੱਚ ਜਾ ਕੇ ਸੁੱਤੇ ਪਲੀਆਂ ਵਿਛਾ ਕੇ ਨਿਆਣੇ ਗਰਮੀ ਚ ਰੁਲਦੇ, ਜੇ ਤੂੰ ਵੀ ਤੱਕ ਲੈਂਦਾ ਤੇਰਾ ਕਲੇਜਾ ਫਟ ਜਾਂਦਾ ਸੀ, ਜੇ ਸਭ ਨੂੰ ਵੰਡ ਦੇ ਦਿੰਦਾ ਤੇਰਾ ਕੀ ਘੱਟ ਜਾਂਦਾ ਸੀ। ਵਾਹ ਜੀ ਵਾਹ, ਬਹੁਤ ਸੋਹਣੀ ਕੁਲਦੀਪ ਕੌਰ ਜੀ। ਪਰ ਉਹ ਕਹਿੰਦੇ ਨੇ ਨਾ ਕਿ ਕੌਣ ਸਾਹਿਬ ਨੂੰ ਆਖੇ ਇੰਜ ਨੀ ਤੇ ਇੰਜ ਕਰ। ਸੋ ਇਹ ਜੀ ਪਰਮਾਤਮਾ ਦੀ ਮਰਜ਼ੀ ਹੈ ਜੀ, ਜਿਹਨੂੰ ਉਹਨੇ ਜਿੱਥੇ ਰੱਖਣਾ। ਕੁਛ ਕਹਿੰਦੇ ਹੁੰਦੇ ਨੇ ਜੀ ਸਾਡੇ ਕਰਮਾਂ ਦਾ ਹਿਸਾਬ ਹੈ ਜੀ, ਜਿੱਥੇ ਜਿੰਨੇ ਜਿਹਨੂੰ ਮਿਲੇ ਨੇ ਦਾਣੇ ਉਹਨੇ ਹੀ ਉਸਨੇ ਖਾਣੇ। ਸੋ ਇਸ ਤੋਂ ਨਾਲ ਜੀ ਜਿਹੜਾ ਅਗਲਾ ਸੈਸ਼ਨ ਹੈ ਜੀ ਉਹ ਅਸੀਂ ਕਰਾਂਗੇ ਜੀ ਮਿੰਟੂ ਭਾਅ ਜੀ ਦੇ ਨਾਲ। ਕੁਲਦੀਪ ਕੌਰ ਜੀ ਕਹਿੰਦੇ ਆ ਵਧਾਈਆਂ ਹੈ ਭੈਣ ਜੀ ਜੀ ਆਇਆਂ। ਥੈਂਕ ਯੂ ਕੁਲਦੀਪ ਕੌਰ ਜੀ, ਮੈਨੂੰ ਪਤਾ ਮੈਂ ਕਾਫੀ ਦਿਨਾਂ ਬਾਅਦ ਅੱਜ ਆਈ ਆ, ਤੇ ਥੈਂਕ ਯੂ, ਤੁਹਾਡੀਆਂ ਬਹੁਤ ਬਹੁਤ ਵਧਾਈਆਂ ਕਬੂਲ ਨੇ ਜੀ। ਤੇ ਮੈਨੂੰ ਪਤਾ ਮੈਂ ਆਈ ਵੀ ਗਲਤ ਟਾਈਮ ਤੇ ਆ, ਟਿਊਜ਼ਡੇ ਦੀ ਬਜਾਏ ਮੈਂ ਸ਼ੁੱਕਰਵਾਰ ਨੂੰ ਅੱਜ ਹਾਜ਼ਰੀ ਲਾਈ ਹੈ। ਪਰ ਕਹਿੰਦੇ ਮੈਨੂੰ ਪਤਾ ਜੀ ਤੁਸੀਂ ਜਵਾਬ ਦੇ ਦਿੱਤਾ ਕੁਲਦੀਪ ਕੌਰ ਹੋਣਾ ਨੇ, ਤੇ ਮੈਨੂੰ ਪਤਾ ਜੀ ਤੁਹਾਨੂੰ ਇਹ ਬਹੁਤ ਸੌਖੀਆਂ ਬੁਝਾਰਦਾ, ਮੈਨੂੰ ਅੱਗੇ ਹੀ ਪਤਾ ਸੀਗਾ ਕਿ ਸਭ ਨੂੰ ਜਵਾਬ ਪਤਾ ਹੋਏਗਾ। ਸ਼ੁਕਰੀਆ। ਜਸਬੀਰ ਰੰਧਾਵਾ ਜੀ ਸਾਡੇ ਨਾਲ ਜੁੜੇ ਨੇ, ਤੇ ਮੌਲ ਭੁੱਲਰ ਸਾਡੇ ਨਾਲ ਜੁੜ ਚੁੱਕੇ ਨੇ ਜੀ। ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਤੇ ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਮੈਨੂੰ ਪਤਾ ਜੀ ਬੁਝਾਰਤਾਂ ਬਹੁਤ ਸੌਖੀਆਂ ਨੇ ਤੇ ਸਾਰੇ ਲਿਸਨਰਸ ਨੂੰ ਇਹਦਾ ਜਵਾਬ ਪਤਾ ਹੋਏਗਾ, ਪਰ ਮੇਰੀ ਜਿਹੜੀ ਕਾਬਲੀਅਤ ਹੈ ਉਹ ਬੌਬੀ ਜਿੰਨੀ ਹੈ ਨੀ ਕਿ ਮੈਂ ਬਹੁਤ ਔਖੀਆਂ ਔਖੀਆਂ ਬੁਝਾਰਤਾਂ ਲੱਭ ਕੇ ਲਿਆਵਾਂ। ਇਹ ਵਾਲੀਆਂ ਜਿਹੜੀਆਂ ਬੁਝਾਰਤਾਂ ਨੇ ਮੇਰੇ ਦਾਦੀ ਜੀ ਜਿੱਦਾਂ ਮੈਨੂੰ ਪਾਉਂਦੇ ਹੁੰਦੇ ਸੀਗੇ, ਤੇ ਉਹਨਾਂ ਨੇ ਸਾਨੂੰ ਪਾਉਣੀਆਂ, ਤੇ ਮੈਨੂੰ ਹਜੇ ਤੱਕ ਉਹ ਕੱਲ ਜਿੱਦਾਂ ਹੀ ਮੈਨੂੰ ਬੌਬੀ ਨੇ ਕਿਹਾ ਵੀ ਦੀਦੀ ਬੁਝਾਰਤਾਂ ਜ਼ਰੂਰ ਪਾਇਓ, ਤੇ ਮੈਂ ਕਿਹਾ ਵੀ ਜਿੰਨੀਆਂ ਕੁ ਮੈਨੂੰ ਆਉਂਦੀਆਂ ਮੈਂ ਤੇ ਓਨੀਆਂ ਕੀ ਪਾਉਂਗੀ, ਹਨਾ। ਤੇ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਹਦਾ ਜਵਾਬ ਪਤਾ ਹੋਏਗਾ, ਪਰ ਜੇ ਕਿਸੇ ਨੂੰ ਨਹੀਂ ਵੀ ਪਤਾ ਤੇ ਇਹ ਜਿਹੜੀ ਬੁਝਾਰਤ ਹੈ ਇਹ ਖੋਲਣਗੇ ਬੌਬੀ ਜੀ ਆ ਕੇ ਪ੍ਰੋਗਰਾਮ ਤੋਂ ਐਂਡ ਵਾਲੇ ਸੈਸ਼ਨ ਦੇ ਵਿੱਚ। ਉਸ ਤੋਂ ਪਹਿਲਾਂ ਜੀ ਅਸੀਂ ਜਿਹੜਾ ਖ਼ਬਰਾਂ ਦਾ ਸਿਲਸਿਲਾ ਉਹ ਅਸੀਂ ਕਰਨਾ ਜੀ ਮਿੰਟੂ ਭਾਜੀ ਦੇ ਨਾਲ, ਤੇ ਗੁਰਪ੍ਰੀਤ ਕੌਰ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ ਜੀ ਆਇਆਂ ਨੂੰ ਸਾਰਿਆਂ ਨੂੰ। ਤੇ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਸੀਂ ਸਾਰੇ ਨਾਲ ਦੀ ਨਾਲ ਸਾਡੇ ਨਾਲ ਜੁੜ ਜਾਂਦੇ ਹੋ, ਤੇ ਏਦਾਂ ਲੱਗਦਾ ਹੈ ਕਿ ਆਪਾਂ ਇੱਕ ਪਰਿਵਾਰ ਜਿਹੜਾ ਜੀ ਸਵੇਰੇ ਸਵੇਰੇ ਆਪਾਂ ਇਕੱਠੇ ਹੋ ਗਏ ਹਾਂ, ਤੇ ਵਧੀਆ ਲੱਗਦਾ ਜੀ। ਸੋ ਅੱਜ ਦੇ ਜਿਹੜੀਆਂ ਸਾਡੀਆਂ ਖ਼ਬਰਾਂ ਵਾਲਾ ਵਿਸ਼ਾ ਜੀ ਉਹਦੇ ਵਿੱਚ ਜਿਹੜੀਆਂ ਆਪਾਂ ਖ਼ਬਰਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਉਹ ਕੁਛ ਚੰਗੀਆਂ ਤਾਂ ਨਹੀਂ ਹੈ, ਪਰ ਇੱਕ ਖ਼ਬਰ ਬਹੁਤ ਵਧੀਆ ਪਰ ਅਸੀਂ ਡਿਸਕਸ ਕਰਨੀ ਸ਼ੁਰੂ ਕਰਾਂਗੇ ਜੀ ਮਿੰਟੂ ਭਾਜੀ ਦੇ ਨਾਲ। ਉਸ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਜੀ ਇੱਕ ਸੋਹਣਾ ਜਿਹਾ ਗੀਤ ਤੇ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਤੇ ਤੁਸੀਂ ਵੀ ਆਪਣੀ ਚਾਹ ਦੇ ਕੱਪ ਜਿਹੜੇ ਆ ਜੀ ਰੈਡੀ ਕਰ ਲਓ, ਤੇ ਮੈਂ ਵੀ ਆਪਣੀ ਥੋੜੀ ਜਿਹੀ ਬ੍ਰੇਕ ਲੈਣਾ ਤੇ ਆਉਂਦੇ ਹਾਂ ਜੀ ਬਹੁਤ ਛੇਤੀ ਮਿੰਟੂ ਭਾਜੀ ਦੇ ਨਾਲ ਇੱਕ ਬ੍ਰੇਕ ਤੋਂ ਬਾਅਦ।
ਸਿੰਘ ਗੁਰੂ ਦੇ ਕਰਨ ਪਿਆਰ ਸਭ ਨੂੰ ਸ਼ਾਨ ਪੰਥ ਦੀ ਨਿੱਤ ਵਧਾਉਣ ਲੱਗੇ, ਨੱਥ ਜ਼ੁਲਮ ਨੂੰ ਪਾਉਂਦੇ ਨੇ ਹਰ ਪਾਸੇ, ਡਿੱਗੇ ਹੋਏ ਨੂੰ ਚੁੱਕ ਗਲ ਲਾਉਣ ਲੱਗੇ। ਮੋਰ ਜਿੰਨਾ ਤੇ ਲੱਗੀ ਦਸਮੇਸ਼ ਜੀ ਦੀ, ਅੱਖਾਂ ਜ਼ਾਲਮਾਂ ਤਾਈ ਦਿਖਾਉਣ ਲੱਗੇ, ਓਏ ਫਿਆਲੀ ਵਾਲਿਆ ਹਿੱਲ ਕਰੇ ਜਰਵਾਣੇ, ਸਾ ਸੁੱਖ ਦੇ ਲੋਕਾਂ ਨੂੰ ਆਉਣ ਲੱਗੇ। ਸਿੰਘਾਂ ਦੀ ਟੌਰ, ਸਿੰਘਾਂ ਦਾ ਰੋਬ, ਸਿੰਘਾਂ ਦੀ ਚਾਲ ਤੇ ਸਿੰਘਾਂ ਦੇ ਦ੍ਰਿੜ ਇਰਾਦੇ ਵੇਖ ਕੇ ਬੀਬੀਆਂ ਵੀ ਇਸ ਤਰ੍ਹਾਂ ਕਹਿਣ ਲੱਗੀਆਂ।
ਲੈ ਜਾਂਦੀ ਵੇਖ ਕੇ ਭੁੱਖ ਕੁੜੇ ਪਏ ਟੈ ਟੈ ਕਰਦੇ ਮੁੱਖ ਕੁੜੇ ਲੈ ਜਾਂਦੀ ਵੇਖ ਕੇ ਭੁੱਖ ਕੁੜੇ ਦਿਲ ਕਰਦਾ ਤੱਕੀ ਜਾਈਏ ਕਰਦਾ ਤੱਕੀ ਜਾਈਏ ਬਹੁਤ ਮਤ ਵਾਲੇ
ਸੋ ਜੀ ਆਇਆਂ ਨੂੰ ਜੀ ਏਸੀ ਬ੍ਰੇਕ ਤੇ ਬ੍ਰੇਕ ਦੇ ਵਿਚ ਤੁਸੀਂ ਸੁਣਿਆ ਬੜਾ ਸੋਹਣਾ ਜਿਹਾ ਗੀਤ ਤੇ ਗੀਤ ਦੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਮਿੰਟੂ ਭਾਜੀ ਦੇ ਨਾਲ ਖਬਰਾਂ ਦੀ ਪਰ ਸਭ ਤੋਂ ਪਹਿਲਾਂ ਅਸੀਂ ਮਿੰਟੂ ਭਾਜੀ ਜਿਹੜੇ ਕਿ ਐਡੀਲੇਡ ਤੋਂ ਸਾਡੇ ਨਾਲ ਜੁੜ ਚੁੱਕੇ ਆ ਅਸੀਂ ਉਹਨਾਂ ਨੂੰ ਕਵਾਂਗੇ ਕਿ ਸਾਨੂੰ ਮੌਸਮ ਦਾ ਹਾਲ ਜ਼ਰੂਰ ਦੱਸਣ ਤੇ ਉਸ ਤੋਂ ਬਾਅਦ ਅਸੀਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਤੇ ਮੈਂ ਮਿੰਟੂ ਭਾਜੀ ਨੂੰ ਦੇਣੀ ਆ ਜੀ ਸੱਦਾ ਆਪਣੇ ਸਟੂਡੀਓ ਦੇ ਵਿਚ ਜੀ ਮਿੰਟੂ ਭਾਜੀ ਜੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਜੀ ਆਇਆਂ ਨੂੰ ਜੀ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ
ਸਤਿ ਸ੍ਰੀ ਅਕਾਲ ਸਿਮਰਦੀਪ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਕਿ ਸਭ ਦਾ ਦਿਨ ਖੂਬਸੂਰਤ ਚੜਿਆ ਹੋਏਗਾ ਜੀ ਤੇ ਐਡਲੇਡ ਦੇ ਜੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਹੁਣ ਤਾਂ ਭਾਵੇਂ ਬੱਦਲਬਾਜੀ ਦਿਖਾਈ ਦੇ ਰਹੀ ਆ ਪਰ ਦਿਨੇ ਸੂਰਜ ਚਮਕਦਾ ਦਿਖਾਈ ਦੇਗਾ ਜੀ 5 ਡਿਗਰੀ ਟੈਂਪਰੇਚਰ ਤੋਂ ਲੈ ਕੇ 15 ਡਿਗਰੀ ਅੱਜ ਟੈਂਪਰੇਚਰ ਰਹਿਣ ਦੀ ਜਿਹੜੀ ਸੰਭਾਵਨਾ ਤੇ ਆਉਣ ਵਾਲੇ ਦਿਨ ਜਿਹੜੇ ਕਾਫੀ ਵਧੀਆ ਦੱਸ ਰਹੇ ਆ ਪਰ ਜਾ ਕੇ ਟਿਊਜ਼ਡੇ ਤੋਂ ਬਾਅਦ ਜਿਹੜਾ ਫੇਰ ਬਰਸਾਤੀ ਮੌਸਮ ਬਣਦਾ ਦਿਖਾਈ ਦੇ ਰਿਹਾ ਪਰ ਫਿਲਹਾਲ ਜਿਹੜਾ 5 ਡਿਗਰੀ ਟੈਂਪਰੇਚਰ ਇਸ ਟਾਈਮ ਦਾ ਹੈ
ਜੀ ਜੀ ਮਿੰਟੂ ਭਾਜੀ ਆਪਾਂ ਪ੍ਰੋਗਰਾਮ ਦਾ ਜਿਹੜਾ ਸਿਲਸਿਲਾ ਇਹ ਖਬਰਾਂ ਦਾ ਜਿੱਦਾਂ ਕਿ ਮੈਂ ਆਲਰੇਡੀ ਦੱਸ ਚੁੱਕੀ ਹਾਂ ਤੇ ਅਸੀਂ ਖਬਰਾਂ ਦੀ ਸ਼ੁਰੂਆਤ ਕਰੀਏ ਫਿਰ
ਜੀ ਜੀ ਬਿਲਕੁਲ
ਤੇ ਮੈਨੂੰ ਲੱਗਦਾ ਕਿ ਅੱਜ ਅਸੀਂ ਚੰਗੀ ਖਬਰ ਨਾਲ ਜਿਹੜੀ ਸ਼ੁਰੂਆਤ ਹੈ ਜੀ ਉਹ ਚੰਗੀ ਖਬਰ ਦੇ ਨਾਲ ਕਰਦੇ ਹਾਂ ਸੋ ਪਹਿਲੀ ਖਬਰ ਹੈ ਜੀ ਇੰਡੀਆ ਜਿਹੜੀ ਹੈ ਜੀ ਉਹ 6ਵੀਂ ਵੱਡੀ ਇਕੋਨਮੀ ਵਰਲਡ ਦੇ ਵਿੱਚ ਬਣ ਚੁੱਕੀ ਹੈ ਤੇ ਜੀ ਖਬਰ ਆ ਰਹੀ ਹੈ ਜੀ ਉਹਨੇ ਫਰਾਂਸ ਨੂੰ ਵੀ ਓਵਰਟੇਕ ਕਰ ਲਿਆ ਜੀ ਮਿੰਟੂ ਭਾਜੀ
ਜੀ ਬਿਲਕੁਲ ਦੇਖੋ ਇਹ ਖਬਰ ਤਾਂ ਬੜੀ ਮਾਣ ਕਰਨ ਵਾਲੀ ਬਣਦੀ ਆ ਤੇ ਖਬਰ ਨੂੰ ਜੇ ਪਹਿਲੀ ਨਜ਼ਰੇ ਦੇਖਦੇ ਆ ਤਾਂ ਇੰਜ ਲੱਗਦਾ ਵੀ ਪਤਾ ਨੀ ਕਿੰਨਾ ਕੁ ਇਹਦੇ ਨਾਲ ਵੱਡੀ ਤਬਦੀਲੀ ਆ ਗਈ ਜਾਂ ਤਬਦੀਲੀ ਆਊਗੀ ਪਰ ਮੇਰਾ ਮੰਨਣਾ ਜ਼ਮੀਨੀ ਪੱਧਰ ਤੇ ਇਹਦੇ ਨਾਲ ਕੁਛ ਨਹੀਂ ਹੋਣ ਜਾ ਰਿਹਾ ਜ਼ਮੀਨੀ ਪੱਧਰ ਤੇ ਜਿਹੜੇ ਰੌਲੇ ਚੱਲੀ ਜਾਂਦੇ ਆ ਉਹੀ ਰਹਿਣਗੇ ਕਾਰਨ ਕੀ ਹੈ ਵੀ ਜਿਹੜੀ ਇਕੋਨਮੀ ਜਾਂ ਕੋਈ ਵੀ ਚੀਜ਼ ਜਦੋਂ ਇਹ ਜੀ ਅੰਕੜੇ ਆਉਂਦੇ ਆ ਨਾ ਅੰਕੜੇ ਜਿਹੜੇ ਹੋਰ ਢੰਗ ਦੇ ਦਰਸਾਉਂਦੇ ਆ ਅੰਕੜੇ ਪੇਪਰਾਂ ਦਾ ਕੰਮ ਨੂੰ ਦਰਸਾਉਂਦੇ ਆ ਪੇਪਰਾਂ ਦੇ ਵਿੱਚ ਜਿਹੜੀਆਂ ਗੱਲਾਂ ਆਉਂਦੀਆਂ ਪੇਪਰਾਂ ਦੇ ਵਿੱਚ ਤਾਂ ਪਿੱਛੇ ਜੇ ਇੱਕ ਸਾਡੇ ਸਿਆਸਤਦਾਨ ਨੇ ਇਹ ਵੀ ਕਹਿਤਾ ਸੀ ਵੀ 24 ਰੁਪਈਆਂ ਨਾਲ ਜਿਹੜਾ 24 ਰੁਪਈਏ ਰੋਜ਼ ਜਿਹਦੇ ਘਰੇ ਆਉਂਦੇ ਆ ਤੇ ਉਹਨੂੰ ਇਕੋਨਮੀ ਚੋਂ ਸਭ ਤੋਂ ਵਧੀਆ ਹੈਗਾ ਉਹਨਾਂ ਨੂੰ ਗਰੀਬੀ ਰੇਖਾ ਤੋਂ ਉੱਤੇ ਆ ਉਹ ਸੋ ਅੰਕੜਿਆਂ ਦੇ ਹਿਸਾਬ ਨਾਲ ਅਸੀਂ ਅੰਕੜਿਆਂ ਦੇ ਹਿਸਾਬ ਨਾਲ ਅਸੀਂ ਬਹੁਤ ਅੱਗੇ ਆ ਗਏ ਹਾਂ ਤੇ ਅੰਕੜਿਆਂ ਦੇ ਹਿਸਾਬ ਨਾਲ ਸਾਡੇ ਕੋਲੇ ਅਸੀਂ ਫਰਾਂਸ ਨੂੰ ਵੀ ਪਿੱਛੇ ਛੱਡਤਾ 6ਵੇਂ ਨੰਬਰ ਤੇ ਆ ਗਏ ਹਾਂ ਪਰ ਸੱਚਾਈ ਇਹ ਤੋਂ ਕਾਫੀ ਦੂਰ ਆ ਫਰਾਂਸ ਦੇ ਵਿੱਚ ਹੁਣ ਜੇ ਤੁਸੀਂ ਜਾਓਗੇ ਤਾਂ ਫਰਾਂਸ ਭਾਵੇਂ ਹਾਲੇ ਤੱਕ ਮੈਨੂੰ ਜਾਣ ਦਾ ਮੌਕਾ ਨਹੀਂ ਮਿਲਿਆ ਪਰ ਜਿੰਨੀ ਕੁ ਮੈਂ ਪੜ੍ਹਦਾ ਰਹਿੰਦਾ ਜਾਂ ਦੇਖਦਾ ਰਹਿੰਦਾ ਉਸ ਤੋਂ ਮੈਨੂੰ ਨਹੀਂ ਲੱਗਿਆ ਵੀ ਫਰਾਂਸ ਦੇ ਵਿੱਚ ਕਿਤੇ ਤੁਹਾਨੂੰ ਉਹ ਜੀ ਦੁਨੀਆਂ ਦਿਖ ਜੂ ਜੇ ਜੀ ਦੁਨੀਆਂ ਸਾਡੇ ਦਿੱਲੀ ਏਅਰਪੋਰਟ ਉੱਤਰ ਅਨੁਸਾਰ ਦਿਖਣੀ ਸ਼ੁਰੂ ਹੋ ਜਾਂਦੀ ਆ ਸੋ ਇਹ ਗੱਲਾਂ ਨਾ ਇਹ ਕਾਗਜ਼ਾਂ 'ਚ ਚੰਗੀਆਂ ਲੱਗਦੀਆਂ ਐਵੇਂ ਜਿਹੜੇ ਜਿਵੇਂ ਕਿ ਸਾਡੇ ਮੋਦੀ ਸਾਹਿਬ ਨੂੰ ਜੁਮਲਿਆਂ ਦਾ ਕਿਹਾ ਜਾਂਦਾ ਤਾਂ ਜੁਮਲਿਆਂ ਦੇ ਲਈ ਵੀ ਇਹ ਗੱਲਾਂ ਵਧੀਆ ਦੂਜੀ ਨਾ ਕਿਤੇ ਇੱਕ ਗੱਲ ਜ਼ਰੂਰ ਸ਼ੰਕਾ 'ਚ ਆਉਂਦੀ ਆ ਜਦੋਂ ਵੀ ਕੋਈ ਇਹੋ ਜਿਹੇ ਬਿਆਨ ਇਸ਼ੂ ਹੁੰਦੇ ਆ ਇਹੋ ਜਿਹੀ ਰਿਪੋਰਟ ਇਸ਼ੂ ਹੁੰਦੀ ਆ ਉਹ ਬਿਨਾਂ ਮਕਸਦ ਤੋਂ ਨਹੀਂ ਹੁੰਦੀ ਉਹਦੇ ਪਿੱਛੇ ਕੋਈ ਮਕਸਦ ਹੁੰਦਾ ਸੋ ਹੁਣ ਜਿਹੜਾ ਮਕਸਦ ਆ 2019 ਦੇ ਇਲੈਕਸ਼ਨ ਆ ਉਹਦੇ ਲਈ ਫਿਰ ਦੁਨੀਆਂ ਭਰ ਦੇ ਵਿੱਚੋਂ ਇਹੋ ਜਿਹੀਆਂ ਰਿਪੋਰਟਾਂ ਇਸ਼ੂ ਕਰਾਈਆਂ ਜਾਂਦੀਆਂ ਇਹੋ ਜਿਹੀਆਂ ਗੱਲਾਂ ਇਸ਼ੂ ਕਰਾਈਆਂ ਜਾਂਦੀਆਂ ਜਿਹਨਾਂ ਨਾਲ ਕਿ ਇਹ ਸ਼ੋਅ ਹੋਵੇ ਵੀ ਭਾਈ ਇੰਡੀਆ ਤਾਂ ਬਹੁਤ ਤਰੱਕੀ ਕਰ ਰਿਹਾ ਤੇ ਉਹਨੇ ਤਾਂ ਪਤਾ ਨੀ ਕੀ ਕੁਛ ਬਣਾ ਲਿਆ ਤੇ ਛੇਤੀ ਹੋਰ ਸਭ ਨੂੰ ਜਿਹੜਾ ਪਿੱਛੇ ਛੱਡ ਦੂਗਾ ਪਰ ਪਿੱਛੇ ਇੰਡੀਆ ਉਦੋਂ ਸਭ ਨੂੰ ਛੱਡੂਗਾ ਜਦੋਂ ਭੁੱਖ ਨਾਲ ਭੁੱਖੇ ਢਿੱਡ ਲੋਕ ਸੌਣੋਂ ਹਟਣਗੇ ਕਰਜ਼ੇ ਬਿਨਾਂ ਕਰਜ਼ੇ ਤੋਂ ਬਿਨਾਂ ਹੋ ਜਾਣਗੇ ਕਰਜ਼ੇ ਕਾਰਨ ਮਰਨੋਂ ਹਟਣਗੇ ਜਾਂ ਜਿਹੜੇ ਬੇਰੁਜ਼ਗਾਰੀ ਕਾਰਨ ਜਿਹੜੇ ਨੌਜਵਾਨ ਨਸ਼ਿਆਂ 'ਚ ਡਿੱਗ ਡੁੱਬ ਰਹੇ ਆ ਉਹ ਹੁਣੋਂ ਹਟੂਗਾ ਫਿਰ ਅਸੀਂ ਮੰਨ ਸਕਾਂਗੇ ਵੀ ਜਿਹੜਾ ਇੰਡੀਆ ਦੀ ਇਕੋਨਮੀ ਆ ਜਿਹੜੀ ਉਹ ਬਹੁਤ ਸਟਰੋਂਗ ਹੋ ਗਈ ਆ ਜੇ ਇੰਡੀਆ ਦੀ ਇਕੋਨਮੀ ਸਟਰੋਂਗ ਆ ਤਾਂ ਫਿਰ ਸਭ ਤੋਂ ਇੱਕ ਸਿੰਪਲ ਜਿਹਾ ਫੰਡਾ ਹੈਗਾ ਜੀ ਵੀ ਅਸੀਂ ਬਾਹਰ ਕਿਉਂ ਆਉਣੇ ਆ ਦੂਜਾ ਜਿਹੜੀ ਸਾਡੀ ਕਰੰਸੀ ਆ ਉਹ ਇੱਕ ਦੇ ਬੱਟੇ ਸਾਨੂੰ ਜਿਹੜੇ ਜੇ ਕਿਸੇ ਦਾ ਇੱਕ ਖਰੀਦਣਾ ਤਾਂ 100-100 ਕਿਉਂ ਦੇਣਾ ਪੈਂਦਾ 75, 80, 50, 60 ਐਂ ਕਿਉਂ ਦੇਣੇ ਪੈਂਦੇ ਆ ਤੇ ਇਹ ਨਾ ਇੱਕ ਪਿੱਛੇ ਜੇ ਵੀਡੀਓ ਆਈ ਸੀ ਉਹ ਵੀਡੀਓ ਕਿਸੇ ਬੰਦੇ ਨੇ ਬਣਾਈ ਤਾਂ ਕਿਸੇ ਸਿਆਸੀ ਬੰਦੇ ਦੀ ਲੱਗਦੀ ਆ ਉਹ ਪੂਰਾ ਬਜਟ ਲਾ ਕੇ ਬਣਾਈ ਸੀ ਉਹ ਵੀਡੀਓ ਉਸ ਵੀਡੀਓ 'ਚ ਦਿਖਾਇਆ ਜਾਂਦਾ ਵੀ ਅੱਜ ਤੋਂ 20 ਸਾਲਾਂ ਬਾਅਦ ਇੰਡੀਆ ਦਾ ਕੀ ਹਾਲ ਹੋਊਗਾ ਉਹਦੇ 'ਚ ਇਹ ਦਿਖਾਇਆ ਗਿਆ ਜੀ ਵੀ 20 ਸਾਲਾਂ ਬਾਅਦ ਏਅਰਪੋਰਟ ਤੋਂ ਬੰਦੇ ਉੱਤਰਦੇ ਆ ਤੇ ਉੱਥੇ ਦੇਣੇ ਆ ਵੀ ਜਿਹੜੇ ਟੈਕਸੀਆਂ ਵਾਲੇ ਅਸੀਂ ਖੜੇ ਹਾਂ ਬਾਹਰਲੇ ਮੁਲਕਾਂ 'ਚ ਉੱਥੇ ਗੋਰੇ ਖੜੇ ਆ ਟੈਕਸੀ ਡਰਾਈਵਰ ਤੇ ਉਹ ਕਹਿ ਰਹੇ ਆ ਜੀ ਵੀ ਇੰਡੀਆ ਬਹੁਤ ਅਮੀਰ ਆ ਮੈਂ ਇੰਡੀਆ ਉਹੀ ਫੀਲਿੰਗ ਲੈ ਰਿਹਾ ਵੀ ਐਤਕੀ ਮੈਂ ਆਪਦੇ ਮੁਲਕ ਜਾਊਂਗਾ ਇੱਥੋਂ ਪੈਸੇ ਕਮਾ ਕੇ ਲਿਜਾਊਂਗਾ ਫਿਰ ਉਹ ਗੋਰੇ ਉੱਥੇ ਮੰਗਦੇ ਦਿਖਾਏ ਗਏ ਆ ਉੱਥੇ ਇਹ ਦਿਖਾਇਆ ਗਿਆ ਵੀ ਇੰਡੀਆ ਦਾ ਜਿਹੜਾ ਯੂਐਸ ਜਾਂ ਹੋਰ ਡਾਲਰ ਦਾ ਕੋਈ ਬੇਟਰ ਟਿਪ ਚ ਵੀ ਨੀ ਲੈਂਦਾ, ਕਹਿੰਦੇ ਜੇ ਦੇਣੇ ਤਾਂ ਇੰਡੀਆ ਦਾ ਰੁਪਈਆ ਦਿਓ। ਸੋ ਇਹ ਖਿਆਲ ਉਹਦੇ ਵਾਲੀ ਗੱਲ ਆ ਜੀ, ਵੀ ਦਿਲ ਬਲਾਨੇ ਕੇ ਲਈ ਜੇ ਖਿਆਲ ਵੀ ਅੱਛਾ ਹੈ ਗਾਲਿਬ। ਸੋ ਇਸ ਤੋਂ ਵੱਧ ਕੇ ਮੈਨੂੰ ਨੀ ਲੱਗਦਾ ਇਹਦੇ ਨਾਲ ਕੋਈ ਫਰਕ ਪੈਣ ਵਾਲਾ ਜਾਂ ਪਿਆ।
ਠੀਕ ਹੈ ਜੀ ਜੀ ਮਿੰਟਵਾ ਜੀ, ਅਗਲੀ ਜਿਹੜੀ ਖਬਰ ਹੈ ਜੀ ਉਹ ਆ ਰਹੀ ਹੈ ਜੀ ਚੰਡੀਗੜ੍ਹ ਤੋਂ। ਬੀਬੀ ਜਗੀਰ ਕੌਰ ਹੋਣਾ ਨੇ ਜੀ ਸਕੂਟਰ ਦੇ ਉੱਤੇ ਜਿਹੜੇ ਔਰਤਾਂ ਸਫ਼ਰ ਕਰਦੀਆਂ ਨੇ ਜੀ ਉਹਨਾਂ ਵਾਸਤੇ ਉਹਨਾਂ ਨੇ ਬਿਆਨ ਦਿੱਤਾ ਕਿ ਉਹਨਾਂ ਵਾਸਤੇ ਹੈਲਮਟ ਜਿਹੜੇ ਆ ਉਹ ਜ਼ਰੂਰੀ ਨਹੀਂ ਹੈ ਸਿੱਖ ਔਰਤਾਂ ਵਾਸਤੇ ਜੀ। ਮਿੰਟੂ ਜੀ ਇਹਨਾਂ ਉੱਤੇ ਇਹਦੇ ਉੱਤੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਵਿਚਾਰ ਕਰਨਾ ਬਣਦਾ।
ਬਿਲਕੁਲ ਜੀ ਬਿਲਕੁਲ, ਦੇਖੋ ਗੱਲ ਇਹ ਆ ਵੀ ਪਹਿਲਾਂ ਤਾਂ ਸਿੱਖ ਔਰਤ ਦੀ ਡੈਫੀਨੇਸ਼ਨ ਸਮਝਣੀ ਪੈਣੀ ਹੈ ਸਾਨੂੰ ਵੀ ਬੀਬੀ ਜਗੀਰ ਕੌਰ ਸਿੱਖ ਔਰਤ ਕਿਸ ਨੂੰ ਕਹਿ ਰਹੇ ਆ। ਜੇ ਤਾਂ ਅਸੀਂ ਨੋਰਮਲ ਗੱਲ ਕਰੀਏ ਤਾਂ ਹਰ ਸਿੱਖਣ ਵਾਲਾ ਇਨਸਾਨ ਸਿੱਖ ਆ, ਜੋ ਵੀ ਗੁਰੂ ਨਾਨਕ ਨਾਲ ਸਿਧਾਂਤ ਨਾਲ ਸਹਿਮਤ ਆ ਉਹ ਸਿੱਖ ਆ। ਜੇ ਤੁਸੀਂ ਕੋਈ ਪਹਿਰਾਵੇ ਨਾਲ ਸਿੱਖ ਜਾਣਦੇ ਹੋ ਤਾਂ ਉਹ ਇੱਕ ਹੋਰ ਵੱਖਰਾ ਚੈਪਟਰ ਆ, ਉਹ ਉਹਦੇ ਚ ਕਲਾਸ ਅਗਲੀ ਹੋ ਸਕਦੀ ਆ। ਵੀ ਹੋ ਸਕਦਾ ਵੀ ਜਿਹੜਾ ਸਿੱਖ ਆ ਉਹ ਪਹਿਲੀ ਕਲਾਸ ਚ ਹੋਵੇ ਤੇ ਉਦੋਂ ਬਾਅਦ ਸਿੰਘ ਸਜਣ ਤੋਂ ਬਾਅਦ ਜਾਂ ਸਿੰਘਣੀ ਸਜਣ ਤੋਂ ਬਾਅਦ ਉਹ ਅਗਲੀ ਕਲਾਸ ਚ ਚਲਾ ਗਿਆ ਹੋਵੇ। ਨੰਬਰ ਇੱਕ ਤਾਂ ਇੱਥੇ ਇਹ ਗੱਲ ਵੀ ਕੰਸਿਡਰ ਕਰਨੀ ਪੈਣੀ ਆ ਸਾਨੂੰ, ਕਿਉਂਕਿ ਗੱਲ ਇਹ ਆ ਜਾਂਦੀ ਆ ਬੰਦੇ ਦੀ ਜ਼ਿੰਦਗੀ ਦਾ ਸਵਾਲ। ਬੀਬੀ ਜਗੀਰ ਕੌਰ ਨੇ 20-35 ਬੰਦਿਆਂ ਨਾਲ ਰਲ ਕੇ ਬਿਆਨ ਦਿੱਤਾ ਵੀ ਹੈਲਮਟ ਨਹੀਂ ਪਾਉਣਗੀਆਂ ਸਾਡੀਆਂ ਬੀਬੀਆਂ। ਪਹਿਲੀ ਗੱਲ ਤਾਂ ਇਹ ਵੀ ਦੱਸੋ ਭਾਈ ਵੀ ਸਰਕਾਰ ਨੂੰ ਕਿਹੜਾ ਇੰਟਰਸਟ ਆ ਤੁਹਾਨੂੰ ਹੈਲਮਟ ਪਾਉਣ ਨੂੰ? ਸਰਕਾਰ ਕੀ ਕਰ ਰਹੀ ਹੈ? ਸਰਕਾਰ ਤੁਹਾਡੀ ਹੈਲਥ ਐਂਡ ਸੇਫਟੀ ਦੀ ਗੱਲ ਕਰ ਰਹੀ ਆ। ਅਸੀਂ ਇੱਥੇ ਬਾਹਰਲੇ ਮੁਲਕਾਂ ਚ ਆਏ ਹਾਂ, ਸਾਨੂੰ ਇੱਥੇ ਡਾਇਰੈਕਟ ਕਲੀਅਰ ਕੱਟ ਕਹਿ ਦਿੱਤਾ ਜਾਂਦਾ ਵੀ ਜੇ ਤੁਸੀਂ ਆ ਹੈਲਥ ਸੇਫਟੀ ਨਹੀਂ ਯੂਜ਼ ਕਰਦੇ ਤਾਂ ਜਾਓ ਜੀ ਘਰ ਨੂੰ। ਤਾਂ ਉਹ ਨਾਲ ਹਰ ਰੋਜ਼ ਤੁਸੀਂ ਦੇਖੋਗੇ ਜਿਹੜਾ ਵੀ ਕੰਮ ਵਾਲਾ ਬੰਦਾ ਉਹਦੇ ਫੋਨ ਦੇ ਉੱਤੇ ਨਾ ਕਾਲਰ, ਜਦੋਂ ਤੁਸੀਂ ਕਿਸੇ ਵੱਡੇ ਅਦਾਰੇ ਨੂੰ ਫੋਨ ਕਰਦੇ ਹੋ ਤਾਂ ਖਾਸ ਕਰਕੇ ਇੰਡਸਟਰੀਅਲ ਅਦਾਰੇ ਨੂੰ, ਤਾਂ ਉੱਥੇ ਜਦੋਂ ਹੋਲਡ ਤੇ ਵੀ ਲਾਉਣਗੇ ਨਾ ਤਾਂ ਜਿਹੜੀ ਟੋਨ ਲੱਗੀ ਹੁੰਦੀ ਆ ਉਹ ਟੋਨ ਦੇ ਵਿੱਚ ਇਹ ਕਿਹਾ ਜਾਂਦਾ ਹੁੰਦਾ ਵੀ ਅਸੀਂ ਆਸ ਕਰਦੇ ਹਾਂ ਵੀ ਤੁਸੀਂ ਸ਼ਾਮ ਨੂੰ ਘਰੇ ਤੰਦਰੁਸਤ ਜਾਓ, ਆਪਣੇ ਬੱਚਿਆਂ ਚ ਆਪਣੇ ਫੈਮਿਲੀ ਚ ਜਾਓ, ਇਸ ਲਈ ਹੈਲਥ ਐਂਡ ਸੇਫਟੀ ਨਾਲ ਕਿਤੇ ਵੀ ਖਿਲਵਾੜ ਨਾ ਕਰੋ। ਸੋ ਜੇ ਹੁਣ ਬੀਬੀ ਜਗੀਰ ਕੌਰ ਇਹ ਕਹਿ ਕੇ ਵੀ ਹੈਲਮਟ ਨਹੀਂ ਪਾਉਣਗੀਆਂ ਸਾਡੀਆਂ ਬੀਬੀਆਂ ਤੇ ਆਪਦੇ ਆਪ ਨੂੰ ਜਿੱਤ ਮਹਿਸੂਸ ਤੇ ਉਹ ਬੀਬੀਆਂ ਵੀ ਮਿਲ ਜਾਣਗੀਆਂ ਜਿਹੜੀਆਂ ਨਾਰੇ ਮੁਜਾਰੇ ਲਾ ਦੇਣਗੀਆਂ ਤੇ, ਪਰ ਜਦੋਂ ਕਿਸੇ ਦੀ ਬੱਚੀ, ਕਿਸੇ ਦੀ ਮਾਂ, ਕਿਸੇ ਦੀ ਭੈਣ ਸਿਰ ਪੜਵਾ ਕੇ ਸਕੂਟਰ ਤੋਂ ਡਿੱਗ ਪਈ, ਸਿਰ ਪਾੜ ਕੇ ਉਹ ਮਰ ਗਈ, ਤਾਂ ਉਦੋਂ ਬਾਅਦ ਬੀਬੀ ਜਗੀਰ ਕੌਰ ਹੋਰੇ ਕਿੱਥੇ ਹੋਣਗੇ? ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣੀਆਂ। ਹਾਂ, ਜਿਹੜਾ ਮੈਂ ਸ਼ੁਰੂ ਚ ਕਿਹਾ ਵੀ ਜੇ ਮੰਨ ਲਓ ਕੋਈ ਬੀਬੀ ਦਸਤਾਰ ਸਜਾਉਣਾ ਸ਼ੁਰੂ ਕਰਤਾ ਤਾਂ ਉਹ ਇੱਕ ਅੱਡ ਚੈਪਟਰ ਆ, ਕਿਉਂਕਿ ਦਸਤਾਰ ਦੇ ਨਾਲ ਫਿਰ ਉਹ ਬੰਦੇ ਨੂੰ ਜੇ ਦਸਤਾਰ ਪਾ ਕੇ ਸਕੂਟਰ ਦੀ ਇਜਾਜ਼ ਦਿੱਤੀ ਜਾ ਸਕਦੀ ਆ ਤਾਂ ਬੀਬੀ ਨੂੰ ਵੀ ਉਹ ਮਿਲਣੀ ਚਾਹੀਦੀ ਆ, ਕਿਉਂਕਿ ਅਕਸਰ ਗੱਲ ਤਾਂ ਸੇਫਟੀ ਦੀ ਆ ਜਾਂਦੀ ਹੈ। ਸਾਡੇ ਲਈ ਦਸਤਾਰ ਆ ਜਿਹੜੀ, ਭਾਵੇਂ ਹੈਲਮਟ ਜਿੰਨੀ ਸੇਫ ਨਹੀਂ ਹੈ, ਇਹ ਗੱਲ ਐਵੇਂ ਅਸੀਂ ਧਰਮ ਤੋਂ ਡਰਦੇ ਜਾਂ ਇਸ ਗੱਲ ਤੋਂ ਡਰਦੇ ਵੀ ਲੋਕ ਕਿਆ ਕਹੇਗੇ ਤੋਂ ਡਰਦੇ ਅਸੀਂ ਕਹਿ ਦਈਏ, ਹੈਲਮਟ ਜਿੰਨੀ ਸੇਫ ਨਹੀਂ ਹੈ, ਪਰ ਫਿਰ ਵੀ ਚਲੋ ਦਸਤਾਰ ਜਿਹੜਾ ਬੰਦ ਆ ਉਹਦੇ ਲਈ ਥੋੜੀ ਜਿਹੀ ਕਿਤੇ ਨਾ ਕਿਤੇ ਦੂਜੇ ਕੇਸ ਚ ਸੇਫਟੀ ਆ ਜਾਂਦੀ ਆ, ਨੰਬਰ ਇੱਕ। ਨੰਬਰ ਦੋ, ਉਹਦੇ ਚ ਜਿਹੜੀ ਸਾਡੇ ਜਿਹੜਾ ਧਰਮ ਦੀਆਂ ਭਾਵਨਾਵਾਂ ਨੂੰ ਵੀ ਠੇਸ ਵਾਲੀ ਕਹਾਣੀ ਆ, ਉਹਦੇ ਉੱਤੋਂ ਦੀ ਹੈਲਮਟ ਪੈਂਦਾ ਵੀ ਨਹੀਂ। ਸੋ ਕਈ ਚੀਜ਼ਾਂ ਆ ਜਾਂਦੀਆਂ ਉਹ ਚਾੜੇ ਤੇ, ਉਹ ਤਕਰੀਬਨ ਦੁਨੀਆਂ ਭਰ ਦੇ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਉਹਦੀ ਇਜਾਜ਼ਤ ਲੈ ਲਈ ਗਈ ਆ ਵੀ ਦਸਤਾਰ ਬੰਨ ਕੇ ਤੁਸੀਂ ਚਲਾ ਸਕਦੇ ਹੋ। ਪਰ ਹੁਣ ਜੇ ਅਸੀਂ ਕਹੀਏ ਵੀ ਅਸੀਂ ਦਸਤਾਰ ਵੀ ਨਹੀਂ ਬੰਨਣੀ ਤੇ ਅਸੀਂ ਫੇਰ ਵੀ ਨਹੀਂ ਹੈਲਮਟ ਪਾਉਣਾ, ਤਾਂ ਇਹ ਤਾਂ ਮੈਨੂੰ ਨਹੀਂ ਲੱਗਦਾ ਹੈਲਥ ਸੇਫਟੀ ਦੀ ਜੇ ਸਾਨੂੰ ਸਮਰਥਨ ਕਰਨਾ ਚਾਹੀਦਾ। ਹਾਂ, ਇੱਕ ਵਾਰੀ ਕਈ ਵਾਰੀ ਅਸੀਂ ਧਰਮ ਦੇ ਨਸ਼ੇ ਚ ਜਾਂ ਅਸੀਂ ਕਿਸੇ ਗੱਲਾਂ ਦੀ ਐਨਕ ਲਾ ਕੇ ਜ਼ਰੂਰ ਇਹ ਗੱਲ ਨੂੰ ਦੇਖ ਸਕਦੇ ਹਾਂ, ਪਰ ਜ਼ਮੀਨੀ ਪੱਧਰ ਤੇ ਸੋਚ ਕੇ ਦੇਖਿਓ ਵੀ ਤੁਸੀਂ ਕਿਸੇ ਨੂੰ ਇਜਾਜ਼ਤ ਲੈ ਕੇ ਦੇਤੀ ਵੀ ਭਾਈ ਕੁੜੀਏ ਤੂੰ ਹੈਲਮਟ ਪਾ ਨਾ, ਤੂੰ ਮੌਜ ਕਰ, ਤੇ ਉਦੋਂ ਬਾਅਦ ਉਹਦਾ ਸਿਰ ਫਟ ਗਿਆ ਤਾਂ ਤੁਸੀਂ ਕੀ ਕਰੋਗੇ? ਤੇ ਸਭ ਤੋਂ ਵੱਡੀ ਗੱਲ ਇੱਕ ਇਹ ਆ ਵੀ ਜਿਹੜਾ ਬ੍ਰੇਨ ਆ ਨਾ ਬੰਦੇ ਦਾ, ਜਿਹੜਾ ਸਿਰ ਆ, ਉਹ ਸਿਰ ਸਾਰੀਆਂ ਚੀਜ਼ਾਂ ਦਾ ਕੰਟਰੋਲ ਆ, ਤੇ ਜੇ ਇਹਨੂੰ ਸਾਨੂੰ ਮਜ਼ਾਕ ਲੱਗਦਾ ਮਾੜਾ ਜਿਹਾ ਵੀ ਇੱਕ ਅਸਤ ਵੱਜ ਜਾਂਦਾ ਨਾ, ਤੇ ਉਦੋਂ ਬਾਅਦ ਜਿਹੜਾ ਅਗਲਾ ਜੀਵਨ ਰਹਿ ਜਾਂਦਾ ਬੰਦੇ ਦਾ ਉਹ ਕਿਸੇ ਨਾ ਕਿਸੇ ਪਤਾ ਨੀ ਕਿਹੜੀ ਸੈਂਸ ਖੋਜੇ, ਪਤਾ ਨੀ ਕਿਹ ਜਿਹਾ ਉਹਨੂੰ ਜੀਵਨ ਜਿਉਣਾ ਪੈ ਜੇ। ਸੋ ਅਸੀਂ ਬਹੁਤ ਲਾਈਟਲੀ ਲੈਂਦੇ ਹਾਂ ਕਿਉਂਕਿ ਸਾਨੂੰ ਆਸਾਨੀ ਨਾਲ ਮਿਲੀ ਹੋਈ ਚੀਜ਼ ਆ, ਪਰ ਇਹਨੂੰ ਆਪਦੀ ਜ਼ਿੰਦਗੀ ਨੂੰ ਸਾਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਇਹ ਲੋਕ ਸਿਆਸੀ ਲੋਕ ਆ, ਜੇ ਬੀਬੀ ਜਗੀਰ ਕੌਰ ਨੇ ਆ ਕੇ ਬਿਆਨ ਦਿੱਤਾ ਤਾਂ ਇਹਦਾ ਮਤਲਬ ਇਹ ਨਹੀਂ ਹੋਊਗਾ ਵੀ ਬੀਬੀ ਜਗੀਰ ਕੌਰ ਦਾ ਬਿਆਨ ਆ ਤੇ ਅਸੀਂ ਵੀ ਉਹ ਸਾਰਾ ਕੁਛ ਸਹੀ ਕਰਦੀ ਆ, ਜਾਂ ਉਹਨੇ ਤਾਂ ਜਿਹੜਾ ਕਹਿਤਾ ਤਾਂ ਉਹ ਰੱਬੀ ਬਿਆਨ ਆ, ਜਿਹੜਾ ਰੱਬੀ ਬਿਆਨ ਨਹੀਂ ਹੈ। ਬੀਬੀ ਜਗੀਰ ਕੌਰ ਉਹਨਾਂ ਦਾ ਪਿਛੋਕੜ ਵੀ ਫਰੋਲ ਕੇ ਦੇਖ ਲਓ, ਉਹ ਵੀ ਅਦਾਲਤਾਂ ਤੇ ਜੇਲ੍ਹਾਂ ਦੀਆਂ ਸਜ਼ਾਵਾਂ ਕੱਟ ਰਹੇ ਆ ਤੇ ਕੱਟ ਹਟੇ ਆ। ਸੋ ਇਹਨਾਂ ਇਹਨਾਂ ਚੀਜ਼ਾਂ ਸਾਨੂੰ ਇਹਨਾਂ ਲੋਕਾਂ ਤੋਂ ਸਿਆਸੀ ਲੋਕਾਂ ਤੋਂ ਇੰਨਾ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ, ਨਾ ਸਾਨੂੰ ਕਿਸੇ ਦੀਆਂ ਐਨਕਾਂ ਲਾ ਕੇ ਦੇਖਣਾ ਚਾਹੀਦਾ, ਸਾਨੂੰ ਇਹ ਦੇਖਣਾ ਚਾਹੀਦਾ ਵੀ ਰਾਈਟ ਐਂਡ ਰੋਂਗ, ਵੀ ਰਾਈਟ ਕੀ ਆ ਤੇ ਗਲਤ ਕੀ ਆ, ਬਸ ਸਾਡਾ ਸਿੰਪਲ ਜਿਹਾ ਇਹ ਫੰਡਾ ਹੋਣਾ ਚਾਹੀਦਾ।
ਜੀ ਜੀ ਬਿਲਕੁਲ ਬਿਲਕੁਲ ਜੀ ਇੰਡੂਬਾ ਜੀ ਬਿਲਕੁਲ ਠੀਕ ਹੈ ਤੁਸੀਂ ਜੀ, ਜਿਹੜੀ ਸੇਫਟੀ ਹੈ ਜੀ ਉਹ ਪਹਿਲਾਂ ਜੀ। ਹਰਮਨ ਅਗਲੀ ਖਬਰ ਜਿਹੜੀ ਆ ਰਹੀ ਹੈ ਜੀ, ਹਰਮਨਪ੍ਰੀਤ ਜਿਹੜੀ ਸਾਡੀ ਖਿਡਾਰਨ ਸੀ ਜਿਹਨੂੰ ਪਿੱਛੇ ਜੀ DSP ਦਾ ਅਹੁਦਾ ਜਿਹੜਾ ਦੇ ਦਿੱਤਾ ਗਿਆ ਸੀ ਜੀ, ਉਹ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਜੀ। ਉਹਨਾਂ ਦੀ ਜਿਹੜੀ ਡਿਗਰੀਆਂ ਨੇ ਉਹ ਜਾਲੀ ਕਰਾਰ ਦਿੱਤੀਆਂ ਗਈਆਂ ਨੇ ਜੀ, ਜੇ ਉਹਨਾਂ ਦਾ ਜਿਹੜਾ DSP ਦਾ ਅਹੁਦਾ ਜਿਹੜਾ ਸੀ ਜੀ ਉਹਨਾਂ ਕੋਲੋਂ ਖੋ ਲਿਆ ਗਿਆ ਜੀ ਵਾਪਸ। ਜੀ ਮਿੰਟੂ ਭਾਜੀ
ਦੇਖੋ ਜੀ, ਹਰਮਨਪ੍ਰੀਤ ਪਿਛਲੇ 2-4 ਸਾਲਾਂ ਤੋਂ ਚਰਚਾ ਚ, ਭਾਵੇਂ 8-10 ਸਾਲ ਤੋਂ ਦੇਸ਼ ਲਈ ਖੇਡ ਰਹੀ ਆ, ਤੇ ਉਹ ਜਦੋਂ ਬੰਦਾ ਚਰਚਾ ਚ ਹੋਵੇ ਨਾ, ਉਹ ਕੁਮਾਰ ਵਿਸ਼ਵਾਸ ਨੇ ਕਿਹਾ ਸੀ, ਕਹਿੰਦਾ ਜੇ ਤੁਸੀਂ ਆਪਦੇ ਜ਼ਿੰਦਗੀ ਦੇ ਵਿੱਚ ਤੁਹਾਡਾ ਪਿਛੋਕੜ ਗੁਆਚ ਗਿਆ ਹੋਵੇ, ਤੁਸੀਂ ਕੋਈ ਚੀਜ਼ ਲੱਭਦੀ ਨਾ ਹੋਵੇ, ਤੁਹਾਡੇ ਪਿਛੋਕੜ ਦੀ 100-200 ਸਾਲ ਦੀ ਚੀਜ਼, ਤਾਂ ਤੁਸੀਂ ਕਹਿੰਦੇ ਸਿਆਸਤ ਚ ਆ ਜਾਓ ਜਾਂ ਲਾਈਮ ਲਾਈਟ ਚ ਆ ਜਾਓ। ਜਦੋਂ ਤੁਸੀਂ ਲਾਈਮ ਲਾਈਟ ਚ ਆ ਗਏ ਤੇ ਲੋਕ ਭਾਲ ਭਾਲ ਕੇ ਲਿਆ ਦੇਣਗੇ ਤੁਹਾਡਾ ਪਿਛੋਕੜ ਦੀਆਂ ਗਲਤੀਆਂ, ਪਿਛੋਕੜ ਦੇ ਫਾਇਦੇ ਨੁਕਸਾਨ, ਇਹੋ ਜਿਹੀਆਂ ਫੋਟੋਆਂ ਵੀ ਤੁਹਾਨੂੰ ਦਿਖਾ ਜਾਣਗੀਆਂ ਜਿਹੜੀਆਂ ਤੁਸੀਂ ਜ਼ਿੰਦਗੀ ਚ ਤੁਹਾਡੇ ਲਈ ਵੀ ਅਚੰਭਾ ਹੋਊਗਾ। ਸੋ ਉਹੀ ਹਰਮਨਪ੍ਰੀਤ ਨਾਲ ਹੋ ਰਹੀ ਆ ਹੁਣ, ਹਰਮਨਪ੍ਰੀਤ ਚਰਚਾ ਚ ਤਾਂ ਹਰਮਨਪ੍ਰੀਤ ਨੂੰ ਹੁਣ ਉਹ ਕਿਸੇ ਨਾ ਕਿਸੇ ਢੰਗ ਨਾਲ ਉਹਨੂੰ ਖੋਰਾ ਲਾਉਣ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ, ਪਰ ਚਲੋ ਕਾਨੂੰਨ ਹਰ ਲਈ ਬਰਾਬਰ ਆ, ਕਾਨੂੰਨ ਇੱਕ ਹੋਣਾ ਚਾਹੀਦਾ। ਦੂਜੇ ਪਾਸੇ ਇਹ ਹੈ ਵੀ ਜਿਹੜਾ ਸਪੋਰਟਸ ਕੋਟਾ ਉਹ ਹਰ ਥਾਂ ਤੇ ਮਿਲਦਾ ਆਇਆ, ਹੁਣ ਜੇ ਤੁਸੀਂ ਕਹੋ ਇੱਕ ਖਿਲਾੜੀ ਨਾਲ ਪੜ੍ਹੇ ਵੀ ਤੇ ਨਾਲ ਉਹ ਕੋਈ ਜਿਹੜੀ ਜੋਬ ਦੇ ਆਪਣੀ ਗੇਮ ਦੇ ਵਿੱਚ ਵੀ ਤੁਹਾਨੂੰ ਮੈਡਲ ਲਿਆ ਕੇ ਦੇਵੇ, ਇਹ ਸੰਭਵ ਨਹੀਂ ਹੈ। ਗੇਮ ਦੇ ਵਿੱਚ ਜੇ ਮੈਡਲ ਚਾਹੀਦਾ ਨਾ, ਉਹ ਲੋਕਲ ਲੈਵਲ ਸਕੂਲ ਲੈਵਲ ਤੇ ਤਾਂ ਪੜ੍ਹਦੇ ਹੋਏ ਲਏ ਜਾ ਸਕਦੇ ਆ, ਜੋ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਹੋ ਨਾ, ਉਦੋਂ ਤੁਸੀਂ ਨਹੀਂ ਇਹ ਮੈਡਲ ਲੈ ਸਕਦੇ, ਉਦੋਂ ਤੁਹਾਨੂੰ ਪੂਰਨ ਤੌਰ ਤੇ ਸਮਰਪਿਤ ਹੋਣਾ ਪੈਂਦਾ। ਜੇ ਤੁਸੀਂ ਪੂਰਨ ਤੌਰ ਤੇ ਸਮਰਪਿਤ ਹੁੰਦੇ ਹੋ ਤਾਂ ਪੜ੍ਹਾਈ ਛੁੱਟਦੀ ਆ। ਸੋ ਇਹ ਲੋਕ ਆ ਜਿਹੜੇ ਆਮ ਹੀ ਪਲੇਅਰ, ਫਿਰ ਉਹ ਕੀ ਕਰਦੇ ਆ, ਇਹੋ ਜਿਹੀ ਪੜ੍ਹਾਈ ਜਾਰੀ ਰੱਖਦੇ ਆ ਜਾਂ ਯੂਨੀਵਰਸਿਟੀਆਂ ਨਾਲ ਸੰਬੰਧ ਪੈਦਾ ਕਰਦੇ ਆ, ਜਿਹੜੀਆਂ ਯੂਨੀਵਰਸਿਟੀਆਂ ਘਰੇ ਬੈਠਿਆਂ ਨੂੰ ਆਫਰ ਕਰਦੀਆਂ। ਸੋ ਇਹੋ ਜਿਹਾ ਹੀ ਹਰਮਨ ਨਾਲ ਹੋਇਆ, ਤੇ ਉਹ ਹੋ ਸਕਦਾ ਵਿਚੋਲਿਆਂ ਨੇ ਇਹ ਜੀ ਗਲਤੀ ਕਰਾਈ ਹੋਵੇ ਤੇ ਗਲਤੀ ਹੋਈ ਹੋਵੇ, ਪਰ ਸਾਡਾ ਇਹ ਮੰਨਣਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਸੋਹਣਾ ਸਟੈਪ ਚੱਕਿਆ ਸੀ, ਜੀ ਚ ਉਹਨੇ ਕਿਹਾ ਸੀ ਵੀ ਜਿਹੜਾ ਸਪੋਰਟਸ ਕੋਟੇ ਦੇ ਜਿਹੜੇ ਬੱਚੇ ਆ ਉਹਨਾਂ ਲਈ ਅਸੀਂ ਥੋੜੀਆਂ ਜਿਹੀਆਂ ਸਪੈਸ਼ਲ ਰਾਇਤਾਂ ਜਿਹੜੀਆਂ ਦੇਣ ਲਈ ਪਾਰਲੀਮੈਂਟ ਦੇ ਵਿੱਚ ਆਪਣੀ ਵਿਧਾਨ ਸਭਾ ਦੇ ਵਿੱਚ ਇਹਨੂੰ ਲੈ ਕੇ ਆਵਾਂਗੇ ਤੇ ਉਹਦੇ ਵਿੱਚ ਅਸੀਂ ਸਪੈਸ਼ਲ ਇਹਨੂੰ ਇਜਾਜ਼ਤ ਦੇਵਾਂਗੇ। ਪਰ ਦੂਜੇ ਪਾਸੇ ਗੱਲ ਇਹ ਆ ਗਈ ਆ ਵੀ ਜਿਹੜਾ ਬਿਊਰੋਕਰੇਟ ਆ, ਬਿਊਰੋਕਰੇਟ ਇਹ ਕਹਿ ਰਹੇ ਆ ਵੀ ਫਿਰ ਸਾਡੀ ਪੜ੍ਹਾਈ ਲਿਖਾਈ ਕਿੱਧਰ ਗਈ, ਇਹਨਾਂ ਲੋਕਾਂ ਨੂੰ ਤੁਸੀਂ ਕਿਉਂ ਦੇ ਰਹੇ ਹੋ। ਪਰ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੱਥੇ ਸਿਰ ਫਿਰੇ ਵਾਲਾ ਬਿਊਰੋਕਰੇਟ ਹੀ ਇਹ ਜੀ ਗੱਲ ਕਹਿ ਸਕਦਾ। ਜਿਹੜਾ ਬਿਊਰੋਕਰੇਟ ਪ੍ਰੋਪਰ ਪੜ੍ਹ ਕੇ ਬਣਿਆ ਉਹਨੂੰ ਪਤਾ ਵੀ ਜਿਹੜਾ ਸਮਾਜ ਆ, ਸਮਾਜ ਨੂੰ ਬੈਲੈਂਸ ਰੱਖਣ ਲਈ ਜਾਂ ਜਿਹੜੀ ਹਰ ਚੀਜ਼ ਨੂੰ ਅੱਗੇ ਲਿਆਉਣ ਲਈ ਸਾਨੂੰ ਕੁਝ ਨਾ ਕੁਝ ਚੀਜ਼ਾਂ ਦੇ ਵਿੱਚ ਫਲੈਕਸੀ ਹੋਣਾ ਪੈਂਦਾ। ਸੋ ਜੇ ਕੋਈ ਇਹੋ ਜਿਹਾ ਬਿਊਰੋਕਰੇਟ ਹੈ ਤੇ ਅੱਜ ਸ਼ੰਕਾ ਜ਼ਾਹਰ ਕੀਤੀ ਹੈ ਵੀ ਉਹ ਕੋਈ ਕੇਸ ਕਰਨਗੇ ਬਾਅਦ ਚ ਹਾਈ ਕੋਰਟ ਚ ਜੇ ਫੈਸਲਾ ਹੋ ਜਾਂਦਾ, ਤਾਂ ਮੈਨੂੰ ਲੱਗਦਾ ਉਹ ਆਪਦੀ ਜਿਹੜੀ ਅਕਲ ਦਾ ਜਨਾਜ਼ਾ ਹੀ ਕੱਢਣਗੇ। ਬਿਊਰੋਕਰੇਟ ਨੂੰ ਤਾਂ ਬਹੁਤ ਸਾਰੇ ਐਂਗਲਾਂ ਤੇ ਸੋਚਣਾ ਪੈਂਦਾ, ਜਿਵੇਂ ਇੱਕ ਘਰ ਦਾ ਮੁਖੀ ਹੁੰਦਾ ਨਾ, ਉਹਨੂੰ ਮੈਨੇਜਮੈਂਟ ਸਭ ਤੋਂ ਵੱਧ ਆਉਣੀ ਚਾਹੀਦੀ ਹੁੰਦੀ ਹੈ, ਤੇ ਉਵੇਂ ਹੀ ਬਿਊਰੋਕਰੇਟ ਦੀ ਹੁੰਦੀ ਹੈ ਵੀ ਜੇ ਬਿਊਰੋਕਰੇਸੀ ਹੈ ਕੀ ਵੀ ਉਹਨੇ ਪ੍ਰੋਪਰ ਮੈਨੇਜ ਕਰਨਾ, ਪਰਿਵਾਰ ਚ ਦੇਖਣਾ ਵੀ ਬੱਚਾ ਜੇ ਰੋ ਰਿਹਾ ਉਹ ਕਿਉਂ ਰਿਹਾ, ਉਹਦੇ ਲਈ ਉਹਨੂੰ ਕੀ ਚਾਹੀਦਾ, ਜੇ ਸਿਆਣਾ ਕੋਈ ਕੁਛ ਮਜਬੂਰੀ ਚ ਉਹਨੂੰ ਕੀ ਚਾਹੀਦਾ। ਸੋ ਇਹੀ ਬਿਊਰੋਕਰੇਸੀ ਆ, ਹੋਰ ਕੁਛ ਨਹੀਂ ਹੈ। ਪਰ ਕੁੱਲ ਮਿਲਾ ਕੇ ਇੱਥੇ ਬਿਊਰੋਕਰੇਸੀ ਤੇ ਸਿਆਸਤ ਆਹਮਣੋ ਸਾਹਮਣੇ ਹੋ ਚੁੱਕੀ ਆ ਹਰਮਨ ਦੇ ਕੇਸ ਚ, ਪਰ ਮੈਂ ਇਸ ਦੇ ਸਮਰਥਨ ਚ ਹਾਂ ਜੀ ਵੀ ਸਪੋਰਟਸ ਕੋਟੇ ਦੇ ਵਿੱਚ ਸਾਨੂੰ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਤੇ ਨਾਲੇ ਇੱਥੇ ਇਹ ਵੀ ਕਲੀਅਰ ਕੱਟ ਹੁੰਦਾ ਵੀ ਨੋਰਮਲ ਨਾ ਇਹ ਡਿਗਰੀਆਂ ਹੁੰਦੀਆਂ ਜਿਹੜੀਆਂ ਇਹ ਸੰਭੋਲਕ ਤੌਰ ਤੇ ਦਿੱਤੀਆਂ ਜਾਂਦੀਆਂ। ਸੰਭੋਲਕ ਮਤਲਬ ਇਹ ਹੁੰਦਾ ਵੀ DSP ਹਰਮਨ ਨੂੰ ਬਣਾਤਾ ਪਰ ਉਹ ਨਾ DSP ਦੇ ਜੋਬ ਕਰੂਗੀ, ਨਾ DSP ਦੇ ਜਿਹੜੀਆਂ ਉਹਦੀਆਂ ਜ਼ਿੰਮੇਵਾਰੀਆਂ ਉਹ ਨਿਭਾਊਗੀ, ਉਹ ਤਾਂ ਜਿੰਨਾ ਚਿਰ ਖੇਡਦੀ ਆ ਉਹਨੂੰ ਖੇਡਣ ਤੇ ਹੀ ਕੰਸਨਟ੍ਰੇਟ ਕਰਨਾ ਪਊਗਾ। ਸੋ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਉਹਨੇ ਜ਼ਮੀਨੀ ਪੱਧਰ ਤੇ ਕੰਮ ਹੀ ਨਹੀਂ ਕਰਨਾ ਤਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਉਹਨੂੰ ਪੜ੍ਹਾਈ ਲਿਖਾਈ ਨਹੀਂ ਆਏ ਤੇ ਅਸੀਂ ਉਹਨੂੰ ਉਹਦੇ ਵਿਰੋਧ ਤਾਂ ਕਰਦੇ ਹਾਂ। ਸੋ ਕੁੱਲ ਮਿਲਾ ਕੇ ਜੀ ਇਹ ਮਸਲਾ, ਪਰ ਮੈਨੂੰ ਉਮੀਦ ਆ ਵੀ ਕੈਪਟਨ ਅਮਰਿੰਦਰ ਸਿੰਘ ਆਪਦੀ ਜਿਹੜੀ ਉਹਨਾਂ ਦੇ ਧੜੱਲੇਦਾਰੀ ਫੈਸਲਾ ਜਦੋਂ ਲੈਂਦਾ ਹੁੰਦਾ ਤਾਂ ਧੜੱਲੇਦਾਰੀ ਨਾਲ ਉਹ ਨਿਬੇੜ ਦੇਣਗੇ।
ਜੀ 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 ਬਿਲਕੁਲ ਜੀ। ਜਿੱਦਾਂ ਕਿ ਮਿੰਟੂ ਭਾਜੀ ਜਿਹੜਾ ਇਲੈਕਸ਼ਨ ਦਾ ਦੌਰ ਚੱਲ ਰਿਹਾ ਜੀ, ਮਲੋਟ ਰੈਲੀ ਤੋਂ ਖਬਰ ਆ ਰਹੀ ਹੈ ਜੀ, ਬਹੁਤ ਵੱਡੀ ਰੈਲੀ ਸੀ ਤੇ ਮੋਦੀ ਜੀ ਨੇ ਇਸ ਰੈਲੀ ਦੇ ਵਿੱਚ ਭਾਗ ਲਿਆ ਸੀ ਸੁਖਬੀਰ ਬਾਦਲ ਹੋਣਾ ਨਾ, ਤੇ ਕਿਹਾ ਜਾ ਰਿਹਾ ਵੀ ਉਹਨਾਂ ਨੂੰ ਦਸਤਾਰ ਸਜਾਈ ਗਈ ਸੀ ਉਹਨਾਂ ਦੇ ਸਿਰ ਤੇ, ਜਿਹੜੀ ਕਿ ਉਹਨਾਂ ਨੇ ਉਸੇ ਵੇਲੇ ਹੀ ਆਪਣੇ ਬੋਡੀਗਾਰਡ ਨੂੰ ਲਾ ਕੇ ਦੇ ਦਿੱਤੀ। ਤੇ ਕੁਛ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦਸਤਾਰ ਦੀ ਬੇਅਦਬੀ ਕੀਤੀ ਹੈ ਜੀ, ਉਹਨਾਂ ਨੂੰ 10 ਮਿੰਟ ਵੀ ਨੀ ਉਹਨਾਂ ਨੇ ਆਪਣੇ ਸਿਰ ਤੇ ਰੱਖੀ। ਤੇ ਕੁਛ ਲੋਕਾਂ ਦਾ ਕਹਿਣਾ ਹੈ ਕਿ ਉਹ ਦਸਤਾਰ ਨੀ ਇੱਕ ਸਿਰਫ ਉਹਨਾਂ ਨੇ ਟੋਪੀ ਲਿਆਂਦੀ ਸੀ ਦਸਤਾਰ ਦੀ ਭੇਸ ਦੇ ਵਿੱਚ ਹਨਾ, ਤੇ ਉਹਨਾਂ ਨੇ ਬਸ ਉਹ ਰੱਖੀ ਤੇ ਉਤਾਰ ਕੇ ਦੇ ਦਿੱਤੀ। ਤੇ ਉਹਨਾਂ ਨੇ ਬੰਨੀ ਨਹੀਂ ਸੀ, ਆਲਰੇਡੀ ਬੰਨੀ ਬਣਾਈ ਜਿੱਦਾਂ ਇੱਕ ਟੋਪੀ ਲਿਆਂਦੀ ਸੀ। ਪਰ ਫਿਰ ਵੀ ਬਹੁਤ ਲੋਕਾਂ ਨੂੰ ਇਸ ਗੱਲ ਦਾ ਦੁੱਖ ਹੈ ਜੀ ਕਿ ਮੋਦੀ ਜੀ ਨੇ ਜਿਹੜੀ ਦਸਤਾਰ ਹੈ ਉਹਦੀ ਇੱਜ਼ਤ ਨਹੀਂ ਕੀਤੀ ਜੀ ਸਟੇਜ ਦੇ ਉੱਪਰ। ਜੀ ਮਿੰਟੂ ਭਾਜੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਮੈਂ ਇਹਦੇ ਚ ਮੋਦੀ ਨੂੰ ਕਸੂਰਵਾਰ ਨਹੀਂ ਮੰਨਦਾ ਗਾ। ਮੋਦੀ ਦਾ ਕੋਈ ਕਸੂਰ ਨਹੀਂ ਹੈਗਾ ਇਸ ਦੇ ਵਿੱਚ, ਕਸੂਰ ਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਇੰਨੀ ਅਕਲ ਹੀ ਨਹੀਂ ਵੀ ਇਹ ਦਸਤਾਰ ਸਾਨੂੰ ਕਿਵੇਂ ਮਿਲੀ ਸੀ ਤੇ ਦਸਤਾਰ ਨੂੰ ਅਸੀਂ ਕਿਵੇਂ ਸਾਂਭਣਾ। ਜੇ ਅਸੀਂ ਇਹ ਦਸਤਾਰ ਇਸ ਲਈ ਨਹੀਂ ਮਿਲੀ ਸੀ ਵੀ ਤੁਰੇ ਜਾਂਦੇ ਤੇ ਬੰਨ ਕੇ ਟੋਪੀ ਬਣਾ ਕੇ ਸਿਰ ਤੇ ਧਰਦੇ ਤੇ ਉਹ ਲਾ ਕੇ ਸਿੱਟ ਦੇ, ਇਸ ਚੀਜ਼ਾਂ ਲਈ ਦਸਤਾਰ ਨਹੀਂ ਬਣੀ। ਦਸਤਾਰ ਬਣੀ ਆ ਜ਼ਿੰਮੇਵਾਰੀ, ਦਸਤਾਰ ਬਣੀ ਆ ਬਹੁਤ ਜ਼ਿਆਦਾ ਜਿਹੜੀਆਂ ਘਾਲਣਾਵਾਂ ਘਾਲ ਕੇ ਫਿਰ ਦਸਤਾਰ ਦੀ ਜਿਹੜੀ ਹੋਂਦ ਚ ਆਈ ਆ। ਤੇ ਦਸਤਾਰ ਨੂੰ ਜਿਹੜਾ ਇੱਕ ਕੱਲਾ ਸਿੰਬਲ ਨਹੀਂ ਮੰਨਿਆ ਜਾਂਦਾ, ਜਦੋਂ ਦਸਤਾਰ ਤੁਹਾਡੇ ਸਿਰ ਤੇ ਟਿਕ ਜਾਂਦੀ ਆ ਉਦੋਂ ਪੁੱਛੋ ਵੀ ਕੀ ਹਾਲ ਹੁੰਦਾ। ਮੇਰੀ ਆ ਪਿਛਲੇ ਹਫ਼ਤੇ ਨਾ ਗੱਲ ਹੋ ਰਹੀ ਸੀ, ਮੈਂ ਤੇ ਨਵਦੀਪ ਕੇਂਦ ਦੇ ਟੂਰ ਤੇ ਸੀ ਤੇ ਅਸੀਂ ਨਾਰਮਲ ਫਿਰਦੇ ਸੀ ਤੇ ਮੈਂ ਨਵਦੀਪ ਨੂੰ ਕਿਹਾ, ਮੈਂ ਕਿਹਾ ਵੀ ਆਪਾਂ ਗੁਰਦੁਆਰਾ ਸਾਹਿਬ ਜਾਣੇ ਆ ਚਲੋ ਤੁਸੀਂ ਇੱਕ ਕੈਂਡੀਡੇਟ ਹੋ ਤੇ ਜੇ ਦਸਤਾਰ ਸਜਾ ਲਓ ਤਾਂ ਚੰਗਾ ਲੱਗੂਗਾ। ਤੇ ਉਹਨਾਂ ਨੇ ਦਸਤਾਰ ਸਜਾ ਲਈ ਤੇ ਉਹ ਦਸਤਾਰ ਸਜਾਉਣ ਤੋਂ ਬਾਅਦ ਕਹਿੰਦੇ ਯਾਰ ਮੇਰੇ ਚ ਨਾ ਇੱਕੇਦਮ ਹੀ ਬਹੁਤ ਵੱਡੀ ਤਬਦੀਲੀ ਆ ਜਾਂਦੀ ਹੈ ਜਦੋਂ ਮੈਂ ਦਸਤਾਰ ਪੱਗ ਸਿਰ ਤੇ ਧਰ ਲੈਂਦਾ ਤੇ ਮੈਨੂੰ ਨਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਸੰਭਲ ਕੇ ਹਰ ਕੁਛ ਕਰਨਾ ਪੈਂਦਾ। ਸੋ ਦਸਤਾਰ ਤਾਂ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਤੁਹਾਨੂੰ ਫੀਲਿੰਗ ਦਿੰਦੀ ਆ, ਚਾਹੇ ਤੁਸੀਂ ਕਦੇ ਨੀ ਬੰਨੀ ਕੁਛ ਵੀ ਨੀ ਕਰੀ, ਜਦੋਂ ਤੁਸੀਂ ਬੰਨ ਲਈ ਉਦੋਂ ਤੁਹਾਨੂੰ ਫੀਲਿੰਗ ਦਿੰਦੀ ਆ। ਪਰ ਇਹ ਸਿਆਸੀ ਲੋਕ ਜਿਹੜੇ ਡਰਾਮੇ ਕਰਦੇ ਆ, ਇਹਨਾਂ ਡਰਾਮਿਆਂ ਤੋਂ ਸਾਨੂੰ ਇਹਨਾਂ ਨੂੰ ਨੱਥ ਪਾਉਣੀ ਪਊਗੀ। ਕਿਹੜੀ ਲੋੜ ਸੀ ਮੋਦੀ ਨੂੰ ਤੁਸੀਂ ਦਸਤਾਰ ਸਜਾਉਣ ਦੀ? ਕਿਹੜਾ ਮੋਦੀ ਨੇ ਦੱਸੋ ਜਿਹੜਾ ਰੁਤਬਾ ਹਾਸਲ ਕੀਤਾ ਜਾਂ ਜਿਹੜੀ ਉਹਨੇ ਨੇ ਉਹਨਾਂ ਨੂੰ ਆਪਾਂ ਦਸਤਾਰ ਸਜਾਈਏ ਵੀ ਭਾਈ ਤੁਹਾਨੂੰ ਅਸੀਂ ਮਾਨ ਦੇ ਵਿੱਚ ਦਸਤਾਰ ਸਜਾਉਣੇ ਆ ਤੁਹਾਡੇ? ਦੇਖੋ ਇੱਕ ਕਿਸੇ ਦੇ ਉੱਤੇ ਤੁਰੇ ਜਾਂਦੇ ਦੇ ਉੱਤੇ ਦਸਤਾਰ ਧਰ ਕੇ ਉਹਨੂੰ ਆਪਦੇ ਹੱਕ ਦਾ ਨਹੀਂ ਕਰ ਲਿਆ ਜਾ ਸਕਦਾ। ਜੇ ਤੁਸੀਂ ਕਹੋ ਵੀ 4 ਫੋਟੋਆਂ ਲੱਗ ਜਾਣੀਆਂ ਇਹ ਉਹਦੇ ਨਾਲ ਸਾਡੇ ਹੱਕ ਦਾ ਹੋਜੂ, ਕਿਤੇ ਰਾਹੁਲ ਗਾਂਧੀ ਦੇ ਬਣਾ ਦਿੰਦੇ ਆ, ਕਿਤੇ ਕਿਸੇ ਦੇ ਬਣਾ ਦਿੰਦੇ, ਇਹ ਸਾਨੂੰ ਡਰਾਮੇਬਾਜ਼ੀ ਰੋਕਣੀ ਪਊਗੀ ਤੇ ਸਾਨੂੰ ਇਹਨਾਂ ਨੂੰ ਦੱਸਣਾ ਪਊਗਾ ਵੀ ਜਿਹੜੀ ਸਾਡੇ ਸਿਰ ਦੇ ਉੱਤੇ ਦਸਤਾਰ ਆ ਨਾ ਇਹ ਐ ਨੀ ਮਿਲਦੀ। ਜੇ ਤੂੰ ਆਖੇ ਵੀ ਤੂੰ ਪ੍ਰਧਾਨ ਮੰਤਰੀ ਆ ਤੇ ਤੈਨੂੰ ਐਂ ਮਿਲ ਜੂਗੀ ਨਾ, ਇਹ ਦਸਤਾਰ ਕਮਾਉਣੀ ਪੈਂਦੀ ਆ, ਇਹ ਦਸਤਾਰ ਦੀ ਬਹੁਤ ਹਿਸਟਰੀ ਆ। ਸੋ ਇਹਨਾਂ ਲੋਕਾਂ ਨੂੰ ਨੱਥ ਪਾਉਣੀ ਪੈਣੀ ਆ ਜਿਹੜੇ ਦਸਤਾਰ ਦੀ ਕੀਮਤ ਹੀ ਨੀ ਜਾਣਦੇ ਤੇ ਇੰਜ ਦਸਤਾਰ ਲੋਕਾਂ ਨੂੰ ਵੰਡਦੇ ਫਿਰਦੇ ਆ ਤੇ ਫਿਰ ਉਹਦੀ ਪਬਲਿਕਲੀ ਉਹਦੀ ਜਿਹੜੀ ਬੇਇੱਜ਼ਤੀ ਕਰਵਾਉਂਦੇ ਆ। ਸੋ ਮੈਂ ਇੱਥੇ ਮੋਦੀ ਨੂੰ ਕਸੂਰਵਾਰ ਨਹੀਂ ਸਮਝਦਾ ਜੀ। ਮੋਦੀ ਜੇ ਜਿੰਨੀ ਕੁ ਸੋਚਦਾ, ਜਿੰਨੀ ਕੁ ਦਾ ਮਾਲਕ ਹੈਗਾ, ਉਹਨੇ ਉਹੀ ਕਰਨੀ ਆ ਤੇ ਉਹੀ ਕਰ ਰਿਹਾ। ਉਹਦੇ ਪੈਰ ਹੇਠ ਬਟੇਰਾ ਆਇਆ ਜਾਂ ਉਹਦੀ ਮੁਕੱਦਰ ਆ ਤੇ ਉਹ ਪਹੁੰਚਿਆ ਹੋਇਆ ਇੱਥੇ, ਤੇ ਨਹੀਂ ਤਾਂ ਦੇਖ ਲਓ ਵੀ ਹਜ਼ਾਰਾਂ ਦੋਸ਼ ਲੱਗ ਚੁੱਕਿਆ ਉਸ ਇਨਸਾਨ ਦੇ ਉੱਤੇ, ਕਤਲੇਆਮ ਤੋਂ ਲੈ ਕੇ ਪੜ੍ਹਾਈ ਲਿਖਾਈ ਤੋਂ ਲੈ ਕੇ ਹਰ ਚੀਜ਼ ਹੋਇਆ। ਉਹਦਾ ਮੁਕੱਦਰ ਆ ਉਹਨੂੰ ਸਾਡੇ ਤੇ ਰਾਜ ਕਰਾ ਰਿਹਾ ਤੇ ਉਹ ਹੋ ਰਿਹਾ। ਪਰ ਸਾਨੂੰ ਹੁਣ ਇਹਨਾਂ ਨੂੰ ਕਟਹਿਰੇ ਚ ਲੈ ਕੇ ਆਉਣਾ ਚਾਹੀਦਾ ਜਿਹੜਾ ਨੇ ਉਹ ਦਸਤਾਰ ਦੀ ਸੋਚੀ ਸੀ। ਦੇਖੋ ਮੋਦੀ ਆਇਆ, ਉਹਨੇ ਆਪਦੇ ਜੁਮਲੇ ਸੁਣਾਏ, ਉਹ ਆਪਦਾ ਸਿਆਸੀ ਲੈਕਚਰ ਦੇ ਕੇ ਤੁਰ ਗਿਆ। ਕਿਸੇ ਨੂੰ ਕੋਈ ਦੱਸੋ ਜੇ ਦਸਤਾਰ ਨਾ ਸਜਾਉਂਦਾ ਜਾਂ ਦਸਤਾਰ ਨਾ ਉਹਦੇ ਸਿਰ ਤੇ ਧਰਦੇ ਤਾਂ ਫਿਰ ਕੀ ਇਹ ਗੱਲਾਂ ਹੁੰਦੀਆਂ ਨੀ ਸੀ? ਕੀ ਲੋੜ ਪਈ ਸੀ ਉਹ ਕਰ? ਦੋ ਤਿੰਨ ਚੀਜ਼ਾਂ ਮੈਂ ਬਹੁਤ ਔਖਾ ਹੁੰਦਾ ਜਦੋਂ ਸਟੇਜ ਦੇ ਉੱਤੇ, ਇੱਕ ਤਾਂ ਕਿਰਪਾਨ ਭੇਟ ਕੀਤੀ ਜਾਂਦੀ ਆ, ਜਿਹੜੀ ਕਿਰਪਾਨ ਆ ਕਿਰਪਾਨ ਦੀ ਮਹੱਤਤਾ ਹੀ ਨੀ ਪਤਾ ਇਹਨਾਂ ਨੂੰ, ਤੇ ਸਟੇਜ ਤੇ ਇਹੋ ਜਿਹੇ ਸਿਆਸੀ ਬੰਦਿਆਂ ਦੇ ਹੱਥ ਚ ਫੜਾ ਕੇ ਜਾਂ ਹਵਾ ਚ ਲਹਿਰਾਈ ਜਾਂਦੀ ਆ ਤਾਂ ਉਹ ਫਿਰ ਉਹ ਤਲਵਾਰਾਂ ਵਾਲੀ ਗੱਲ ਹੋ ਜਾਂਦੀ ਆ, ਤੇ ਉਹਨੂੰ ਕਿਹਾ ਜਾਂਦਾ ਵੀ ਇਹ ਕਿਰਪਾਨ ਭੇਟ ਹੋ ਗਈ। ਇਹ ਚੀਜ਼ਾਂ ਨੂੰ ਸਾਨੂੰ ਰੋਕਣਾ ਪੈਣਾ ਗਾ। ਸਿੰਪਲੀ ਜੇ ਤੁਸੀਂ ਕਿਸੇ ਦਾ ਸਵਾਗਤ ਕਰਨਾ ਚਾਹੁੰਦੇ ਆ, ਸਿੰਪਲੀ ਤੁਸੀਂ ਉਹਨੂੰ ਜੀ ਆਇਆਂ ਕਹਿ ਸਕਦੇ ਆ। ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਵੀ ਸਾਨੂੰ ਫੁੱਲਾਂ ਦਾ ਵੀ ਨਹੀਂ ਕਤਲ ਕਰਨਾ ਚਾਹੀਦਾ। 4 ਫੁੱਲਾਂ ਦਾ ਗੁਲਦਸਤਾ ਬਣਾਉਣ ਲਈ ਵੀ ਇੱਕ ਅਸੀਂ ਫੁੱਲਾਂ ਦਾ ਕਤਲ ਕਰਦੇ ਹਾਂ, ਸਾਨੂੰ ਉਹ ਵੀ ਨਹੀਂ ਕਰਨਾ ਚਾਹੀਦਾ ਇਸ ਚੀਜ਼ ਲਈ। ਜੇ ਤੁਸੀਂ ਸਵਾਗਤ ਕਿਸੇ ਦਾ ਦਿਲੋਂ ਕਰ ਰਹੇ ਹੋ ਨਾ ਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ। ਤੇ ਤੁਸੀਂ ਦਿਲੋਂ ਸਵਾਗਤ ਕਰ ਲਓ ਬਸ, ਗੱਲ ਮੁੱਕ ਜੂ। ਸ਼ਬਦ ਚਾਰ ਚੰਗੇ ਸ਼ਬਦ ਕਹਿ ਦਿਓ, ਕੋਈ ਜ਼ਰੂਰਤ ਨਹੀਂ ਹੁੰਦਾ ਵੀ ਕੋਈ ਚੀਜ਼ ਦੇ ਕੇ ਸਵਾਗਤ ਹੋਊਗਾ। ਪਰ ਕੁੱਲ ਮਿਲਾ ਕੇ ਇੱਥੇ ਸਾਰੀ ਗੱਲ ਦੇ ਵਿੱਚ ਮੋਦੀ ਨੂੰ ਕੋਈ ਕਸੂਰ ਨਹੀਂ। ਮੋਦੀ ਨੂੰ ਨਾ ਤੁਸੀਂ ਪੁੱਠਾ ਸਿੱਧਾ ਕਹੋ, ਇਹਨਾਂ ਨੂੰ ਕਹੋ ਜਿਨ੍ਹਾਂ ਨੇ ਦਸਤਾਰ ਦਿੱਤੀ ਸੀ।
ਬਿਲਕੁਲ ਜੀ ਜੀ ਮਿੰਟੂ ਭਾਜੀ, ਜਿਹੜੀ ਅਗਲੀ ਖਬਰ ਹੈ ਜੀ ਆਸਟ੍ਰੇਲੀਆ ਵੱਲ ਥੋੜਾ ਜਿਹਾ ਆਪਾਂ ਰੁਖ ਕਰਦੇ ਹਾਂ ਜੀ। ਕੁਆਂਟਸ ਦਾ ਇੱਕ ਪਲੇਨ ਜਿਹੜਾ ਜੀ ਸਾਊਥ ਅਫਰੀਕਾ ਦੇ ਵਿੱਚ ਕਰੈਸ਼ ਹੋ ਗਿਆ ਹੈ ਤੇ ਉਹਦੇ ਵਿੱਚ 3 ਆਸਟ੍ਰੇਲੀਅਨ ਪਾਇਲਟ ਜਿਹੜੇ ਆ ਭਾਰੀ ਜ਼ਖਮੀ ਹੋਏ ਨੇ। ਤੇ ਕਿਹਾ ਜਾਂਦਾ ਜੀ ਉਹ ਜਿਹੜਾ ਪਲੇਨ ਸੀ ਉਹ ਡੇਰੀ ਫਾਰਮ ਦੇ ਉੱਤੇ ਕਰੈਸ਼ ਹੋਇਆ ਤੇ ਡੇਰੀ ਫਾਰਮ ਦੇ ਵਿੱਚ ਵੀ 18 ਲੋਕ ਕੰਮ ਕਰ ਰਹੇ ਸੀ ਉਸ ਵੇਲੇ ਜਿਹੜੇ ਕਿ ਗੰਭੀਰ ਰੂਪ ਤੇ ਘਾਇਲ ਨੇ ਤੇ ਜੀ ਜੀ ਮਿੰਟ ਬਾਅਦ
ਦੇਖੋ ਪਿਛਲਾ ਦੌਰ ਜਿਹੜਾ ਅੱਜ ਤੋਂ 3 ਸਾਲ ਪਹਿਲਾਂ ਦਾ ਜਿਹੜਾ ਦੌਰ ਦੇਖੀਏ ਤਾਂ ਕੁਆਂਟਸ ਦਾ ਕਾਫੀ ਮਾੜਾ ਦੌਰ ਰਿਹਾ ਤੇ ਬਹੁਤ ਸਾਰੇ ਹਾਦਸੇ ਵਾਪਰੇ ਸੀ
ਜੀ
ਪਰ ਪਿਛਲੇ 2-3 ਸਾਲਾਂ ਦੇ ਉੱਤੋਂ ਥੋੜੀ ਜਿਹੀ ਇਹਦੇ ਵਿੱਚ ਸੁਧਾਰ ਆਇਆ ਸੀ ਤੇ ਪਰ ਗੱਲ ਇਹ ਆ ਜਾਂਦੀ ਹੈ ਜੀ ਦੇਖੋ ਜੇ ਰੇਸ਼ੋ ਦੇਖਦੇ ਹਾਂ ਐਕਸੀਡੈਂਟ ਦਾ ਤਾਂ ਰੇਸ਼ੋ ਦੇ ਹਿਸਾਬ ਨਾਲ ਬਹੁਤ ਹਜੇ ਵੀ ਜਿਹੜਾ ਸੇਫ ਆ ਏਅਰਲਾਈਨ ਦਾ ਜਿਹੜਾ ਸਫ਼ਰ ਆ ਕਿਉਂਕਿ ਸੜਕਾਂ ਦੇ ਉੱਤੇ ਜਿੰਨੀਆਂ ਗੱਡੀਆਂ ਚੱਲਦੀਆਂ ਉਹਦੇ ਹਿਸਾਬ ਨਾਲ ਅੱਜ ਕੱਲ੍ਹ ਜਹਾਜ਼ ਵੀ ਉਵੇਂ ਚੱਲਣੇ ਸ਼ੁਰੂ ਹੋ ਗਏ ਜੇ ਤੁਸੀਂ ਬਿਜੀ ਏਅਰਪੋਰਟ ਤੇ ਜਾ ਵੜੋ ਤਾਂ ਤੁਹਾਨੂੰ ਇੱਕ ਇੱਕ ਸੈਕਿੰਡ ਦੀ ਜਿਹੜੀ ਫਲਾਈਟ ਆ ਇੱਕ ਇੱਕ ਦੂਜੇ ਦੇ ਮਗਰ ਉੱਡੀ ਜਾਂਦੇ ਆ ਤਾਂ ਜਦੋਂ ਇੰਨੇ ਜਹਾਜ਼ ਇੰਨਾ ਟ੍ਰੈਫਿਕ ਹੋ ਗਿਆ ਤੇ ਉਹਦੇ 'ਚ ਜੇ 5-4 ਦਿਨਾਂ 10 ਦਿਨਾਂ ਬਾਅਦ ਇਹ ਜੀ ਖ਼ਬਰ ਸੁਣਦੀ ਆ ਤਾਂ ਇਹ ਇਹਨੂੰ ਅਸੀਂ ਰੋਕ ਨਹੀਂ ਸਕਦੇ ਪਰ ਇਹਨੂੰ ਅਸੀਂ ਘਟਾ ਸਕਦੇ ਹਾਂ ਤਾਂ ਅੱਗੇ ਨਾਲੋਂ ਕਾਫ਼ੀ ਘਟੀ ਹੋਈ ਆ ਸੋ ਇੱਕ ਹਾਦਸਾ ਜੀ ਇਸ ਤੋਂ ਸਿਵਾਏ ਹੋਰ ਕੀ ਹੋ ਸਕਦਾ
ਜੀ ਜੀ ਬਿਲਕੁਲ ਜੀ ਅਗਲੀ ਖਬਰ ਜਿਹੜੀ ਆ ਫਿਰ ਜਿੱਦਾਂ ਕਿ ਅੱਜ ਕੱਲ ਬਹੁਤ ਸਾਰਾ ਨਸ਼ਿਆਂ ਵਾਲਾ ਦੌਰ ਚੱਲ ਰਿਹਾ ਜੀ ਬਹੁਤ ਸਾਰੀ ਜਗ੍ਹਾ ਤੋਂ ਫੜੇ ਵੀ ਜਾ ਰਹੇ ਨੇ ਬਹੁਤ ਸਾਰੇ ਨੌਜਵਾਨ ਜਿਹੜੇ ਇਹਦੀ ਚਪੇਟ ਜਾ ਰਹੇ ਨੇ ਜੀ ਖਬਰ ਆ ਰਹੀ ਹੈ ਜੀ ਕਹਿੰਦੇ ਮਰਦਾਂ ਦੀ ਗੈਰ ਮੌਜੂਦਗੀ ਦੇ ਵਿੱਚ ਜਿਹੜੀਆਂ ਮਹਿਲਾ ਨੇ ਔਰਤਾਂ ਨੇ ਜੀ ਉਹ ਹੁਣ ਨਸ਼ਾ ਜਿਹੜਾ ਜੀ ਉਹ ਕਰ ਰਹੀਆਂ ਨੇ ਸੁਲਤਾਨਪੁਰ ਲੋਧੀ ਤੋਂ ਇਹ ਖਬਰ ਜਿਹੜੀ ਆ ਜੀ ਹੁਣੇ ਹੁਣੇ ਆ ਰਹੀ ਹੈ ਜੀ
ਦੇਖੋ ਇਹ ਹੁਣ ਨਹੀਂ ਕਰ ਰਹੀਆਂ ਮੈਂ ਕੋਈ ਮਰਦਾਂ ਦੀ ਗੈਰ ਹਾਜ਼ਰੀ ਚ ਨਹੀਂ ਕਰ ਰਹੀਆਂ ਔਰਤਾਂ ਪਹਿਲਾਂ ਵੀ ਨਸ਼ੇ ਦੇ ਵਿੱਚ ਉਹਨਾਂ ਨੂੰ ਵਰਤਿਆ ਜਾਂਦਾ ਸੀ ਆਮ ਹੀ ਜਿਹੜੀਆਂ ਚੀਜ਼ਾਂ ਔਰਤਾਂ ਲੁਕੋ ਕੇ ਬੱਸਾਂ ਗੱਡੀਆਂ ਰਾਹੀਆਂ ਇੱਧਰ ਉੱਧਰ ਲਿਜਾਂਦੀਆਂ ਸਨ ਕਿਉਂਕਿ ਉਹਨਾਂ ਦੀ ਤਲਾਸ਼ੀ ਨਹੀਂ ਲਈ ਜਾਂਦੀ ਸੀ ਉਹਨਾਂ ਤੇ ਸ਼ੰਕਾ ਨਹੀਂ ਕੀਤੀ ਜਾਂਦੀ ਸੀ ਕਈ ਵਾਰ ਹੁੰਦਾ ਸੀ ਵੀ ਉਹ ਬੱਚਿਆਂ ਨੂੰ ਨਾਲ ਲੈ ਕੇ ਵੀ ਇਹ ਜਿਹਾ ਵਰਤਾਰਾ ਕਰਦੀਆਂ ਸਨ ਹੁਣ ਇਹ ਆ ਵੀ ਥੋੜਾ ਜਿਹਾ ਹੋਰ ਵੱਧ ਗਿਆ ਹੋਣਾ ਇਸ ਕੰਮ ਦੇ ਵਿੱਚ ਕੋਈ ਨਾ ਕੋਈ 1-2 ਕੇਸ ਸਾਹਮਣੇ ਆ ਗਏ ਹੋਣੇ ਆ ਪਰ ਆਪਾਂ ਇਹਦੇ 'ਚ ਕਲੀਨ ਚਿੱਟ ਨਹੀਂ ਦੇ ਸਕਦੇ ਔਰਤਾਂ ਨੂੰ ਵੀ ਔਰਤਾਂ ਵੀ ਇਸ ਕੰਮ ਦੇ ਵਿੱਚ ਸ਼ਮੂਲੀਅਤ ਹੈ ਬਹੁਤ ਸਾਰੇ ਥਾਵਾਂ ਦੇ ਉੱਤੇ ਤੁਸੀਂ ਵੀ ਜਾਣਦੇ ਹੋਵੋਗੇ ਵੀ ਬੀਬੀਆਂ ਜਿਹੜੀਆਂ ਨਸ਼ਾ ਵੇਚਣ ਦਾ ਕੰਮ ਕਰਦੀਆਂ ਤੇ ਬੜੀ ਸਫਾਈ ਨਾਲ ਬੰਦਿਆਂ ਨਾਲੋਂ ਵਧੀਆ ਕਰਦੀਆਂ ਉਹ ਕੰਮ ਇਹ ਸੋ ਇਸ ਕਰਕੇ ਇਹ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ ਦੂਜਾ ਇਹਦੇ ਨਾਲ ਰਿਲੇਟਡ ਹੀ ਜੇ ਖਬਰ ਕਰੀਏ ਤਾਂ ਔਰਤਾਂ ਨੂੰ ਜਿਹੜੀ ਡੋਪ ਟੈਸਟ ਦੇ ਵਿੱਚ ਜਿਹੜੀ ਕੱਲ੍ਹ ਪਰਸੋਂ ਦੀ ਮੁੱਖ ਮੰਤਰੀ ਨੇ ਮੁਹਿੰਮ ਚਲਾਈ ਆ ਡੋਪ ਟੈਸਟ ਦੀ ਉਹ ਡੋਪ ਟੈਸਟ ਦੇ ਮੁਹਿੰਮ ਦੇ ਵਿੱਚ ਉਹਨਾਂ ਨੇ ਔਰਤਾਂ ਨੂੰ ਛੋਟ ਦੇਣ ਦੀ ਗੱਲ ਕੀਤੀ ਗਈ ਆ ਵੀ ਔਰਤਾਂ ਨੂੰ ਛੋਟ ਹੋਣੀ ਚਾਹੀਦੀ ਆ ਪਹਿਲੀ ਗੱਲ ਤਾਂ ਕਿਉਂ ਛੋਟ ਹੋਣੀ ਚਾਹੀਦੀ ਆ ਇੱਕ ਪਾਸੇ ਅਸੀਂ ਮਰਦ ਔਰਤ ਨੂੰ ਬਰਾਬਰੀ ਦਾ ਦਰਜਾ ਦਿੰਦੇ ਹਾਂ ਇੱਕ ਪਾਸੇ ਅਸੀਂ ਕਹਿੰਦੇ ਹਾਂ ਕੋਈ ਵੀ ਮਰਦ ਕੋਈ ਵੀ ਔਰਤ ਕੋਈ ਵੀ ਕੰਮ ਕਰ ਸਕਦਾ ਹਰ ਜੋਬ ਲਈ ਹਰ ਰਿਲੀਜ਼ਨ ਵਾਲਾ ਤਾਂ ਫਿਰ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਵੀ ਇਹ ਟੈਸਟ ਔਰਤਾਂ ਨਹੀਂ ਕਰਾਉਣੀਆਂ ਸੋ ਇਹ ਇਸ ਕਰਕੇ ਥੋੜਾ ਜਿਹਾ ਤਾਂ ਕਿਤੇ ਇੱਥੇ ਅਸੀਂ ਆਪਦੇ ਆਪ ਨੂੰ ਜਿਹੜਾ ਪਿੱਛੇ ਪਾ ਲੈਂਦੇ ਹਾਂ ਜਾਂ ਡਿਸਕ੍ਰਿਮੀਨੇਸ਼ਨ ਹੈ ਇਹਦੇ 'ਚ ਕਹਿ ਸਕਦੇ ਹਾਂ ਜਿਹਦੇ 'ਚ ਅਸੀਂ ਔਰਤ ਮਰਦ ਦਾ ਫਰਕ ਤਾਂ ਅਸੀਂ ਆਪ ਹੀ ਦਿਖਾ ਦਿੰਦੇ ਹਾਂ ਇੱਥੋਂ ਤੱਕ ਜਿਵੇਂ ਪਿੱਛੇ ਜੇ ਹੋਇਆ ਸੀ ਵੀ ਕਾਗਜ਼ਾਂ 'ਚ ਜਾਤ ਗੋਤ ਪੁੱਛ ਕੇ ਤਾਂ ਅਸੀਂ ਜਾਤੀਵਾਦ ਨੂੰ ਆਪ ਹੀ ਵਧਾਵਾ ਦਿੰਦੇ ਹਾਂ ਇਹੀ ਚੀਜ਼ ਇੱਥੇ ਆ ਗਈ ਆ ਸੋ ਮੈਨੂੰ ਲੱਗਦਾ ਵੀ ਸਾਨੂੰ ਹਰ ਬੰਦੇ ਨੂੰ ਜਿਵੇਂ ਆਸਟ੍ਰੇਲੀਆ 'ਚ ਟ੍ਰੀਟ ਕੀਤਾ ਜਾਂਦਾ ਬਰਾਬਰਤਾ ਨਾਲ ਟ੍ਰੀਟ ਕਰਨਾ ਚਾਹੀਦਾ ਤੇ ਉਹਦੇ ਨਾਲ ਜਿਵੇਂ ਹੁਣ ਔਰਤਾਂ ਜੇ ਨਸ਼ੇ ਦੇ ਵਪਾਰ 'ਚ ਲੱਗੀਆਂ ਹੋਈਆਂ ਤਾਂ ਉਹਨਾਂ 'ਤੇ ਵੀ ਸਿਕੰਜਾ ਕਸਿਆ ਜਾਊਗਾ
ਜੀ ਜੀ ਮਿੰਟੂ ਜੀ ਜੀ ਜਿਹੜੀ ਅਗਲੀ ਖਬਰ ਆ ਜੀ ਮਿੰਟੂ ਭਾਜੀ ਜਿਹੜੀ ਆ ਰਹੀ ਹੈ ਜੀ ਉਹ ਹੈਗੀ ਹੈ ਖੇਡ ਜਗਤ ਤੋਂ ਜੀ ਜਿੱਦਾਂ ਕਿਹਾ ਜਾ ਰਿਹਾ ਸੀਗਾ ਕਿ ਇੰਗਲੈਂਡ ਦੇ ਬਹੁਤ ਸੋਹਣਾ ਕ੍ਰਿਕਟ ਜਿਹੜਾ ਜੀ ਉਹ ਖੇਡ ਰਹੀ ਹੈ ਪਰ ਖਬਰ ਆ ਰਹੀ ਹੈ ਜੀ ਕਿ ਭਾਰਤ ਨੇ ਇੰਗਲੈਂਡ ਨੂੰ 8 ਵਿਕਟਾਂ ਦੇ ਨਾਲ ਹਰਾਇਆ ਜੀ
ਜੀ ਉਮੀਦ ਨਹੀਂ ਸੀ ਜੀ ਵੀ ਇੰਗਲੈਂਡ ਨੂੰ ਜਿਹੜੇ ਮਹਾਰਾ ਨੇ ਇੱਕੋ ਗੱਲ ਕਹੀ ਸੀ ਵੀ ਇਸ ਵਾਰ ਇੰਗਲੈਂਡ ਦੀ ਟੀਮ ਆ ਜਿਹੜੀ ਕਾਫੀ ਚੰਗੀ ਆ ਤੇ ਦੂਜੀ ਇੰਗਲੈਂਡ ਦੇ ਵਿੱਚ ਜਿਹੜੀ ਲੋਕਲ ਹੋਣ ਕਰਕੇ ਮੈਚ ਜਿਹੜੇ ਲੋਕਲ ਹੋ ਰਹੇ ਆ ਤੇ ਇਸ ਕਰਕੇ ਜਿਹੜਾ ਪਲੜਾ ਉਹਨਾਂ ਦਾ ਭਾਰੀ ਰਹੂਗਾ ਪਰ ਇਹ ਟੂਰ ਆ ਜੀ ਕਾਫੀ ਲੰਬਾ ਟੂਰ ਆ ਤੇ ਹਜੇ ਸ਼ੁਰੂਆਤ ਆ ਇਸ ਟੂਰ ਦੀ ਸ਼ੁਰੂਆਤ ਹੋਣ ਕਰਕੇ ਜਿਹੜੇ 2020 ਦੇ ਵਿੱਚ ਜਿਹੜਾ ਇਹਨਾਂ ਨੇ ਚੰਗਾ ਪ੍ਰਦਰਸ਼ਨ ਸਾਡੇ ਨੌਜਵਾਨਾਂ ਨੇ ਦਿਖਾਇਆ ਤੇ ਹੁਣ ਪਤਾ ਤਾਂ ਉਦੋਂ ਲੱਗੂਗਾ ਜੀ ਜਦੋਂ ਹੁਣ ਵਨਡੇ ਤੇ ਨਾਲ ਉਦੋਂ ਬਾਅਦ ਜਿਹੜੀ ਟੈਸਟ ਸੀਰੀਜ਼ ਚੱਲੂਗੀ ਕਿਉਂਕਿ ਇੰਗਲੈਂਡ ਦੀ ਟੀਮ ਨੂੰ ਘੱਟ ਕੇ ਨਹੀਂ ਅੰਗਿਆ ਜਾ ਸਕਦਾ ਇੰਗਲੈਂਡ ਦੀ ਟੀਮ ਆ ਜਿਹੜੀ ਕਾਫੀ ਇਸ ਟਾਈਮ ਵਧੀਆ ਉਹਦੇ ਵਿੱਚ ਪਲੇਅਰ ਆ ਤੇ ਦੂਜਾ ਜਿਹੜਾ ਇੱਕ ਹੋਰ ਜਿਹੜੇ ਸਾਡੇ ਮਾਹਰ ਦੇਖ ਰਹੇ ਸੀ ਪੱਖ ਉਹ ਦੇਖ ਰਹੇ ਸੀ ਵੀ ਵਿਰਾਟ ਕੋਹਲੀ ਆ ਜਿਹੜਾ ਉਹ ਇੰਗਲੈਂਡ ਦੇ ਵਿੱਚ ਹਜੇ ਤੱਕ ਆਪਣਾ ਜਿਹੜਾ ਜਲਵਾ ਜਿਹੜੇ ਪੱਧਰ ਦਾ ਉਹ ਪਲੇਅਰ ਆ ਉਹ ਜਲਵਾ ਨਹੀਂ ਦਿਖਾ ਸਕਿਆ ਸੋ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਇਹ ਵੀ ਕਾਰਨ ਆ ਵੀ ਇੰਗਲੈਂਡ ਨੂੰ ਵੱਧ ਕੇ ਅੰਗਿਆ ਜਾ ਰਿਹਾ ਸੀ ਪਰ ਦੇਖੋ ਕੋਹਲੀ ਵਰਗੇ ਪਲੇਅਰ ਆ ਜਿਹੜੇ ਉਹਨਾਂ ਨੂੰ ਕੋਈ ਸਾਬਤ ਕਰਨ ਦੀ ਲੋੜ ਨਹੀਂ ਹੈ ਉਹ ਆਲਰੇਡੀ ਹੀ ਸਾਬਤ ਕਰ ਚੁੱਕੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਜੇ ਇੰਗਲੈਂਡ ਨੂੰ ਉਹਨਾਂ ਨੇ ਹਰਾਤਾ ਤਾਂ ਕਾਫੀ ਵੱਡਾ ਰੁਤਬਾ ਜਿਹੜਾ ਇੰਡੀਆ ਟੀਮ ਦਾ ਹੋ ਜਾਣਾ
ਜੀ ਮਿੰਟੂ ਜੀ ਜੀ ਜਿਹੜੀ ਅਗਲੀ ਖਬਰ ਹੈ ਜੀ ਉਹ ਥੋੜੀ ਜਿਹੀ ਵੱਖਰੀ ਹੈ ਪਰ ਥੋੜੀ ਇੰਟਰਸਟਿੰਗ ਜੀ ਖਬਰ ਹੈ ਮੈਂ ਜ਼ਰੂਰ ਇਹਨੂੰ ਡਿਸਕਸ ਕਰਨਾ ਚਾਹੂੰਗੀ ਕਿਉਂਕਿ ਸਾਡੇ ਸਮਾਜ ਦੇ ਨਾਲ ਮੈਨੂੰ ਲੱਗਦਾ ਹੈ ਕਿ ਇਹੋ ਜਿਹੀਆਂ ਖਬਰਾਂ ਨੂੰ ਜੀ ਖਬਰ ਹੈ ਜੀ ਕਿ 22 ਸਾਲਾਂ ਦੀ ਲੜਕੀ ਨੇ ਲੜਕੀ ਦਾ ਵਿਆਹ ਜਿਹੜਾ ਸੀ ਉਹ 70 ਸਾਲਾਂ ਦੇ ਲਾੜੇ ਨਾਲ ਕੀਤਾ ਗਿਆ ਹੈ ਤੇ ਪਰ 24 ਘੰਟਿਆਂ ਦੇ ਵਿੱਚ ਕਹਿੰਦੇ ਆ ਕਿ ਉਹਨਾਂ ਦਾ ਜਿਹੜਾ ਵਿਆਹ ਹੈ ਜੀ ਉਹ ਨਾਕਾਮਯਾਬ ਵੀ ਹੋ ਗਿਆ ਪਰ ਮੈਨੂੰ ਲੱਗਦਾ ਕਿ ਸਾਡੇ ਸਮਾਜ ਵਾਸਤੇ ਜੀ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਜੀ ਮਿੰਟੂ ਭਾਜੀ ਮੈਨੂੰ ਲੱਗਦਾ ਕਿ ਤੁਸੀਂ ਜ਼ਿਆਦਾ ਚੰਗੀ ਤਰ੍ਹਾਂ ਇਸ ਨੂੰ ਕਰ ਸਕਦੇ ਹੋ
ਦੇਖੋ ਬਹੁਤ ਵੱਡੀ ਮਜਬੂਰੀ ਹੋ ਸਕਦੀ ਹੈ ਜਦੋਂ ਇਹੋ ਜਿਹਾ ਕੋਈ ਰਿਸ਼ਤਾ ਗੰਢਿਆ ਜਾਂਦਾ ਦੇਖੋ ਇਹ ਨਾਰਮਲ ਕੇਸ ਤਾਂ ਹੈ ਨਹੀਂ ਜੇ ਕਹੀਏ ਅਸੀਂ ਵੀ ਨਾਰਮਲ ਗੱਲ ਹੋ ਜੂ ਵੀ ਇੱਕ 24 ਸਾਲਾਂ 25 70 ਸਾਲ ਬੰਦੇ ਨਾਲ ਵਿਆਹ ਕਰਵਾਊਗੀ ਇਹ ਨਾਰਮਲ ਕੇਸ ਤਾਂ ਨਹੀਂ ਹੋ ਸਕਦਾ ਇਹ ਅਬ ਨਾਰਮਲ ਕੇਸ ਹੀ ਹੁੰਦੇ ਆ ਜੋ ਕਿਤੇ ਕਿਤੇ ਇਹ ਜੇ ਦੇਖਣ ਨੂੰ ਆਉਂਦੇ ਆ ਸੋ ਇਹਨਾਂ ਕੇਸਾਂ ਦੇ ਵਿੱਚ ਜਾਂ ਤਾਂ ਕੋਈ ਲਾਲਚ ਛੁਪਿਆ ਹੁੰਦਾ ਲਾਲਚ ਇਹ ਹੁੰਦਾ ਵੀ ਕਈ ਵਾਰ ਬਜ਼ੁਰਗ ਕੋਲੇ ਬਹੁਤ ਸਾਰੀ ਜਾਇਦਾਦ ਆ ਤੇ ਉਹ ਜਾਇਦਾਦ ਨੂੰ ਹੜਪਣ ਦੀ ਜਾਂ ਜਾਇਦਾਦ ਦਾ ਜਿਹੜਾ ਲਾਲਚ ਹੈ ਤੇ ਉਹ ਪਿੱਛੇ ਜੇ ਇੱਕ ਚੁਟਕਲਾ ਵੀ ਆਇਆ ਸੀ ਕਹਿੰਦੇ ਤੁਸੀਂ ਕੀ ਦੇਖਿਆ ਕਿਸੇ ਨੇ ਘੱਟ ਜਿਹੜੀ ਉਮਰ ਦੇ ਪੁੱਛਿਆ ਸੀ ਵੀ ਕਹਿੰਦੇ ਵੀ ਤੁਸੀਂ ਕਿਹੜੀ ਚੀਜ਼ ਜਿਹੜੀ ਪ੍ਰੈਫਰ ਕੀਤੀ ਕਹਿੰਦੇ ਤੁਸੀਂ ਕਹਿੰਦੇ ਇਨਕਮ ਦੇਖੀ ਕਹਿੰਦੇ ਦੀ ਵੀ ਬੰਦੇ ਦੀ ਕਿਸੇ ਨੇ ਔਰਤ ਨੂੰ ਪੁੱਛਿਆ ਇਸ ਚੀਜ਼ ਨੂੰ ਵੀ ਤੁਸੀਂ ਬਜ਼ੁਰਗ ਨਾਲ ਵਿਆਹ ਕਰਾਇਆ ਕੀ ਤੁਸੀਂ ਇਹਦੀ ਇਨਕਮ ਦੇਖੀ ਤਾਂ ਮੂਹਰੋਂ ਔਰਤਾਂ ਦੀ ਨਹੀਂ ਮੈਂ ਇਹਦੇ ਦਿਨ ਕਮ ਦੇਖੇ ਵੀ ਮੈਂ ਇਹ ਦੇਖੇ ਵੀ ਦਿਨ ਘੱਟ ਹੈ ਤੇ ਛੇਤੀ ਖੇੜਾ ਛੱਡ ਜੂਗਾ ਤੇ ਫਿਰ ਸਾਰਾ ਕੁਛ ਮੇਰੇ ਕੋਲ ਰਹਿ ਜੂ ਸੋ ਇਹੋ ਜਿਹੇ ਜਾਂ ਤਾਂ ਘਟਨਾਕ੍ਰਮ ਹੁੰਦੇ ਆ ਜਾਂ ਫਿਰ ਕਈ ਵਾਰੀ ਵਿਦੇਸ਼ ਆਉਣ ਦਾ ਲਾਲਚ ਹੁੰਦਾ ਵੀ ਵਿਦੇਸ਼ ਪਹੁੰਚੀਏ ਜਿਵੇਂ ਮਰਜ਼ੀ ਪਹੁੰਚੀਏ ਤੇ ਜਾਂ ਫਿਰ ਕੁਝ ਕੁ ਧਾਰਮਿਕ ਫੰਡੇ ਵੀ ਹੈਗੇ ਜਿਹੜੇ ਧਾਰਮਿਕ ਫੰਡੇ ਜਿਵੇਂ ਅਸੀਂ ਦੇਖਿਆ ਮੁਸਲਮਾਨਾਂ ਦੇ ਦੋ ਦੋ ਤਿੰਨ ਤਿੰਨ ਵਿਆਹ ਕਰਾਉਣ ਦੇ ਕਾਰਨ ਹੁੰਦੇ ਆ ਜਾਂ ਇਹ ਵੀ ਇੱਕ ਅਹਿਮ ਕਾਰਨ ਹੋ ਸਕਦਾ ਜਾਂ ਫਿਰ ਇਹੀ ਹੁੰਦਾ ਜੀ ਵੀ ਜਿਹੜਾ ਕਿਸੇ ਨਾ ਕਿਸੇ ਰੂਪ ਚ ਮੂਰਖ ਬਣਾ ਕੇ ਕੁਛ ਕੀਤਾ ਗਿਆ ਹੋਵੇ ਵੀ ਭਾਈ ਕਿਸੇ ਨੂੰ ਦੱਸਿਆ ਨਾ ਗਿਆ ਹੋਵੇ ਤੇ ਇਹ ਜਾ ਕੰਮ ਹੋ ਗਿਆ ਹੋਵੇ ਪਰ ਹੁਣ ਇਸ ਪਰਟੀਕੁਲਰ ਕੇਸ ਚ ਤਾਂ ਮੈਨੂੰ ਨਹੀਂ ਪਤਾ ਕੀ ਹੋਇਆ ਹੋਣਾ ਪਰ ਗੱਲ ਇਹ ਆ ਜੀ ਵੀ ਲਾਲਚ ਬਿਨਾਂ ਇਹ ਗੱਲਾਂ ਨਹੀਂ ਹੁੰਦੀਆਂ ਕੋਈ ਵੀ ਬੰਦਾ ਅੱਜ ਦੇ ਯੁੱਗ ਦੇ ਵਿੱਚ ਐਡੀ ਵੱਡੀ ਠੱਗੀ ਨਹੀਂ ਮਾਰ ਸਕਦਾ ਇੰਨੀ ਗੱਲ ਲੁਕੀ ਨਹੀਂ ਰਹਿ ਸਕਦੀ ਅੱਜ ਦੇ ਯੁੱਗ ਚ ਵੀ ਤੁਸੀਂ ਕਿਸੇ ਨੂੰ ਇੰਨਾ ਮੂਰਖ ਬਣਾ ਲਓ ਥੋੜੀਆਂ ਬਹੁਤੀਆਂ ਗੱਲਾਂ ਤਾਂ ਹੋ ਜਾਂਦੀਆਂ ਪਰ ਅੱਜ ਦੇ ਯੁੱਗ ਚ ਉਹ ਗੱਲਾਂ ਨਹੀਂ ਰਹੀਆਂ ਜੇ ਹੁਣ ਕਹੀਏ ਵੀ ਅੱਜ ਦੇ ਯੁੱਗ ਚ ਕੋਈ ਬੱਚਿਆਂ ਦਾ ਵਿਆਹ ਹੋਣਾ ਬੱਚਿਆਂ ਨੂੰ ਪਹਿਲਾਂ ਅੰਗੇਜਮੈਂਟ ਤੋਂ ਪਹਿਲਾਂ ਚਲੋ ਚਾਹੇ ਭਾਵੇਂ ਅਰੇਂਜ ਮੈਰਿਜ ਆ ਫੇਰ ਵੀ ਅੱਜ ਕੱਲ ਉਹ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਚ ਜਰੀਏ ਲੱਭ ਲੈਂਦੇ ਆ ਵੀ ਉਹ ਕਿਹੋ ਜਿਹਾ ਕਿਹੋ ਜਿਹੀਆਂ ਐਕਟੀਵਿਟੀਜ਼ ਰਹੀਆਂ ਫਿਰ ਉਦੋਂ ਬਾਅਦ ਜੇ ਅੰਗੇਜਮੈਂਟ ਹੋ ਗਈ ਤਾਂ ਵਿਆਹ ਤੱਕ ਦਾ ਜਿਹੜਾ ਮਾਹੌਲ ਇਹ ਜਿਹਾ ਹੋ ਜਾਂਦਾ ਵੀ ਜਿਹੜੇ ਬੱਚੇ ਅੱਗੇ ਇੱਕ ਦੂਜੇ ਨੂੰ ਦੇਖ ਵੀ ਨਹੀਂ ਸਕਦੇ ਸੀ ਉਹਨਾਂ ਨੂੰ ਪਹਿਲੇ ਦਿਨ ਜਿਹੜੇ ਵਿਆਹ ਵਾਲੇ ਦਿਨ ਹੀ ਇੱਕ ਦੂਜੇ ਦੀ ਸ਼ਕਲ ਦੇਖ ਪਾਉਂਦੇ ਸੀ ਉਹਦੀ ਥਾਂ ਦੇ ਉੱਤੇ ਹੁਣ ਜਿਹੜੀ ਪੋਜੀਸ਼ਨਾਂ ਇਹ ਹੋਈਆਂ ਵੀ ਹੁਣ ਸ਼ੋਪਿੰਗਾਂ ਵੀ ਇਕੱਠੇ ਕਰਦੇ ਆ ਉਦੋਂ ਪਹਿਲਾਂ ਪਤਾ ਨੀ ਕੀ ਕੁਛ ਜਿਹੜਾ ਵਿਆਹ ਦੀਆਂ ਰਸਮਾਂ ਹੁੰਦੀਆਂ ਉਹ ਮਾਂ ਬਾਪ ਨੂੰ ਤਾਂ ਘੱਟ ਪਤਾ ਹੁੰਦੀਆਂ ਤੇ ਬੱਚੇ ਆਪ ਹੀ ਕਰੀ ਜਾਂਦੇ ਹੁੰਦੇ ਆ ਤੇ ਉਹਨਾਂ ਨੂੰ ਇੰਨਾ ਕੁ ਇੱਕ ਦੂਜੇ ਨਾਲ ਇਨਵੋਲਵਮੈਂਟ ਹੋ ਜਾਂਦੀ ਹੈ ਵੀ ਮੈਂ ਤਾਂ ਆਪਣੇ ਬੇਟੇ ਨੂੰ ਵੀ ਕਹਿਣਾ ਹੁੰਦਾ ਵੀ ਉਹ ਚਾਰਮ ਜਿਹਾ ਨਹੀਂ ਰਹਿੰਦਾ ਵਿਆਹ ਦਾ ਜਿਹੜਾ ਅੱਜ ਦੇ ਵਿਆਹਾਂ ਚ ਜੋ ਪਹਿਲੇ ਵਿਆਹਾਂ ਚ ਸੀ ਕਿਉਂਕਿ ਅੱਜ ਅਸੀਂ ਜਦੋਂ ਵੀ ਦੇਖਦੇ ਹਾਂ ਹੁਣ ਅਸੀਂ ਇਸ ਦੌਰ ਚੋਂ ਗੁਜ਼ਰ ਰਹੇ ਹਾਂ ਤਾਂ ਸਾਡੇ ਬੱਚੇ ਰੋਜ਼ ਤੜਕੇ ਹੱਥ ਨੇ ਆਪਦੀਆਂ ਆਪ ਤਿਆਰੀਆਂ ਲੱਗੇ ਹੁੰਦੇ ਆ ਜੀ ਅੱਜ ਫੋਟੋਗ੍ਰਾਫਰ ਨੂੰ ਉਹ ਕਹਿਤਾ ਜੀ ਅੱਜ ਅਸੀਂ ਫਲਾਨੀ ਸ਼ੋਪਿੰਗ ਦਾ ਦੇਖ ਲਿਆ ਜੀ ਅੱਜ ਧੋਖਾ ਦੇਖ ਲਿਆ ਉਹ ਠੀਕ ਆ ਇਹ ਵੀ ਇੱਕ ਆਪਣੇ ਟਾਈਪ ਦਾ ਇੱਕ ਵੱਖਰਾ ਉਹਨਾਂ ਨੂੰ ਨਜ਼ਾਰਾ ਤੇ ਵੱਖਰਾ ਉਹ ਚਾਅ ਕਰੀ ਜਾਂਦੇ ਇੱਕ ਦੂਜੇ ਨਾਲ ਤੇ ਕਿਵੇਂ ਨਾ ਕਿਵੇਂ ਉਹ ਆਪਦਾ ਜਿਹੜਾ ਸੈਟਅਪ ਕਰ ਰਹੇ ਆਪਦੇ ਵਿਆਹ ਦੀਆਂ ਜਿਹੜੀਆਂ ਰੀਝਾਂ ਖੁਸ਼ੀਆਂ ਉਹ ਆਪ ਪੂਰੀਆਂ ਕਰ ਰਹੇ ਆ ਪਰ ਦੂਜੇ ਪਾਸੇ ਉਹ ਜਿਹੜਾ ਚਾਰਮ ਹੁੰਦਾ ਜਿਹੜਾ ਇੱਕ ਨਾ ਜਾਣਦੇ ਹੋਏ ਇੱਕ ਦੂਜੇ ਨੂੰ ਤੇ ਫੇਰ ਉਹ ਚੀਜ਼ਾਂ ਹੋਣੀਆਂ ਉਹ ਕਿਤੇ ਨਾ ਕਿਤੇ ਖਤਮ ਹੋ ਜਾਂਦਾ ਤੇ ਪਰ ਚਲੋ ਜੀ ਦੇਖੋ ਜਿਹੜੇ ਅੱਗੇ ਲੋਕ ਕਹਿੰਦੇ ਹੁੰਦੇ ਸੀ ਨਾ ਵੀ ਜਿਹੜੀ ਇਸ ਚੀਜ਼ ਚ ਤਲਾਕ ਦੀ ਰੇਸ਼ੋ ਜਾਂ ਅੱਗੇ ਡਿਵੋਰਸ ਘੱਟ ਹੁੰਦੇ ਸੀ ਹੁਣ ਵੱਧ ਹੁੰਦੇ ਆ ਪਰ ਹੁਣ ਦੇਖੋ ਜੀ ਵੀ ਹਰ ਚੀਜ਼ ਦਾ ਅਸੀਂ ਜਿਵੇਂ ਕਿਆ ਸਾਰੀਆਂ ਲਾਉਣੇ ਹੁੰਦੇ ਹਾਂ ਉਵੇਂ ਨਹੀਂ ਹੁੰਦੀਆਂ ਉਹਦੇ ਨਤੀਜੇ ਉਹ ਨਹੀਂ ਹੁੰਦੇ ਅਕਸਰ ਅਸੀਂ ਇਹ ਲਾਉਣੇ ਹੁੰਦੇ ਹਾਂ ਵੀ ਜੇ ਤੁਸੀਂ ਇੱਕ ਦੂਜੇ ਨੂੰ ਪਹਿਲਾਂ ਜਾਣ ਲਿਆ ਸਾਲ ਦੋ ਸਾਲ ਤੋਂ ਤਾਂ ਹੋ ਸਕਦਾ ਤੁਸੀਂ ਨਿਭਾ ਲਓ ਤੇ ਤਲਾਕ ਦਾ ਦਰ ਘੱਟ ਜੂਗੀ ਪਰ ਹੁਣ ਗੱਲ ਉਲਟ ਹੋ ਚੁੱਕੀ ਹੈ ਜੋ ਸਾਡਾ ਯੁੱਗ ਸੀ ਅਸੀਂ ਜਾਣਦੇ ਨਹੀਂ ਹੁੰਦੇ ਸੀ ਤੇ ਸਾਡੇ ਫੇਰ ਵੀ ਰੇਸ਼ੋ ਘੱਟ ਸੀ ਹੁਣ ਅੱਜ ਕੱਲ੍ਹ ਸਾਲ ਸਾਲ ਦੋ ਦੋ ਸਾਲ ਦੇ ਜਾਣਦਿਆਂ ਨੂੰ ਵੀ ਹੋ ਜਾਂਦੇ ਆ ਤੇ ਫੇਰ ਵੀ ਜੇ ਤਲਾਕ ਹੋ ਰਹੇ ਆ ਤਾਂ ਇਹਦਾ ਮਤਲਬ ਵੀ ਜਿਹੜੀਆਂ ਕਈ ਚੀਜ਼ਾਂ ਦਿਖਾਉਣ ਨੂੰ ਲੱਗਦੀਆਂ ਹੁੰਦੀਆਂ ਹੁੰਦੀਆਂ ਨੀ ਉਵੇਂ ਵਾਪਰਦੀਆਂ ਨੀ ਤੇ ਸੋ ਇਹ ਕੋਈ ਨਾ ਕੋਈ ਪਰਟੀਕੁਲਰ ਕੇਸ ਦੇ ਵਿੱਚ ਲਾਲਚੀ ਸਾਹਮਣੇ ਆਊਗਾ ਜੀ ਤੁਹਾਡੇ ਸਾਹਮਣੇ
जी जी मिंटू बाजी जी जेड़ी अगली खबर आ रही है जी ओ हैगी है जी सरकारी स्कूलां तो जी पहला तो सरकारी अध्यापकां दी काफी सारी तब्दीलियां कीतियां गईयां ने जी ते हुण कहंदे आ कि सोनी ने जेड़े सरकारी अध्यापक ने ਉਹਨਾਂ ਵਾਸਤੇ ਇੱਕ ਡਰੈਸ ਕੋਡ ਵੀ ਜਾਰੀ ਕਰ ਦਿੱਤਾ ਹੈ ਜੀ ਤੇ ਖਾਸ ਕਰਕੇ ਉਹਨਾਂ ਨੂੰ ਇਹ ਕਿਹਾ ਗਿਆ ਹੈ ਜੀ ਕੁੜਤੇ ਪਜਾਮੇ ਤੇ ਖਾਸ ਪਾਬੰਦੀ ਜਿਹੜੀ ਹੈ ਉਹਨਾਂ ਨੇ ਲਾ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸਰਕਾਰੀ ਅਧਿਆਪਕ ਨੇ ਜਦੋਂ ਯੂਨੀਫਾਰਮ ਜਾਣਗੇ ਤੇ ਉਹ ਆਪਣੇ ਸਟੂਡੈਂਟਸ ਵਾਸਤੇ ਜਿਹੜੇ ਜੀ ਰੋਲ ਮਾਡਲ ਬਣ ਸਕਣਗੇ ਜੀ
ਦੇਖੋ ਮੈਂ ਇਸ ਚੀਜ਼ ਦੇ ਤਾਂ ਹੱਕ ਚ ਨਹੀਂ ਵੀ ਕੁੜਤੇ ਪਜਾਮੇ ਬੰਦ ਕਰ ਦਿੱਤੇ ਜਾਣ ਜਾਂ ਸਾਡਾ ਵਿਰਸੇ ਦੀ ਕੋਈ ਚੀਜ਼ ਆ ਉਹ ਬੰਦ ਕਰ ਦਿੱਤੀ ਜਾਵੇ ਇਹ ਤਾਂ ਹੈਗੀ ਕਿਤੇ ਨਾ ਕਿਤੇ ਇਹਦੇ ਵਿੱਚ ਤਾਂ ਹੋਰ ਚੀਜ਼ਾਂ ਝਲਕਦੀਆਂ ਕੋਈ ਨਾ ਕੋਈ ਚੀਜ਼ਾਂ ਲੰਮੀ ਲੰਮੀ ਜਿਹੜੀ ਸੋਚ ਸੋਚਦੇ ਨਾ ਇਹਦੇ ਚ ਕਿਸੇ ਨੇ ਕਿਸ ਚੀਜ਼ ਨੂੰ ਮਾਈਨਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੋ ਸਕਦਾ ਪੱਛਮੀ ਪਹਿਰਾਵੇ ਨੂੰ ਪਹਿਰਾ ਪਹਿਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਹਾਂ ਵੀ ਜਦੋਂ ਸਕੂਲ ਆ ਕਿਤੇ ਵੀ ਸਕੂਲ ਚ 100% ਯੂਨੀਫਾਰਮ ਹੋਣੀ ਚਾਹੀਦੀ ਆ ਬੱਚਿਆਂ ਤੋਂ ਲੈ ਕੇ ਪ੍ਰਿੰਸੀਪਲ ਤੱਕ ਮੈਂ ਇਹ ਗੱਲ ਅੱਜ ਨੀ ਮੈਂ ਇਸ ਤੋਂ 15 ਸਾਲ ਪਹਿਲਾਂ ਵੀ ਕਿਸੇ ਲੇਖ ਦੇ ਵਿੱਚ ਮੈਂ ਲਿਖੀ ਹੋਈ ਆ ਇਹ ਗੱਲ ਮੈਂ ਕੋਸ਼ਿਸ਼ ਕਰੂੰਗਾ ਜ਼ਰੂਰ ਜੇ ਮੈਨੂੰ ਲੱਭਿਆ ਤਾਂ ਉਹਦੇ ਵਿੱਚ ਮੈਂ ਇਹ ਮਸਲਾ ਚੱਕਿਆ ਹੋਇਆ ਵੀ ਜਿਹੜੀ ਯੂਨੀਫਾਰਮ ਆ ਨਾ ਉਹ ਕਿਤੇ ਨਾ ਕਿਤੇ ਬੰਦੇ ਦੇ ਵਿੱਚ ਇੱਕ ਭਾਵਨਾ ਲੈ ਕੇ ਆਉਂਦੀ ਆ ਜੇ ਕੋਈ ਬੰਦਾ ਫੌਜੀ ਫੌਜ ਦੀ ਯੂਨੀਫਾਰਮ 'ਚ ਹੋ ਜਾਂਦਾ ਨਾ ਤੇ ਉਹਦੇ ਉੱਤੇ ਫੌਜ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਉਹਨੂੰ ਹੋ ਜਾਂਦਾ ਅਸੀਂ ਅਸੀਂ ਦੇਖਿਆ ਵੀ ਤੁਸੀਂ ਹੁਣੇ ਪੱਗ ਦੀ ਆਪਾਂ ਦਸਤਾਰ ਦੀ ਗੱਲ ਕਰਕੇ ਹਟੇ ਤਾਂ ਦਸਤਾਰ ਵੀ ਤਾਂ ਉਹੀ ਚੀਜ਼ ਹੈ ਨਾ ਦਸਤਾਰ ਜੋ ਸੀਸ ਦੇ ਉੱਤੇ ਫੜ ਜਾਂਦੀ ਆ ਤੇ ਉਦੋਂ ਬਾਅਦ ਉਹਦੇ ਤੇ ਜ਼ਿੰਮੇਵਾਰੀਆਂ ਦਾ ਇੱਕ ਵੱਡਾ ਜਿਹੜਾ ਆ ਕੇ ਟਿਕ ਜਾਂਦਾ ਉਹਦੇ ਉੱਤੇ ਭਾਰ ਟਿਕ ਜਾਂਦਾ ਤੇ ਫਿਰ ਉਹਨੂੰ ਉਹ ਬੰਦਾ ਸੰਭਲ ਕੇ ਵਰਤਦਾ ਸੋ ਯੂਨੀਫਾਰਮ ਆ ਜਿਹੜੀ ਅਸੀਂ ਯੂਨੀਫਾਰਮ ਨੂੰ ਮਿਸ ਕਰਦੇ ਹਾਂ ਮੈਂ ਕਈ ਵਾਰੀ ਗੱਲ ਕੀਤੀ ਹੈ ਵੀ ਮੈਂ 14-15 ਸਾਲ ਸੌਕਰ ਖੇਡੀ 14-15 ਸਾਲਾਂ ਦੇ ਵਿੱਚ ਮੈਨੂੰ ਜਿਹੜੀ ਸਭ ਤੋਂ ਵੱਡੀ ਘਾਟ ਮੈਂ ਜੋ ਹੁਣ ਇੱਥੇ ਖੇਡਦੇ ਦੇਖਦਾ ਬੱਚੇ ਤਾਂ ਮੈਨੂੰ ਇਹ ਲੱਗਦੀ ਹੈ ਵੀ ਜੇ ਸਾਡੇ ਕੋਲ ਇਹੋ ਜਿਹੀਆਂ ਕਿੱਟਾਂ ਹੁੰਦੀਆਂ ਜਾਂ ਅਸੀਂ ਇਹ ਜੀ ਯੂਨੀਫਾਰਮ ਚ ਆ ਕੇ ਖੇਡਿਆ ਕਰਦੇ ਸੁਬਹ ਸੁਬਹ ਤਾਂ ਸਾਡੀਆਂ ਜਿਹੜੀਆਂ ਸਾਡਾ ਜਿਹੜਾ ਪ੍ਰਦਰਸ਼ਨ ਸੀ ਉਹ ਕਈ ਗੁਣਾ ਅੱਗੇ ਹੋ ਜਾਂਦਾ ਵੱਧ ਜਾਂਦਾ ਘੱਟਦਾ ਸੀ ਨਹੀਂ ਸੀ ਪ੍ਰਦਰਸ਼ਨ ਉਹ ਮੇਰੀ ਸੋਚ ਹੈ ਇਹ ਤੇ ਇਹ ਸੋਚ ਮੈਨੂੰ ਨਹੀਂ ਲੱਗਦਾ ਵੀ ਗਲਤ ਹੋਊਗੀ ਸੋ ਇਸ ਕਰਕੇ ਜਿਹੜੀ ਯੂਨੀਫਾਰਮ ਆ ਉਹਦੀ ਇੱਕ ਆਪਣੀ ਇੱਕ ਪਰਿਭਾਸ਼ਾ ਉਹਦਾ ਆਪਣਾ ਇੱਕ ਲਹਿਜ਼ਾ ਆਪਣਾ ਇੱਕ ਸਵਾਦ ਆ ਜੇ ਸਾਰੇ ਦੇ ਸਾਰੇ ਪ੍ਰਿੰਸੀਪਲ ਤੱਕ ਇੱਕ ਯੂਨੀਫਾਰਮ ਚ ਹੋਣਗੇ ਪਹਿਲੀ ਗੱਲ ਤਾਂ ਉਹਨਾਂ ਦੇ ਵਿੱਚ ਜਿਹੜੀ ਆਮ ਹੀ ਵੱਡਾ ਛੋਟਾਪਣ ਦਿਖਾਉਣ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਮੈਂ ਦੇਖਿਆ ਵੀ ਬਹੁਤ ਸਾਰੇ ਟੀਚਰ ਜਾਂ ਸਾਡੀਆਂ ਮੈਡਮਾਂ ਉਹ ਆਉਂਦੀਆਂ ਉੱਥੇ ਤੇ ਉਹ ਆਪਣੇ ਸੂਟ ਤੇ ਕੱਪੜੇ ਦਿਖਾਉਣ ਹੀ ਆਉਂਦੀਆਂ ਉੱਥੇ ਤੇ ਫਿਰ ਉਹ ਬੱਚਿਆਂ ਦੇ ਉੱਤੇ ਵੀ ਉਸਦਾ ਅਸਰ ਪੈਂਦਾ ਬੱਚਿਆਂ ਨੂੰ ਵੀ ਲੱਗਦਾ ਵੀ ਸਾਡੇ ਮੈਡਮ ਕੋਲ ਤਾਂ ਬੜੇ ਬੜੇ ਵਧੀਆ ਸੂਟ ਆ ਬੜੇ ਗਹਿਣੇ ਪਾਉਂਦੇ ਆ ਸਾਡਾ ਟੀਚਰ ਬੜੀ ਮਹਿੰਗੀ ਘੜੀ ਬੰਨ ਕੇ ਆਉਂਦਾ ਸਾਡੇ ਇਹ ਚੀਜ਼ਾਂ ਦੇ ਉੱਤੇ ਦੇਖੋ ਮੋਬਾਈਲ ਆ ਮੋਬਾਈਲ ਅਸੀਂ ਬੱਚਿਆਂ ਨੂੰ ਮੂਹਰੇ ਐਪਲ ਦਾ ਮੋਬਾਈਲ ਲੈ ਕੇ ਜੇ ਟੀਚਰ ਕਲਾਸ 'ਚ ਬੈਠਦਾ ਤਾਂ ਉਹ ਕਿਤੇ ਨਾ ਕਿਤੇ ਬੱਚਿਆਂ ਨੂੰ ਵੀ ਗਲਤ ਸਿੱਖਿਆ ਦਿੰਦਾ ਸਭ ਤੋਂ ਵੱਡੀ ਗੱਲ ਤਾਂ 2-3 ਚੀਜ਼ਾਂ ਲਾਗੂ ਕਰਨੀਆਂ ਪੈਣੀਆਂ ਇੱਕ ਤਾਂ ਇਹ ਹੈ ਵੀ ਜਦੋਂ ਸਟਾਫ ਕੋਈ ਵੀ ਆਉਂਦਾ ਸਕੂਲ 'ਚ ਉਹਨਾਂ ਨੂੰ ਮੋਬਾਈਲ ਉੱਥੇ ਹੀ ਜਮ੍ਹਾਂ ਕਰਾਉਣਾ ਪਊਗਾ ਜੇ ਬੱਚਾ ਨਹੀਂ ਮੋਬਾਈਲ 'ਤੇ ਲਿਜਾ ਸਕਦਾ ਨਾ ਕਲਾਸ 'ਚ ਤੇ ਲਿਜਾ ਟੀਚਰ ਵੀ ਨਹੀਂ ਸਕਦਾ ਚਾਹੀਦਾ ਅੱਗੇ ਵੀ ਤਾਂ ਸਰਦਾ ਸੀ ਨਾ ਅੱਗੇ ਵੀ ਤਾਂ ਪੀਨੀਅਨ ਆਉਂਦਾ ਆਪਣਾ ਆ ਕੇ ਤੇ ਪੀਨੀਅਨ ਆਉਂਦਾ ਹੁੰਦਾ ਸੀ ਤੇ ਪੀਨੀਅਨ ਆ ਕੇ ਤੁਹਾਡੇ ਟੀਚਰ ਨੂੰ ਸੁਨੇਹਾ ਦਿੰਦਾ ਹੁੰਦਾ ਸੀ ਵੀ ਤੁਹਾਨੂੰ ਦਫ਼ਤਰ 'ਚ ਸਲਾਹਿਆ ਜਾਂ ਤੁਹਾਡੇ ਘਰੋਂ ਸੁਨੇਹਾ ਆਇਆ ਤਾਂ ਉਹ ਤਾਂ ਅੱਗੇ ਵੀ ਸੀਗਾ ਨਾ ਸਕੂਲਾਂ 'ਚ ਕੋਈ ਐਡੀ ਤੋਪ ਨਹੀਂ ਚੱਲਦੀ ਜੇ ਮਾਸਟਰ ਸਿੱਧਾ ਫੋਨ ਨਾ ਜੇਬ 'ਚ ਰੱਖੂਗਾ ਉਹ ਮਾਸਟਰ ਦਾ ਜੇ ਕੋਈ ਫੋਨ ਆ ਉਹ ਆਫਿਸ 'ਚ ਆਵੇ ਆਫਿਸ 'ਚੋਂ ਮਾਸਟਰ ਨੂੰ ਸੁਨੇਹਾ ਜਾਵੇ ਜੇ ਕੋਈ ਬਹੁਤ ਜ਼ਿਆਦਾ ਐਮਰਜੈਂਸੀ ਹੈ ਨਹੀਂ ਤਾਂ ਸਰ ਜੂਗਾ ਅੱਗੇ ਵੀ ਤਾਂ ਸਰਦਾ ਸੀ ਸੋ ਇਵੇਂ ਜੇ ਇੱਕ ਨਾ ਯੂਨੀਫਾਰਮ ਹੋਣੀ ਚਾਹੀਦੀ ਹੈ ਵੀ ਜੇ ਸਕੂਲ ਆ ਰਹੇ ਹੋ ਤਾਂ ਤੁਹਾਡੀ ਇਹੀ ਸਟੈਂਡਰਡ ਯੂਨੀਫਾਰਮ ਹੋਣੀ ਚਾਹੀਦੀ ਆ ਇਸ ਯੂਨੀਫਾਰਮ ਦੇ ਵਿੱਚ ਹੀ ਤੁਸੀਂ ਸਕੂਲ ਆ ਜਾ ਸਕਦੇ ਹੋ ਇਸ ਤੋਂ ਬਿਨਾਂ ਤੁਸੀਂ ਨਹੀਂ ਪੜ੍ਹਾ ਸਕਦੇ ਬੱਚਿਆਂ ਨੂੰ ਤਾਂ ਉਹਦਾ ਮੈਂ ਗਰੰਟੀ ਕਰਦਾ ਵੀ ਬੱਚਿਆਂ ਦੇ ਜਿਹੜਾ ਇੱਕ ਵੱਖਰੇ ਕਿਸਮ ਦਾ ਅਸਰ ਪਊਗਾ ਸੋ ਇਸ ਫੈਸਲੇ ਦਾ ਮੈਂ ਤਾਂ ਦਿਲੋਂ ਸਵਾਗਤ ਕਰਦਾ ਜੇ ਇਹਨੂੰ ਲਾਗੂ ਕੀਤਾ ਜਾਵੇ ਤਾਂ
ਜੀ 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 ਬਿਲਕੁਲ 6 ਮਿੰਟ ਬਾਅਦ ਜੀ ਮੈਨੂੰ ਲੱਗਦਾ ਕਿ ਸਮਾਂ ਸਾਨੂੰ ਇੱਕ ਜਾਂ ਅਸੀਂ 2 ਖਬਰਾਂ ਹੋਰ ਪੜ੍ਹ ਸਕਦੇ ਹਾਂ ਜੀ ਉਸ ਹਿਸਾਬ ਦੇ ਨਾਲ ਮੈਂ ਤੁਹਾਨੂੰ ਇੱਕ ਜਿਹੜੀ ਅੱਜ ਖਬਰ ਜਿਹੜੀ ਪਾਕਿਸਤਾਨ ਤੋਂ ਆ ਰਹੀ ਹੈ ਉਹ ਮੈਂ ਜ਼ਰੂਰ ਡਿਸਕਸ ਕਰਨੀ ਚਾਹੂੰਗੀ ਜੀ ਪਾਕਿਸਤਾਨ ਦੇ ਵਿੱਚ ਇੱਕ ਸਿੱਖ ਪਰਿਵਾਰ ਰਹਿ ਰਿਹਾ ਸੀ ਜੀ ਗੁਲਾਬ ਸਿੰਘ ਜੀ ਜਿਹੜੇ ਪਾਕਿਸਤਾਨ ਦੇ ਪਹਿਲੇ ਪੁਲਿਸ ਮੁਲਾਜ਼ਮ ਜੀ ਉਹਨਾਂ ਨੂੰ ਤੰਗ ਕੀਤਾ ਗਿਆ ਤੇ ਉਹਨਾਂ ਦੇ ਘਰੋਂ ਬੇਘਰ ਵੀ ਕਰ ਦਿੱਤਾ ਗਿਆ ਸੀ ਜੀ ਉਹਨਾਂ ਨੂੰ ਤੇ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਥੋੜੀ ਕਾਨੂੰਨੀ ਰਾਹਤ ਜਿਹੜੀ ਆ ਜੀ ਹੁਣ ਮਿਲੀ ਹੈ ਜੀ
ਜੀ ਬਿਲਕੁਲ ਜੀ ਕੱਲ ਕਾਫੀ ਇਸ ਦੇ ਉੱਤੇ ਸਿਆਸਤ ਹੋਈ ਆ ਤੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਇਹਦੇ ਚ ਆਪਣਾ ਆਪਣਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਆਪਣੇ ਆਪ ਨੂੰ ਸਰਕੂਲਰ ਸਾਬਤ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਪਰ ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਜਿਹੜੀ ਵੀ ਪਾਰਟੀ ਸਿਆਸੀ ਲੋਕ ਜਦੋਂ ਇਹ ਜੇ ਮੁੱਦਿਆਂ ਨੂੰ ਉਛਾਲਦੇ ਆ ਤੇ ਉਹਨਾਂ ਨੂੰ ਕੱਟੜਵਾਦ ਦੀ ਲੋਕ ਜਿਹੜੇ ਕਿ ਇਸਲਾਮਿਕ ਦੇ ਨਾਂ ਦੇ ਉੱਤੇ ਜਾਂ ਫੌਜ ਉੱਥੋਂ ਦੀ ਉਹ ਉਹਨਾਂ ਨੂੰ ਫਿਰ ਕਿਤੇ ਨਾ ਕਿਤੇ ਆਪਦੀ ਬਲੈਕਲਿਸਟ ਕਰ ਦਿੰਦੀ ਹੈ, ਉਹਨਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰਦੀ ਆ। ਸੋ ਇਹੀ ਗੁਲਾਬ ਸਿੰਘ ਦੇ ਮਾਮਲੇ ਚ ਹੋਇਆ ਤੇ ਅਸੀਂ ਤਾਂ ਕੱਲ ਪਰਸੋਂ ਵੀ ਡਿਸਕਸ ਕੀਤਾ ਸੀ ਵੀ ਜਦੋਂ ਇੱਕ ਪੁਲਿਸ ਮੁਲਾਜ਼ਮ ਸੇਫ ਨਹੀਂ ਹੈਗਾ ਤਾਂ ਫਿਰ ਤੁਸੀਂ ਦੂਜਾ ਬੰਦਾ ਕਿਵੇਂ ਇੱਥੇ ਕਹਿ ਸਕਦਾ ਵੀ ਮੈਂ ਆਜ਼ਾਦੀ ਦੀ ਸਾਹ ਲੈ ਰਿਹਾ। ਪਰ ਹੁਣ ਦੇਖੋ ਜੀ ਇਲੈਕਸ਼ਨ ਹੋ ਰਿਹਾ ਪਾਕਿਸਤਾਨ ਦੇ ਚ, ਇਲੈਕਸ਼ਨ ਹੋਣ ਕਰਕੇ ਮਾਹੌਲ ਜਿਹੜਾ ਥੋੜਾ ਜਿਹਾ ਬਦਲਿਆ ਹੋਇਆ ਤੇ ਆਉਣ ਵਾਲੇ ਦਿਨਾਂ ਚ ਦੇਖਦੇ ਆ ਵੀ ਕਿਹਦੀ ਸਰਕਾਰ ਆਉਂਦੀ ਆ, ਕਿਉਂਕਿ ਜੇ ਹੁਣ ਤੱਕ ਦਾ ਹੱਥ ਉੱਚਾ ਲਾਉਂਦੇ ਆ ਤੇ ਹੱਥ ਉੱਚਾ ਤਾਂ ਹੁਣ ਤੱਕ ਜਿਹੜੀ ਨਵਾਜ਼ ਸ਼ਰੀਫ ਭਾਵੇਂ ਆਪ ਤਾਂ ਉਹ ਬਾਹਰ ਰਹਿ ਗਏ, ਆਉਣਾ ਹੁਣ ਉਹ ਉਹਨਾਂ ਦੀ ਪਾਰਟੀ ਦਾ ਜ਼ਿਆਦਾ ਲੱਗ ਰਿਹਾ ਤੇ ਉਹਨਾਂ ਦੇ ਬ੍ਰਦਰ ਜਿਹੜੇ ਕਿ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਹਨਾਂ ਦੀ ਜਿਹੜੇ ਚਾਂਸਿਸ ਬਣੇ ਹੋਏ ਆ। ਪਰ ਦੂਜੇ ਪਾਸੇ ਜਿਹੜੇ ਆਪਾਂ ਜੇ ਗੱਲ ਕਰੀਏ ਦੀ ਇਮਰਾਨ ਖਾਨ ਦੀ, ਤਾਂ ਇਮਰਾਨ ਖਾਨ ਦੀ ਜਿਹੜੀ ਉਹ ਵੀ ਪਾਰਟੀ ਕਾਫੀ ਤੇਜ਼ੀ ਨਾਲ ਉੱਭਰ ਕੇ ਸਾਹਮਣੇ ਆ ਰਹੀ ਹੈ ਤੇ ਉਹ ਇਮਰਾਨ ਖਾਨ ਦੇ ਵਿੱਚੋਂ ਵੀ ਲੋਕ ਦੇਖ ਰਹੇ ਆ ਵੀ ਇਹ ਦੂਜਾ ਜਿਹੜਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਦੇ ਜਿਹੜੇ ਇਹਦੇ ਚ ਗੁਣ ਹੈਗੇ ਆ। ਤੇ ਨਾਲ ਨਾਲ ਜੇ PPP ਦੀ ਗੱਲ ਕਰੀਏ ਜਿਹੜੀ ਪਾਕਿਸਤਾਨ ਪੀਪਲਸ ਪਾਰਟੀ ਆ ਉਹਦੇ ਵਿੱਚ ਬਿਲਾਵਲ ਭੁੱਟੋ ਜਿਹੜੇ ਬੇਨਜ਼ੀਰ ਭੁੱਟੋ ਦੇ ਬੇਟੇ ਆ, ਉਹਨਾਂ ਉਹਨਾਂ ਨੇ ਵੀ ਜਿਹੜੀ ਆਪਦਾ ਜਿਹੜਾ ਝੰਡਾ ਬੁਲੰਦ ਕੀਤਾ ਹੋਇਆ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੇ ਬਾਪ ਜਰਦਾਰੀ ਹੋਰਾਂ ਦੀ ਜਿਹੜੀ ਕੀਤੇ ਹੋਏ ਕੰਮ ਉਹ ਆੜੇ ਆ ਰਹੇ ਆ ਕਈ ਗੱਲਾਂ ਦੇ ਵਿੱਚ। ਪਰ ਫਿਰ ਵੀ ਉਹ ਬੜਾ ਯੰਗ ਮੁੰਡਾ ਜੀ, 29 ਸਾਲ ਉਮਰ ਆ ਤੇ ਕਾਫੀ ਉਹ ਚ ਜੋਸ਼ ਆ। ਪਰ ਮੈਂ ਕਈ ਵਾਰੀ ਕੰਪੇਅਰ ਕਰਦਾ ਹੁਣ ਜਿਵੇਂ ਹੁਣ ਕਾਂਗਰਸ ਕੋਲੇ ਇਸ ਟਾਈਮ ਰਾਹੁਲ ਗਾਂਧੀ ਆ ਤੇ ਰਾਹੁਲ ਗਾਂਧੀ ਦੇ ਉੱਤੇ ਅਕਸਰ ਮੋਹਰ ਲੱਗਦੀ ਆ ਵੀ ਉਹਨੇ ਉਹਨਾਂ ਕੈਲੀਬਰ ਨਹੀਂ ਹੈ PM ਲੈਵਲ ਦਾ, ਤੇ ਇਹੀ ਕਾਂਗਰਸ ਦਾ ਇੱਕ ਨੈਗੇਟਿਵ ਪੁਆਇੰਟ ਆ। ਪਰ ਜਿਹੜੀ ਬਿਲਾਵਲ ਦੀਆਂ ਜੇ ਤੁਸੀਂ ਬਿਆਨ ਦੇਖੋਗੇ ਜਾਂ ਬਿਲਾਵਲ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਦੇਖੋਗੇ ਉਹ ਕਿਤੇ ਨਾ ਕਿਤੇ ਫਰਕ ਆ ਉਹਦੇ ਚੋਂ ਝਲਕਦਾ, ਜਿਹੜੀ ਉਹਦੇ ਚੋਂ ਸਿਆਸਤ ਇੱਕ ਸਿਆਸਤਦਾਨ ਝਲਕਦਾ। ਤੇ ਦੂਜਾ ਭੁੱਟੋ ਖਾਨਦਾਨ ਦਾ ਹੈਗਾ ਜੀ, ਉਹ ਖਾਨਦਾਨੀ ਵੀ ਇਸ ਚੀਜ਼ ਚ ਆਊਗੀ ਤੇ ਹੋ ਸਕਦਾ ਬਿਲਾਵਲ ਵੀ ਹੁਣ ਨਹੀਂ ਤਾਂ ਆਉਣ ਵਾਲੇ 2-4 ਪਲਾਨਾਂ ਦੇ ਵਿੱਚ ਬਿਲਾਵਲ ਜ਼ਰੂਰ ਪਾਕਿਸਤਾਨ ਦੇ ਜਿਹੜੇ ਉੱਚ ਅਹੁਦੇ ਤੇ ਪਹੁੰਚੂਗਾ। ਪਰ ਦੂਜਾ ਗੱਲ ਤਾਂ ਇਹ ਆ ਜਾਂਦੀ ਹੈ ਵੀ ਜਿਹੜੇ ਕੱਟੜਵਾਦੀ ਜਿਹੜਾ ਚਾਹੁੰਦੇ ਆ ਹੋਣਾ ਉਹ ਆ, ਪਾਕਿਸਤਾਨ ਦੇ ਵਿੱਚ ਬੰਦੇ ਦੀ ਕੀਮਤ ਨਹੀਂ ਹੈ, ਪਾਕਿਸਤਾਨ ਦੇ ਵਿੱਚ ਜਿਹੜੀ ਕੱਟੜਤਾ ਦੀ ਕੀਮਤ ਆ, ਤੇ ਉਸੇ ਕਰਕੇ ਹੀ ਸਿਆਸੀ ਜਿਹੜੀਆਂ ਗੱਲਾਂ ਤੈਅ ਹੁੰਦੀਆਂ। ਤੇ ਜੇ ਆਮ ਕਿਸੇ ਨਾਗਰਿਕ ਨਾਲ ਗੱਲ ਕਰੀਏ ਤੇ ਉਹ ਉਹਨਾਂ ਸਾਰੇ ਆਪਣੇ ਵਾਂਗੂ ਇਹਨਾਂ ਸਿਆਸਤਦਾਨਾਂ ਨੂੰ ਗਾਲਾਂ ਹੀ ਕੱਢਦੇ ਆ ਤੇ ਉਹੀ ਗੱਲ ਕਹਿੰਦੇ ਆ ਜੀ ਵੀ ਇਹਨਾਂ ਸਿਆਸਤਦਾਨਾਂ ਨੇ ਜਿਹੜੀ ਆਮ ਲੋਕਾਂ ਦਾ ਜਿਹੜਾ ਖੂਨ ਚੂਸਿਆ ਤੇ ਜਿਹੜੀ ਗਰੀਬੀ ਦੀ ਮਾਰ ਦੀ ਗੱਲ ਕਰਦੇ ਆ ਉਹ ਤਾਂ ਭਾਰਤ ਨਾਲੋਂ ਪਾਕਿਸਤਾਨ ਤੱਕ ਕਿਤੇ ਦਰਜੇ ਵੱਧ ਚੱਲ ਰਿਹਾ। ਸੋ ਆਉਣ ਵਾਲੇ ਦਿਨ ਇਲੈਕਸ਼ਨਾਂ 'ਚ ਹੀ ਪਤਾ ਲੱਗਣਾ ਜੀ ਹੁਣ ਵੀ ਇਹਨਾਂ ਚੀਜ਼ਾਂ ਦਾ ਕੀ ਫੈਸਲੇ ਹੁੰਦੇ ਆ।
ਜੀ ਜੀ ਮਿੰਟੂ ਭਾਜੀ, ਮੈਨੂੰ ਲੱਗਦਾ ਹੈ ਕਿ ਆਲਰੇਡੀ ਜਿਹੜਾ ਸਮਾਂ ਹੈ ਜੀ ਉਹ ਸਾਨੂੰ ਹੋਰ ਜ਼ਿਆਦਾ ਖ਼ਬਰਾਂ ਜਿਹੜੀਆਂ ਨੇ ਉਹ ਪੜ੍ਹਨ ਦੀ ਇਜਾਜ਼ਤ ਨਹੀਂ ਦੇ ਰਿਹਾ ਤੇ ਅਸੀਂ ਮੈਨੂੰ ਲੱਗਦਾ ਕਿ ਖ਼ਬਰਾਂ ਦਾ ਸਿਲਸਿਲਾ ਜੀ ਇੱਥੇ ਹੀ ਸਮਾਪਤ ਕਰਨਾ ਪਏਗਾ। ਸੋ ਸਾਡੇ ਨਾਲ ਮੈਂ ਸਿਰਫ ਇੱਕ ਵਾਰੀ ਇਹ ਦੱਸਦਾ ਕਿ ਸਾਡੇ ਨਾਲ ਜਿਹੜੇ ਲਿਸਨਰਸ ਜਿਹੜੇ ਜੁੜੇ ਨੇ ਜੀ, ਸੁਖਵਿੰਦਰ ਸੌਂਤ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਿਡਨੀ ਤੋਂ, ਤੇ ਕੁਲਦੀਪ ਕੌਰ ਜੀ ਵੀ ਜੁੜ ਚੁੱਕੇ ਨੇ ਸਾਡੇ ਨਾਲ, ਜਸਬੀਰ ਰੰਧਾਵਾ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ, ਤੇ ਗੁਰਪ੍ਰੀਤ ਕੌਰ ਜੀ, ਰਜਿੰਦਰ ਸਿੰਘ ਜੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਵੈਰੀ ਨਾਈਸ ਪ੍ਰੋਗਰਾਮ, ਥੈਂਕਸ। ਸੋ ਇਹਦੇ ਨਾਲ ਨਾਲ ਅਸੀਂ ਲੈਣੇ ਆ ਜੀ ਇੱਕ ਛੋਟੀ ਜਿਹੀ ਬ੍ਰੇਕ, ਤੇ ਫਿਰ ਮੈਨੂੰ ਲੱਗਦਾ ਹੈ ਕਿ ਆਪਾਂ ਬ੍ਰੇਕ ਤੋਂ ਬਾਅਦ ਜੀ ਜੋਗਿੰਦਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਜੀ, ਕਹਿੰਦੇ ਜੀ ਸਤਿ ਸ੍ਰੀ ਅਕਾਲ ਟੂ ਆਲ ਆਫ ਯੂ ਇੰਜੋਇੰਗ ਯੂਅਰ ਪ੍ਰੋਗਰਾਮ ਜੀ, ਬਹੁਤ ਬਹੁਤ ਸ਼ੁਕਰੀਆ ਜੋਗਿੰਦਰ ਜੀ, ਤੁਸੀਂ ਏਦਾਂ ਹੀ ਇੰਜੋਏ ਕਰਦੇ ਰਹੋ ਪ੍ਰੋਗਰਾਮ, ਤੇ ਅਸੀਂ ਇੱਕ ਲੈਣੇ ਆ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਕਰਾਂਗੇ ਜੀ ਅਗਲਾ ਜਿਹੜਾ ਸਿਲਸਿਲਾ ਉਹ ਸ਼ੁਰੂ, ਤੇ ਮੈਨੂੰ ਲੱਗਦਾ ਹੈ ਕਿ ਅਸੀਂ ਆਉਣੇ ਆ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਤੁਸੀਂ ਬਣੇ ਰਹੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਪ੍ਰੋਗਰਾਮ ਲੈ ਰਹੇ।
ਮੈਨੂੰ ਇਜਾਜ਼ਤ ਦਿਓ ਜੀ, ਤੁਸੀਂ ਮੈਨੂੰ ਇਜਾਜ਼ਤ ਦਿਓ ਜੀ, ਬਿਲਕੁਲ ਪ੍ਰੋਗਰਾਮ ਜਾਰੀ ਰੱਖੋ ਬ੍ਰੇਕ ਤੋਂ ਬਾਅਦ, ਤੇ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਨੀ ਚਾਹੂੰਗਾ ਵੀ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਸਾਥ ਦਿੰਦੇ ਹੋ, ਅੱਜ ਪਹਿਲੀ ਵਾਰ ਸਿਮਰ ਖੁਦ ਇਕੱਲੇ ਪ੍ਰੋਗਰਾਮ ਕਰ ਰਹੇ, ਮੈਨੂੰ ਵਧੀਆ ਲੱਗਿਆ ਤੇ ਉਹ ਥੋੜੀਆਂ ਬਹੁਤੀਆਂ ਗੱਲਾਂ ਹੁੰਦੀਆਂ ਪਰ ਛੇਤੀ ਹੀ ਜਿਹੜਾ ਇਹਨਾਂ ਨੂੰ ਕਵਰ ਅਪ ਕਰ ਲੈਣਗੇ ਤੇ ਤੁਹਾਡਾ ਜੇ ਸਾਥ ਰਿਹਾ, ਤੇ ਇਹੀ ਇੱਕ ਜਿਹੜੀ ਕੁਆਲਿਟੀ ਹੈ ਸਾਡੇ ਹਰਮਨ ਰੇਡੀਓ ਦੇ ਲਿਸਨਰਸ ਦੀ ਵੀ ਉਹ ਇਸ ਪ੍ਰੋਗਰਾਮ ਦੇ ਵਿੱਚ ਪੂਰੇ ਦਾ ਪੂਰਾ ਸਾਰਿਆਂ ਦਾ ਸਾਥ ਦਿੰਦੇ ਆ। ਸੋ ਚਲੋ ਜੀ ਮੈਨੂੰ ਇਜਾਜ਼ਤ ਦਿਓ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ, ਬਹੁਤ ਬਹੁਤ ਮਿਹਰਬਾਨੀ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, ਵਨ ਐਂਡ ਓਨਲੀ ਐਮ ਡੀ ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ। MD Spices
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
CD batteries now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮੈਕੇਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413427।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
CD batteries
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04044
5275218 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Roti hajam nahi hundi, varto golden grain flour mills da garewal chakki aata, taaza, kat chemical di varton wali kanak, jehdi ki siddhi khetan chon mill ch layi jandi. Australia da baneya shuddh aata, taaza khao te tandurust raho. Aate to ilawa taaza besan, laddu wale special besan, multi grain aata, kabli छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो garewalgoldengrain.com.au या फोन करो 0428895564।
नानक बेकरी डैंडी नोंग मेलबर्न वाले हरमन रेडियो नु स्पोंसर दे हन। शुद्ध वेजिटेरियन केक, पेस्ट्री, कुलचे छोले, पकौड़े, रसमलाई अते होर भी बहुत कुछ उपलब्ध है। पार्टी वास्ते ऑर्डर भी लाए जांदे हन। क्लेटन, क्रैनबोर्न, बेरिक या स्प्रिंग रेल वाले जरूर दर्शन देन। पता है 76 हेमिंग स्ट्रीट डैंडी नोंग। फोन 0425-888-856।
हाँ भाई, किदा तू? इना पतला किवें हो गया?
मेरा कुलार आले डॉक्टरां ने दूरबीन राई मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सो जांदा सां। पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी ता दूर दी गल है, हुण ता मैं कुल मिला के खुशी खुश आ।
कुलार हस्पताल मोटापे ले मिनी गैस्ट्रिक बाईपास दा इंडिया दा सब तो पहला हस्पताल है। अपना वजन घटाउण लई तुसी भी पता नोट कर लो, कुलार हस्पताल जीटी रोड पीजा नेड़े खन्ना पंजाब इंडिया। संपर्क नंबर 9878090001 9780809001। वेबसाइट विजिट करो kularhospital.com।
गल एवे सजनो के आप दे प्यो दे मोढ़ियां ते चढ़ के ता मैं ता बथेरियां मस्या पंचमियां मेले वेखे ने, हुण मैं आप प्यो बन गया। आस्ट्रेलिया रहंदे ने रजेवियां च चाहुंदा सां कि मैं भी आप दे प्यो वर्गा प्यो बना। उतो मेरे बेबे बापू आस्ट्रेलिया मेरे को रहन लई आए ने। बापू साडा ता मौजी ठाकर सी, पर बेबे बेचारी ता गुरुद्वारा बौली साहब तो पार ना कदी गई। अपने बच्चियां नूं खुशी भी देना चाहुंदा सां ते बेबे बापू नूं घुमा के पुन भी। अपने च सफर ता अपने दी सवारी ते ही है ना, संधू बस लाइन्स आस्ट्रेलिया च एहो जी सर्विस है।
टूर बारे वधेरी जानकारी ते टिकटां बुक करने लई पहुंचो साडी वेबसाइट ते sandhubuslines.com.au। फॉर मोर इन्फो 0424-115-551। यू कैन ईमेल अस info@sandhubuslines.com.au।
परोसे दा नाम संधू बस।
ना की गल पाजी, इन्ना वेट लूज कर लिया, ना पाबी खान नु नहीं दिंदी तुहानू।
ए सब कमाल है हेल्थ ड्रॉप दा।
पर तुहानू पता है भुखे साथो रहनी हुंदा, ना एक्सरसाइज दा किन्ना को टाइम हुंदा तुहानू पता ही है।
ओ जी यही ता कमाल है हेल्थ ड्रॉप दा, ना कोई एक्सरसाइज ना कोई हेल्थ शेक, 100% आस्ट्रेलियन मेड ते 100% नेचुरल ते ना कोई साइड इफेक्ट। इन्ना ही नहीं, पहले ही दिन तो पार कटना शुरू।
ना फिर नंबर दियो।
लो जी तुसी भी कॉल करो सुनील वर्मा नु 0411-229-631 0411-229-631 या विजिट करो www.healthdrops.com.au।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ या वेबसाइट नोट करो negotiators.com.au ते।
तुसी सुन रहे हो अपना हरमन रेडियो, 24 घंटे 7 दिन आस्ट्रेलिया दा पहला पंजाबी रेडियो। हरमन रेडियो 24 घंटे
7 दिन हरमन
ਜੀ। ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫੇਰ ਲਹਿਰਾਂ ਪ੍ਰੋਗਰਾਮ ਚ ਮੇਰੇ ਨਾਲ ਸਿਮਰ ਦੇ ਨਾਲ ਹਰਮਨ ਰੇਡੀਓ ਤੇ। ਬੜਾ ਸੋਹਣਾ ਜਿਹਾ ਗੀਤ ਤੁਸੀਂ ਸੁਣਿਆ ਜੀ ਤੇ ਤੁਸੀਂ ਹਰਮਨ ਰੇਡੀਓ ਦੇ ਉੱਤੇ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਜੀ ਤੇ ਜਿਹੜੀ ਬੁਝਾਰਤ ਅੱਜ ਮੈਂ ਤੁਹਾਨੂੰ ਸਿਰੇ ਪਾਈ ਸੀਗੀ ਉਹਦਾ ਹੁਣ ਜਵਾਬ ਜਿਹੜਾ ਜੀ ਉਹ ਤੁਹਾਨੂੰ ਦੇਣਗੇ ਬੌਬੀ ਜੀ ਤੇ ਬੌਬੀ ਜੀ ਸਾਡੇ ਨਾਲ ਹਾਜ਼ਰ ਆ ਜਿੱਦਾਂ ਕਿ ਅਸੀਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਜੀ ਅਸੀਂ ਉਹਨਾਂ ਨੂੰ ਲੈ ਕੇ ਜ਼ਰੂਰ ਆਵਾਂਗੇ ਤੇ ਲਓ ਜੀ ਬੌਬੀ ਜੀ ਸਾਡੇ ਨਾਲ ਮੌਜੂਦ ਨੇ ਜੀ ਮੈਂ ਉਹਨਾਂ ਨੂੰ ਇਨਵਾਈਟ ਕਰਨਾ ਚਾਹੁੰਦਾ ਆਓ ਜੀ ਬੌਬੀ ਜੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਤੇ ਸਰੋਤੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਜੀ ਆਪਣਾ ਜਿਸ ਦਾ ਕੰਮ ਮੁਸੀਬਤ ਨੂੰ ਸਾਜੇ ਤੇ ਆਪਣਾ ਸ਼ੋਅ ਸਾਂਭੋ ਤੁਸੀਂ ਆ ਕੇ
ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੂਸਰਾ ਸੀਮਾ ਦੀਦੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਤੇ ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਕਰ ਰਹੇ ਸੀ ਤੇ ਤੁਹਾਡੇ ਅੱਜ ਦੇ ਰਜੀਮੇ ਵੀ ਬਹੁਤ ਸੀ ਪਰ ਫਿਰ ਵੀ ਤੁਸੀਂ ਟਾਈਮ ਕੱਢਿਆ ਤੇ ਪ੍ਰੋਗਰਾਮ ਦੀ ਜਿਹੜੀ ਵਾਗਡੋਰ ਆਪਣੇ ਹੱਥਾਂ ਵਿੱਚ ਸੰਭਾਲੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਪੇਸ਼ ਕੀਤਾ ਸੋ ਉਸਦੇ ਲਈ ਜੀ ਬਹੁਤ ਬਹੁਤ ਥੈਂਕ ਯੂ
ਥੈਂਕ ਯੂ ਜੀ ਬਹੁਤ ਬਹੁਤ ਮੈਂ ਤੇ ਆਪਣੇ ਵੱਲੋਂ ਜਿੰਨਾ ਕੁ ਕਰ ਸਕਦੀ ਸੀ ਮੈਂ ਕਰਤਾ ਹੁਣ ਤੁਹਾਨੂੰ ਵਧੀਆ ਲੱਗਾ ਤੇ ਇਹ ਤੁਹਾਡਾ ਵੜੱਪਣ ਹੈ ਜੀ ਥੈਂਕ ਯੂ ਸੋ ਮਚ ਜੀ ਤੇ ਮੇਰੇ ਵੱਲੋਂ ਸਾਰੇ ਹਰਮਨ ਰੇਡੀਓ ਦੀ ਟੀਮ ਨੂੰ ਤੇ ਲਿਸਨਰਸ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੁਣ ਅਗਲਾ ਪ੍ਰੋਗਰਾਮ ਕਰਨਗੇ ਜੀ ਬੌਬੀ ਜੀ ਤੇ ਮੈਨੂੰ ਦਿਓ ਇਜਾਜ਼ਤ ਫਿਰ ਮਿਲਦੇ ਆ ਜੀ ਰੱਬ ਰਾਖਾ
ਬਹੁਤ ਬਹੁਤ ਥੈਂਕ ਯੂ ਜੀ ਹੈਲੋ ਜੀ ਸਿਮਰ ਦੀਦੀ ਜਿਹੜੇ ਕਿ ਮੈਲਬਨ ਤੋਂ ਪ੍ਰੋਗਰਾਮ ਦੀ ਵਾਗਡੋਰ ਆਪਣੇ ਹੱਥ ਵਿੱਚ ਲੈ ਕੇ ਤੁਹਾਡਾ ਇੰਟਰਟੇਨਮੈਂਟ ਵੀ ਕਰ ਰਹੀ ਸੀ ਤੇ ਖਬਰਾਂ ਬਾਰੇ ਗੱਲਬਾਤ ਵੀ ਕਰ ਰਹੀ ਸੀ ਉਹ ਕਹਿੰਦੇ ਆ ਨਾ ਕਿ ਦੁਨੀਆਂ ਦੇ ਵਿੱਚ ਫਰੀਦਾ ਦੁਨੀਆਂ ਦੇ ਵਿੱਚ ਰੱਖ ਫਰੀਦਾ ਕੁਝ ਐਸਾ ਬਹਿਣ ਖਲੋਣ ਕੋਲ ਹੋਈਏ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ ਹਨਾ ਸੋ ਦੁਨੀਆਂ ਦੇ ਵਿੱਚ ਜੀ ਇਸੇ ਤਰ੍ਹਾਂ ਦਾ ਵਤੀਰਾ ਵਾ ਹੋਣਾ ਚਾਹੀਦਾ ਵਾ ਕਿ ਜਦੋਂ ਵੀ ਤੁਸੀਂ ਕਿਸੇ ਨਾਲ ਗੱਲਬਾਤ ਕਰੋ ਤੇ ਕੋਈ ਵੀ ਤੁਹਾਡਾ ਕੰਮ ਕਾਰ ਆ ਉਹ ਤੁਹਾਨੂੰ ਖੁਸ਼ੀ ਦੇਵੇ ਤੇ ਨਾਲ ਜਿਹੜੇ ਤੁਹਾਡੇ ਨਾਲ ਦੇ ਲੋਕ ਆ ਉਹ ਵੀ ਹੱਸਣ ਖੇਡਣ ਤੇ ਤੁਹਾਡੀ ਮੌਜੂਦਗੀ ਉਹਨਾਂ ਨੂੰ ਇੱਕ ਬਹੁਤ ਹੀ ਪਿਆਰਾ ਜਿਹਾ ਅਹਿਸਾਸ ਦੇਵੇ ਤੇ ਲਓ ਜੀ ਫਿਰ ਹਰਮਨ ਰੇਡੀਓ ਦੇ ਵਿਹੜੇ ਆਪਾਂ ਲਾਉਂਦੇ ਹਾਂ ਰੌਣਕਾਂ ਤੇ ਪ੍ਰੋਗਰਾਮ ਦੇ ਵਿੱਚ ਟਾਈਮ ਹੋ ਚੁੱਕਾ ਸੀ 9:08 ਸਵੇਰ ਦੇ ਤੇ ਦਿਨ ਸ਼ੁੱਕਰਵਾਰ ਤੇ ਤਰੀਕ ਕਿੰਨੀ ਹੋ ਚੁੱਕੀ ਆ ਜੀ ਟਾਈਮ ਆ ਜਿਹੜਾ ਆਪਣੇ ਚਾਲੇ ਭੱਜਿਆ ਜਾਂਦਾ ਵਾ ਸੋ 13 ਦਾ ਟਾਈਮ ਹੋਇਆ ਵਾ ਜਾਣੀ ਕਿ 13 ਜੁਲਾਈ ਤੇ ਸਾਲ ਚੱਲ ਰਿਹਾ 2018 ਸੋ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਸ਼ੁਰੂ ਕਰਾਂਗੇ ਤੇ ਦੀਦੀ ਨੇ ਬੁਝਾਰਤ ਪਾਈ ਸੀ ਬੜੀ ਹੀ ਸੌਖੀ ਜੀ ਬੁਝਾਰਤ ਸੀ ਤੇ ਉਸਦਾ ਜਿਹੜਾ ਜਵਾਬ ਆ ਉਹ ਵੀ ਸਾਡੇ ਲਿਸਨਰ ਨੇ ਦੇ ਦਿੱਤਾ ਵਾ ਗਾਣਿਆਂ ਦਾ ਸਿਲਸਿਲਾ ਵੀ ਚੱਲਾਂਗੇ ਕੁਝ ਗਾਣੇ ਤੁਹਾਡੀ ਪਸੰਦ ਦੇ ਤੇ ਕੁਝ ਗਾਣੇ ਮੇਰੀ ਪਸੰਦ ਦੇ ਪਰ ਇੱਕ ਗੱਲ ਦੱਸਦੀ ਆ ਜੀ ਗੱਲਾਂ ਥੋੜੀਆਂ ਜਿਹੀਆਂ ਸ਼ਾਇਦ ਘੱਟ ਹੋਣਗੀਆਂ ਕਿਉਂਕਿ ਹਾਲੇ ਰਿਕਵਰੀ ਦਾ ਟਾਈਮ ਆ ਜਿਹੜਾ ਸਰਜਰੀ ਹੋਈ ਸੀ ਰਿਕਵਰੀ ਟਾਈਮ ਚੱਲ ਰਿਹਾ ਵਾ ਪਰ ਉਦਾਂ ਮੈਂ ਬਿਲਕੁਲ ਠੀਕ ਹਾਂ ਪਰ ਜ਼ਿਆਦਾ ਬੋਲਦੇ ਬੋਲਦੇ ਨਾ ਸਾਹ ਚੜ ਜਾਂਦਾ ਵਾ ਸੋ ਉਸੇ ਲਈ ਤੁਹਾਨੂੰ ਮੇਰਾ ਸਾਥ ਦੇਣਾ ਹੀ ਪੈਣਾ ਵਾ ਸੋਹਣੇ ਸੋਹਣੇ ਗੀਤਾਂ ਦੇ ਨਾਲ ਹਨਾ ਤੇ ਨਾਲੇ ਨਾ ਅੱਜ ਇੱਕ ਸਪੈਸ਼ਲ ਅਨਾਊਂਸਮੈਂਟ ਕਰਨੀ ਆ ਆਪਾਂ ਸਾਡੇ ਨਾਲ ਕੁਝ ਕੁ ਲਿਸਨਰ ਗੁੰਮਸ਼ੁਦਾ ਹੋ ਗਿਆ ਸੋ ਦੇਖਾਂਗੇ ਜੀ ਅੱਜ ਉਹ ਪ੍ਰੋਗਰਾਮ ਵਿੱਚ ਆਉਂਦੇ ਆ ਜਾਂ ਨਹੀਂ ਤਾਂ ਫਿਰ ਗੁੰਮਸ਼ੁਦਾ ਦੀ ਤਲਾਸ਼ ਵਾਲਾ ਜਿਹੜਾ ਪੋਸਟਰ ਹੁੰਦਾ ਨਾ ਆਪਾਂ ਉਹ ਜ਼ਰੂਰ ਬੋਲਾਂਗੇ ਤੇ ਤੁਸੀਂ ਲੱਭਿਓ ਜੀ ਸਾਡੇ ਉਹਨਾਂ ਪਿਆਰੇ ਪਿਆਰੇ ਲਿਸਨਰ ਨੂੰ ਕਿੱਥੇ ਨੇ ਉਹ ਠੀਕ ਨੇ ਖੈਰੀਅਤ ਵਿੱਚ ਨੇ ਤੇ ਲਓ ਫਿਰ ਗਾਣਾ ਸੁਣਦੇ ਆ ਪ੍ਰੋਗਰਾਮ ਦੇ ਵਿੱਚ ਇੱਕ ਹਨਾ ਗਾਣੇ ਤੁਸੀਂ ਵੀ ਆਪਣੀ ਫਰਮਾਇਸ਼ ਤੇ ਦੱਸਿਓ ਪਰ ਇੱਕ ਨਾ ਮੈਂ ਤੁਹਾਨੂੰ ਬੁਝਾਰਤ ਦੀਦੀ ਨੇ ਪਾਈ ਸੀ ਜਿਹੜੀ ਜੀ ਉਹ ਸੀ ਨਿੱਕੀ ਜੀ ਕੁੜੀ ਤੇ ਲੈ ਪਰਾਂ ਦਾ ਤੋਰੀ ਸੋ ਉਸਦਾ ਜਵਾਬ ਸਾਨੂੰ ਕੁਲਦੀਪ ਕੌਰ ਨੇ ਆਲਰੇਡੀ ਭੇਜ ਚੁੱਕਾ ਵਾ ਤੇ ਤੁਸੀਂ ਵੀ ਸਾਨੂੰ ਆਪਣੇ ਜਿਹੜੇ ਅਸੀਂ ਸਵਾਲ ਜਾਂ ਗੱਲਾਂ ਬਾਤਾਂ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਚੁਟਕਲਾ ਜਾਂ ਕੋਈ ਬੁਝਾਰਤ ਆਉਂਦੀ ਹੈ ਤਾਂ ਤੁਸੀਂ ਵੀ ਸਾਨੂੰ ਸੈਂਡ ਕਰ ਸਕਦੇ ਹੋ ਜੀ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਆ +91 7508 01 4489 ਤੇ ਈਮੇਲ request@harmanradio.com ਤੇ ਲਓ ਫਿਰ ਇੱਕ ਗਾਣਾ ਸੁਣਦੇ ਹਾਂ ਪਿਆਰਾ ਜਿਹਾ ਤੇ ਗਾਣੇ ਤੋਂ ਬਾਅਦ ਮੈਂ ਤੁਹਾਨੂੰ ਇੱਕ ਫਿਲਮ ਦਾ ਡਾਇਲੋਗ ਦੱਸੂਗੀ ਬੋਲ ਕੇ ਹਨਾ ਸੋ ਉਹ ਇੱਕ ਫਿਲਮ ਦੇ ਵਿੱਚ ਬੋਲਿਆ ਗਿਆ ਵਾ ਬੜੀ ਹੀ ਪਿਆਰੀ ਬਹੁਤ ਇਨਫੋਰਮੇਸ਼ਨ ਵਾਲੀ ਤੇ ਬੜੀ ਹੀ ਇੰਟਰਟੇਨਮੈਂਟ ਵਾਲੀ ਫਿਲਮ ਆ ਜੀ ਉਹ ਤੇ ਜਿੰਨੀ ਵਾਰੀ ਵੀ ਤੁਸੀਂ ਉਸ ਮੂਵੀ ਨੂੰ ਦੇਖੋਗੇ ਹਮੇਸ਼ਾ ਮਨ ਨੂੰ ਸਕੂਨ ਸ਼ਾਂਤੀ ਤੇ ਕੁਛ ਸਿੱਖਣ ਨੂੰ ਮਿਲੂਗਾ ਕਦੇ ਵੀ ਉਸ ਫਿਲਮ ਤੋਂ ਤੁਸੀਂ ਬੋਰ ਨਹੀਂ ਹੋਵੋਗੇ ਸੋ ਮੈਂ ਤੁਹਾਨੂੰ ਦੱਸੂਗੀ ਜੀ ਉਹ ਡਾਇਲੋਗ ਤੇ ਤੁਸੀਂ ਮੈਨੂੰ ਦੱਸਣਾ ਉਹ ਕਿਹੜੀ ਫਿਲਮ ਦਾ ਡਾਇਲੋਗ ਆ ਤੇ ਬੋਲਿਆ ਕਿਵੇਂ ਸੀ ਪਰ ਹਾਲੇ ਨੀ ਇਸ ਗੀਤ ਤੋਂ ਬਾਅਦ
ਰਾਜਵੀਰ ਨਾਲ ਬਹਿ ਕੇ ਪਾਉਂ ਮੈਂ ਤੈਨੂੰ ਟੱਕਣਾ ਹੁਲਾ ਪੈ ਗਿਆ ਹੱਲ ਸੱਸ ਵਾਲਾ ਫੱਕਣਾ ਬੜਾ ਕਿਹਾ ਸੀ ਬੰਦੇ ਦਾ ਪੁੱਤ ਬਣ ਜਾ ਹੁਣ ਔਖਾ ਦੇਖੇ ਮੇਰੇ ਚੱਪੇ ਅੱਕ ਤੇ ਹੁਣ ਵੇਖੂਗੀ ਕਰੇਗਾ ਕਿਵੇਂ ਨਾਲ ਚੱਲੂਗੀ ਮੈਂ ਗੱਲ ਤੋਂ ਟਰੱਕ ਤੇ ਮੈਨੂੰ ਜਾਣਦਾ ਦਹੀ ਰੋਟੀ ਦੇ ਤੂੰ ਤਾਨੇ ਨੇ ਕਮਾਦਾ ਡੇਢ ਸਾਲ ਤੋਂ ਬੜੇ ਤੂੰ ਮੈਨੂੰ ਜਾਣਦਾ ਫੋਟੋ ਪੋਰੀ ਦੀ ਚਲਾਣ ਤੇ ਜੋ ਆਈ ਆਉ ਤਾਂ ਪੱਕੀ ਮੋਰ ਲਾ ਗਈ ਮੇਰੀ ਸ਼ੱਕ ਤੇ ਹੁਣ ਵੇਖੂਗੀ ਕਰੇਗਾ ਕਿਵੇਂ ਇਹ ਨਾਲ ਚੱਲੂਗੀ ਮੈਂ ਨਾਲ ਤੋਂ ਟਰੱਕ ਤੇ ਹੁਣ ਵੇਖੂਗੀ ਕਰੇਗਾ ਕਿਵੇਂ ਇਹ ਨਾਲ ਚੱਲੂਗੀ ਮੈਂ ਨਾਲ ਤੋਂ ਟਰੱਕ ਤੇ
We're coming back again.
Rajveer, mixing, ਨਾਲ ਬਹਿ ਕੇ ਪਾਉ ਮੈਂ ਤੈਨੂੰ ਟੱਕਣ ਹੁਲਾ ਪੈ ਗਿਆ ਹਲ ਸੱਸ ਵਾਲਾ ਫੱਕਣ।
ਲਓ ਜੀ, ਹਰਪ੍ਰੀਤ ਜਵੰਦਾ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਏਲਤਾ। ਉਹ ਕਹਿੰਦੇ ਨਾ ਚੰਦ ਦੀ ਚਾਹਤ ਨਾ ਤਾਰਿਆਂ ਦੀ ਫਰਮਾਇਸ਼, ਨਾ ਚੰਦ ਦੀ ਚਾਹਤ ਨਾ ਤਾਰਿਆਂ ਦੀ ਫਰਮਾਇਸ਼, ਬਸ ਤੂੰ ਮਿਲੇ ਹਰ ਜਨਮ ਇੰਨੀ ਹੀ ਹੈ ਖਵਾਹਿਸ਼। ਸੋ ਇਹ ਰਿਸ਼ਤਾ ਹੀ ਏਦਾਂ ਦਾ ਜੀ, ਜੇ ਰਿਸ਼ਤੇ ਦੇ ਕਹਿੰਦੇ ਹੁੰਦੇ ਨਾ ਧਾਗੇ ਵਧੀਆ ਜੋੜ ਚੜ੍ਹ, ਤਾਂ ਫਿਰ ਇਹੀ ਹੁੰਦੀ ਆ ਕਿ ਤੇਰਾ ਮੇਰਾ ਜਿਹੜਾ ਰਿਸ਼ਤਾ ਵਾ ਨਾ ਸੱਤਾਂ ਜਨਮਾਂ ਦਾ ਰਵੇ, ਨਹੀਂ ਤਾਂ ਫਿਰ ਆਹ ਜਨਮ ਦੇ ਵਿੱਚ ਹੀ ਬੰਦਾ ਨਰਕ ਸੋਚ ਕੇ ਸਾਰਾ ਕੁਛ ਦੇਖ ਲੈਂਦਾ। ਸੋ ਗਾਣੇ ਤੋਂ ਪਹਿਲਾਂ ਜੀ, ਜਿੱਦਾਂ ਮੈਂ ਕਿਹਾ ਸੀਗਾ ਕਿ ਇੱਕ ਮੈਂ ਡਾਇਲੋਗ ਬੋਲੂੰਗੀ ਤੇ ਤੁਸੀਂ ਦੱਸਣਾ ਉਹ ਕਿਹੜੀ ਫਿਲਮ ਦਾ ਡਾਇਲੋਗ ਹੈ ਜੀ। ਕਹਿੰਦੇ ਕਿ ਪਾਣੀ ਨੂੰ ਗੰਧਲੇ ਕਹਿਣ ਤੋਂ ਪਹਿਲਾਂ ਆਪਣੇ ਹੱਥਾਂ ਦੀ ਮੈਲ ਨੂੰ ਦੇਖੋ, ਪਾਣੀ ਨੂੰ ਗੰਧਲੇ ਕਹਿਣ ਤੋਂ ਪਹਿਲਾਂ ਆਪਣੇ ਹੱਥਾਂ ਦੀ ਮੈਲ ਨੂੰ ਦੇਖੋ। ਸੋ ਕਿਤੇ ਨਾ ਕਿਤੇ ਇਹ ਜਿਹੜੀ ਗੱਲ ਆ ਅੱਜ ਕੱਲ ਹਰ ਪਾਸੇ, ਜਿੱਦਾਂ ਜਿੱਧਰ ਵੀ ਮਰਜ਼ੀ ਦੇਖ ਲਓ, ਚਾਹੇ ਸਾਡਾ ਆਮ ਜੀਵਨ ਆ, ਚਾਹੇ ਸਾਡਾ ਰੋਜ਼ ਦਾ ਵਤੀਰਾ ਵਾ, ਚਾਹੇ ਸਾਡਾ ਸਮਾਜਿਕ ਸਿਆਸੀ, ਜਿੱਧਰ ਵੀ ਧਾਰਮਿਕ, ਜਿੱਧਰ ਵੀ ਤੁਸੀਂ ਦੇਖੋਗੇ, ਇਹ ਕਿਤੇ ਨਾ ਕਿਤੇ ਇਹ ਜਿਹੜਾ ਡਾਇਲੋਗ ਆ ਇਹ ਹਮੇਸ਼ਾ ਢੁਕਦਾ ਹੀ ਢੁਕਦਾ ਵਾ, ਹਮੇਸ਼ਾ ਤਾਂ ਨੀ ਪਰ ਅੱਜ ਕੱਲ ਦੇ ਟਾਈਮ ਦੇ ਵਿੱਚ ਢੁਕਦਾ ਵਾ ਕਿ ਪਾਣੀ ਨੂੰ ਗੰਧਲੇ ਕਹਿਣ ਤੋਂ ਪਹਿਲਾਂ ਆਪਣੇ ਹੱਥਾਂ ਦੀ ਮੈਲ ਨੂੰ ਦੇਖੋ। ਸੋ ਦੱਸਣਾ ਜੀ ਤੁਸੀਂ ਮੈਨੂੰ ਇਹ ਕਿਹੜੀ ਫਿਲਮ ਦੇ ਵਿੱਚ ਬੋਲਿਆ ਗਿਆ। ਵੈਸੇ ਹੈ ਤਾਂ ਔਖਾ ਹੀ ਆ, ਕਿਉਂਕਿ ਮੈਨੂੰ ਨੀ ਲੱਗਦਾ ਤੁਸੀਂ ਲੱਭ ਪਾਓਗੇ, ਪਰ ਜੇ ਤੁਸੀਂ ਕਿਸੇ ਨੇ ਲੱਭ ਲਿਆ ਨਾ ਕਿ ਇਹ ਕਿਹੜੀ ਫਿਲਮ ਦਾ ਡਾਇਲੋਗ ਆ ਤੇ ਕਿਹਨੇ ਬੋਲਿਆ, ਪੱਕਾ ਇੱਕ ਗਾਣਾ ਤੁਹਾਡੀ ਫਰਮਾਇਸ਼ ਦਾ, ਠੀਕ ਆ। ਡੈਡੀਕੇਟ ਜਿਹਨੂੰ ਮਰਜ਼ੀ ਕਰ ਦਿਓ, ਭਲਾ ਮੈਨੂੰ ਕਰ ਦਿਓ, ਕੋਈ ਚੱਕਰ ਹੀ ਨੀ ਹੈਗਾ, ਪਰ ਦੱਸਿਓ ਜ਼ਰੂਰ। ਤੇ ਲਓ ਜੀ ਫਿਰ ਫਿਲਮ ਅੱਗੇ ਆਪਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜ ਆ ਰਹੇ ਆ ਉਹ ਵੀ ਆਪਾਂ ਸ਼ਾਮਿਲ ਕਰ ਲਈਏ। ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਸੁਰਿੰਦਰ ਸੁਣ ਸਤਿ ਸ਼੍ਰੀ ਅਕਾਲ ਬੁਲਾ ਰਹੇ ਸੀ ਸਿਡਨੀ ਤੋਂ। ਕਿਆ ਬਾਤ ਹੈ ਜੀ, ਚੋਦਾ ਸਿੰਘ ਧਾਲੀਵਾਲ ਮਲਡੂਰਾ ਵਾਲਿਆਂ ਨੇ ਲੱਭਤਾ ਜੀ ਕਿ ਇਹ ਕਿਹੜੀ ਫਿਲਮ ਦਾ ਡਾਇਲੋਗ ਆ, ਤੇ ਪਰ ਦੱਸਣਾ ਤੁਸੀਂ ਸਾਨੂੰ ਭਾਜੀ ਇਹ ਵੀ ਆ ਕਿ ਬੋਲਿਆ ਕਿਹਨੇ ਆ ਇਹ ਡਾਇਲੋਗ, ਹਨਾ, ਕਿਹਨੇ ਬੋਲਿਆ ਸੀ ਜ਼ਰੂਰ ਦੱਸਿਓ, ਤੇ ਫਿਰ ਤੁਹਾਡੀ ਪਸੰਦ ਦਾ ਗਾਣਾ ਪੱਕਾ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਪੂਰਾ ਜਵਾਬ ਦੇ ਦਿੱਤਾ, ਜਵਾਬ ਦੇ ਦਿੱਤਾ ਸੀ, ਮੂਵੀ ਵੀ ਤੇ ਡਾਇਲੋਗ ਵੀ ਦੱਸ ਦਿੱਤਾ। ਪਰ ਕਹਿੰਦੇ ਹੁੰਦੇ ਨੇ ਕਿ ਘਰ ਦਾ ਭੇਤੀ ਲੰਕਾ ਢਾਵੇ, ਉਹ ਗੱਲ ਤਾਂ ਨੀ ਅਸੀਂ ਇੱਥੇ ਕਹਿ ਸਕਦੇ ਕਿਉਂਕਿ ਕਿਤੇ ਨੀ ਢੁਕਦੀ ਹੈਗੀ, ਪਰ ਕਹਿੰਦੇ ਹੁੰਦੇ ਨੇ ਇਹ ਤਾਂ ਸਾਡੇ ਘਰ ਪਰਿਵਾਰ ਦੇ ਮੈਂਬਰ ਆ, ਟੀਮ ਮੈਂਬਰ ਆ, ਹਮੇਸ਼ਾ ਸੁਬਹਾ ਸੁਬਹਾ ਉੱਠ ਕੇ ਪ੍ਰੋਗਰਾਮ ਸੁਣਦੇ ਵੀ ਆ, ਤੇ ਸਾਡੀਆਂ ਗਲਤੀਆਂ ਵਾ ਜਿਹੜੀਆਂ ਅਸੀਂ ਕਰਦੇ ਉਹ ਕਰੈਕਸ਼ਨ ਵੀ ਕਰਦੇ ਆ, ਤੇ ਵਾਜਬ ਤੇ ਢੁਕਵਾਂ ਜਵਾਬ ਵੀ ਸਾਨੂੰ ਭੇਜਦੇ ਆ। ਸੋ ਲਓ ਜੀ ਫਿਰ ਦੇਖਦੇ ਆ ਹੁਣ ਗਾਣਾ ਕਿਹਦੇ ਪਸੰਦ ਦਾ ਤੇ ਕਿਹਨੂੰ ਸੁਣਾਉਣਾ। ਸੋ ਦੋਨਾਂ ਦਾ ਜਿਹੜਾ ਜਵਾਬ ਆ, ਜੋਧਾ ਸਿੰਘ ਧਾਲੀਵਾਲ ਤੇ ਹਜੀ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ, ਉਹਨਾਂ ਦਾ ਜਿਹੜਾ ਜਵਾਬ ਆ ਸਾਡੇ ਕੋਲ ਬਿਲਕੁਲ ਠੀਕ ਪਹੁੰਚ ਗਿਆ ਸੀ। ਤੇ ਅੱਗੇ ਗੁਰਪ੍ਰੀਤ ਕੌਰ ਉਹਨਾਂ ਨੇ ਬੁਝਾਰਤ ਦਾ ਜਵਾਬ ਦਿੱਤਾ, ਸੂਈ ਧਾਗਾ ਜਿਹੜੀ ਕਿ ਸਿਮਰ ਦੀਦੀ ਨੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਬੁਝਾਰਤ ਪਾਈ ਸੀ। ਸੋ ਬਿਲਕੁਲ ਠੀਕ ਹੈ ਜੀ ਉਹਨਾਂ ਦਾ ਜਿਹੜਾ ਜਵਾਬ ਆ। ਤੇ ਅੱਗੇ ਨਰਿੰਦਰ ਸਿੱਧੂ ਕਹਿੰਦੇ ਕਿ ਇੱਕ ਫਾਇਦਾ ਸਕੂਲ ਯੂਨੀਫਾਰਮ ਕਹਿ, ਹਾਂਜੀ ਉਹਨਾਂ ਨੇ ਖਬਰਾਂ ਬਾਰੇ ਗੱਲਬਾਤ ਕੀਤੀ ਆ। ਸੋ ਇਹ ਯੂਨੀਫਾਰਮ ਦੇ ਮੁੱਦੇ ਤੇ ਗੱਲ ਆਲਰੇਡੀ ਮਿੰਟੂ ਭਾਜੀ ਕਰ ਚੁੱਕੇ ਆ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਨਾਨਕ ਬੇਕਰੀ ਵਾਲੇ ਆ ਗਏ, ਕਿੱਦਾਂ ਫਿਰ ਨਾਨਕ ਬੇਕਰੀ ਵਾਲੇ, ਉਹ ਕਿੱਦਾਂ ਅੱਜ ਰਸ ਮਲਾਈ ਬਣਾਈ ਆ ਕਿ ਨਹੀਂ ਹਾਲੇ? ਵੈਸੇ ਮੇਰੀ ਫੇਵਰੇਟ ਤਾਂ ਰਸ ਮਲਾਈ ਆ, ਪਤਾ ਨੀ ਕਦੋਂ ਖਾਣਾ ਮਿਲੂ। ਕੋਈ ਗੱਲ ਨੀ ਜੀ, ਬਹੁਤ ਜਲਦੀ ਆ ਰਹੇ ਆ ਮੈਲਬੋਰਨ, ਤੇ ਫਿਰ ਦੇਖਾਂਗੇ ਜੀ ਜੇ ਕਿਸਮਤ ਵਿੱਚ ਹੋਇਆ ਦਾਣਾ ਪਾਣੀ, ਤੁਹਾਡੀ ਰਸ ਮਲਾਈ ਖਾਣ ਦਾ ਦਾਣਾ ਪਾਣੀ ਤਾਂ ਹੋਊਗਾ ਹੀ, ਜ਼ਰੂਰ ਪਹੁੰਚਾਂਗੇ, ਤਾਂ ਖਾਣੀ ਰਸ ਮਲਾਈ ਹੋਈ ਆ। ਤੇ ਕਹਿੰਦੇ ਜੀ ਸੂਈ ਧਾਗਾ ਵਾ, ਸਤਿ ਸ਼੍ਰੀ ਅਕਾਲ ਸਿਮਰ ਦੀ, ਬੋਬੀ ਜੀ ਪ੍ਰੋਗਰਾਮ ਗੋਇੰਗ ਗੁੱਡ। ਸੋ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਤੇ ਜਗਤਾਰ ਟੂ ਡੀਕੇ ਹਾਂਗਕਾਂਗ ਵਾਲਿਆਂ ਨੇ ਬੜੇ ਹੀ ਖੂਬਸੂਰਤ ਵਿਚਾਰ ਭੇਜਿਆ ਹਮੇਸ਼ਾ ਦੀ ਤਰ੍ਹਾਂ, ਇਹਨਾਂ ਦੇ ਲਿਖਿਆ ਬੜਾ ਦਿਲ ਨੂੰ ਬੜਾ ਸਕੂਨ ਮਿਲਦਾ ਵਾ ਪੜ੍ਹ ਕੇ, ਹੈ ਨਾ। ਬੜੀ ਸੋਹਣੀ ਜੀ ਫੋਟੋ ਆ ਵਾਦੀਆਂ ਦੇ ਵਿੱਚ, ਚਾਰੇ ਪਾਸੇ ਹਰਿਆਲੀ ਆ ਤੇ ਫੁੱਲ ਦਿਖ ਰਹੇ ਆ। ਕਹਿੰਦੇ ਕਿ ਇਨਸਾਨ ਦੀ ਜ਼ਿੰਦਗੀ ਚ ਚੰਗੇ ਦੋਸਤ ਤੇ ਸਮਾਂ ਜਿੰਨਾ ਪੁਰਾਣਾ ਹੋਈ ਜਾਂਦਾ ਓਨਾ ਹੀ ਉਸਦੀ ਅਹਿਮੀਅਤ ਵਧਦੀ ਜਾਂਦੀ ਹੈ। ਸ਼ੁਭ ਸਵੇਰ ਦੋਸਤੋ ਟੁੱਟੀ ਕੇ। ਸੋ ਬਿਲਕੁਲ ਜੀ, ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਚੰਗੇ ਦੋਸਤ ਆ ਨਾ, ਉਹ ਇੱਕ ਬਹੁਤ ਵੱਡਾ ਸਰਮਾਇਆ ਹੁੰਦਾ ਵਾ। ਸੋ ਪਰਮਾਤਮਾ ਦੀ ਮਿਹਰ ਨਾਲ ਮੇਰੇ ਕੋਲ ਏਦਾਂ ਦੇ ਦੋਸਤ ਹੈਗੇ ਆ। ਇੱਥੇ ਬ੍ਰਿਸਬੇਨ ਦੇ ਵਿੱਚ ਦੋ ਜਣੇ ਏਦਾਂ ਦੇ ਆ ਜੋ ਜ਼ਿੰਦਗੀ ਦੇ ਕਿਸੇ ਵੀ ਹਾਲਾਤ ਵਿੱਚ ਮੁਸ਼ਕਿਲ ਹੋਵੇ ਹਮੇਸ਼ਾ ਮੇਰੇ ਨਾਲ ਹੁੰਦੇ ਆ। ਸੋ ਹੁਣ ਦੇ ਇਸ ਔਖੇ ਟਾਈਮ ਦੇ ਵਿੱਚ ਵੀ ਉਹਨਾਂ ਦੋਨਾਂ ਨੇ ਹੀ ਮੇਰਾ ਬੜਾ ਸਾਥ ਦਿੱਤਾ। ਕੋਈ ਇੰਡੀਆ ਦੇ ਰਿਸ਼ਤੇ ਨਹੀਂ ਸੀ, ਸਾਡੇ ਰਿਸ਼ਤੇ ਵੀ ਇੱਥੇ ਆ ਕੇ ਬਣੇ ਸੀ। ਬੜੀਆਂ ਵਧੀਆ ਫਰੈਂਡਸ ਅਸੀਂ, ਹੈ ਨਾ। ਸੋ ਬਹੁਤ ਵਧੀਆ ਲੱਗਦਾ ਸੀ ਜਿਹਨਾਂ ਕੋਲ ਏਦਾਂ ਦੀ ਸਰਮਾਏਦਾਰੀ, ਏਦਾਂ ਦੀ ਜਾਇਦਾਦ ਹੁੰਦੀ ਆ। ਨਹੀਂ ਤਾਂ ਫਿਰ ਰਿਸ਼ਤਿਆਂ ਦੇ ਵਿੱਚ ਅੱਜ ਕੱਲ ਜਿਹੜਾ ਲਾਲਚ ਜਾਂ ਕੁਛ ਵੀ ਕਹਿੰਦੇ ਹੁੰਦੇ ਆ ਨਾ, ਵੀ ਕਿਸੇ ਚੀਜ਼ ਦੀ ਆਸ ਜਾਂ ਕੋਈ ਲਾਲਚ ਹੁੰਦਾ ਵਾ, ਉਹ ਬਹੁਤ ਜ਼ਿਆਦਾ ਵੱਧ ਚੁੱਕਾ ਵਾ। ਸੋ ਲਓ ਜੀ, ਫਿਰ ਅੱਜ ਇੱਕ ਮੈਂ ਤੁਹਾਡੇ ਨਾਲ ਨਾ ਕਹਾਣੀ ਵੀ ਕਹਾਣੀ ਕਿ ਇੱਕ ਨਾ ਛੋਟੀ ਜਿਹੀ ਸਟੋਰੀ ਆ ਜਿਹੜੀ ਮੈਂ ਸਾਂਝੀ ਕਰਨੀ ਆ, ਪਰ ਤੁਸੀਂ ਮੈਨੂੰ ਇਹ ਦੱਸਣਾ ਕਿ ਉਸ ਸਟੋਰੀ ਦਾ ਮੋਰਲ ਕੀ ਆ। ਸੋ ਪਾਣੀ ਨੂੰ ਗੰਦਲਾ ਕਹਿਣ ਤੋਂ ਪਹਿਲਾਂ ਆਪਣੇ ਹੱਥਾਂ ਦੀ ਮੈਲ ਨੂੰ ਦੇਖੋ। ਇਸ ਦਾ ਜਵਾਬ ਸਾਨੂੰ ਭੇਜ ਦਿੱਤਾ, ਬਸ ਅਸੀਂ ਥੋੜੀ ਜਿਹੀ ਹੋਰ ਵੇਟ ਕਰਾਂਗੇ, ਸ਼ਾਇਦ ਸਾਡੇ ਕਿਸੇ ਹੋਰ ਲਿਸਨਰ ਦਾ ਵੀ ਜਿਹੜਾ ਜਵਾਬ ਆ ਇਸ ਬਾਰੇ ਆ ਜਾਵੇ। ਤੇ ਜੇ ਨਾ ਆਇਆ ਤੇ ਫਿਰ ਅਸੀਂ ਦਲਜੀਤ ਸਿੰਘ ਮਹਿਤਾ ਚੌਂਕ ਤੇ ਚੋਧਾ ਸਿੰਘ ਧਾਲੀਵਾਲ ਉਹਨਾਂ ਨੂੰ ਜ਼ਰੂਰ ਕਵਾਂਗੇ ਜੀ ਕਿਹੜਾ ਗਾਣਾ ਸੁਣਨਾ ਚਾਹੁੰਦੇ ਆ। ਜਾਂ ਫਿਰ ਇਸ ਤਰ੍ਹਾਂ ਕਰੋ ਜੀ, ਤੁਸੀਂ ਦੋਨੋਂ ਜਾਣੇ ਗਾਣਾ ਡੈਡੀਕੇਟ ਕਰ ਦੋ ਇੱਕ ਦੂਸਰੇ ਨੂੰ, ਹੈਨਾ, ਤੇ ਬੜੀ ਵਧੀਆ ਗੱਲ ਰਹੂਗੀ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਨਾਲ ਜੋਧਾ ਸਿੰਘ ਧਾਲੀਵਾਲ ਉਹਨਾਂ ਨੇ ਸਾਨੂੰ ਨਾ ਲਿਖ ਕੇ ਭੇਜਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਕਿ ਭਾਵੇਂ ਵੇਲਾ ਜੂਨ 84 ਦਾ, ਭਾਵੇਂ ਵੇਲਾ ਸੀ 47 ਦਾ, ਭਾਵੇਂ ਵੇਲਾ ਸੀ ਅਰੋਂਗੇ ਦਾ, ਭਾਵੇਂ ਐਬਨ ਸ਼ਾਹ ਬਦਾਲੀ ਦਾ, ਸਮੇਂ ਦੀਆਂ ਸਰਕਾਰਾਂ ਜ਼ੋਰ ਲਗਾ ਕੇ ਦੇਖ ਲਿਆ, ਸਿੰਘ ਮੁੱਕੇ ਨੇ ਮੁੱਲ ਸਿਰਾਂ ਦਾ ਪਾ ਕੇ ਦੇਖ ਲਿਆ। ਕਿਆ ਬਾਤ ਆ ਜੀ, ਬਹੁਤ ਖੂਬ ਆ। ਸੋ ਏਦਾਂ ਦੀ ਜੋ ਅੱਜ ਕੱਲ ਦੇ ਹਾਲਾਤ ਆ ਬਾਲੇ ਬੁਰੇ ਆ, ਕਿਉਂਕਿ ਨਸ਼ੇ ਨੇ ਪੰਜਾਬ ਨੂੰ ਖਾਧਾ ਪਿਆ ਵਾ ਜਿੱਥੇ ਦੇਖ ਲੋ। ਵੈਸੇ ਚਲੋ ਮੈਨੂੰ ਨੀ ਪਤਾ ਕੁੜੀਆਂ ਵੀ ਪਹਿਲਾਂ ਨਸ਼ਾ ਕਰਦੀਆਂ ਸੀ ਜਾਂ ਕਿੱਦਾਂ, ਪਰ ਪਿੰਡਾਂ ਦੇ ਵਿੱਚ ਇੱਦਾਂ ਦਾ ਕੁਝ ਵੀ ਸਿਲਸਿਲਾ ਇੱਦਾਂ ਦਾ ਨਹੀਂ ਸੀ ਕਿ ਪਿੰਡਾਂ ਦੇ ਵਿੱਚ ਕੁੜੀਆਂ ਨਸ਼ਾ ਕਰਦੀਆਂ ਹੋਣ। ਵੱਡੇ ਸ਼ਹਿਰਾਂ ਦਾ ਆਪਾਂ ਕੁਛ ਕਹਿ ਨਹੀਂ ਸਕਦੇ, ਹਨਾ। ਸੋ ਹੁਣ ਤਾਂ ਇੱਦਾਂ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਜਿੱਥੇ ਕਿ ਕੁੜੀਆਂ ਆਮ ਘਰਾਂ ਦੀਆਂ ਕੁੜੀਆਂ ਪਿੰਡਾਂ ਦੇ ਵਿੱਚ ਵੀ ਨਸ਼ਾ ਕਰਦੀਆਂ ਨੇ। ਸੋ ਦੇਖ ਕੇ ਮਨ ਬਹੁਤ ਹੀ ਦੁਖੀ ਹੁੰਦਾ ਵਾ। ਸੋ ਨਸ਼ਾ ਵਾ ਜਿਹੜਾ ਉਹ ਘਰਾਂ ਦੇ ਘਰ ਖਤਮ ਕਰ ਰਿਹਾ ਵਾ। ਸੋ ਕਹਿੰਦੇ ਹੁੰਦੇ ਆ ਨਾ, ਜਿਹੜਾ ਪਹਿਲਾਂ ਵਾਲਾ ਪੰਜਾਬ ਸੀ ਉਹ ਕਿਤੇ ਨਾ ਕਿਤੇ ਗੁੰਮ ਹੋ ਗਿਆ। ਉਹ ਕਹਿੰਦੇ ਨਾ ਕਿ ਇਹ ਮਹਿਜ਼ ਤਸਵੀਰਾਂ ਨਹੀਂ ਹਨ, ਇਹ ਪੰਜਾਬ ਦੇ ਵਾਸੀ ਨੇ। ਕਦੇ ਇਹ ਘੇਰੇ 47 ਘੇਰੇ, ਕਦੇ 84 ਨੇ, ਅੱਜ ਇਹ ਘੇਰੇ ਖੁਦਕੁਸ਼ੀਆਂ ਨੇ, ਘੇਰੇ ਅੱਜ ਸਿਆਸਤ ਨੇ, ਜੁਗਨੀ ਮਾਈਆ ਗਾਵਣ ਵਾਲੇ ਘੇਰੇ ਅੱਜ ਉਦਾਸੀ ਨੇ। ਸੋ ਵਾਕਈ ਜੀ ਜਿਹੜੇ ਜੁਗਨੀ ਮਾਈਆ ਤੇ ਢੋਲੇ ਟੱਪੇ ਗਾਉਂਦੇ ਸੀ ਉਹ ਅੱਜ ਉਦਾਸੀ ਨੇ ਘੇਰੇ ਹੋਏ ਆ। ਉਹਨਾਂ ਨੂੰ ਅੱਜ ਆਪਣੇ ਘਰਾਂ ਦੀ ਪਈ ਹੋਈ ਆ ਕਿ ਆਪਣੇ ਘਰ ਦਾ ਚੁੱਲ੍ਹਾ ਕਿਵੇਂ ਬਾਲਣਾ। ਮਾਪਿਆਂ ਨੂੰ ਇਹ ਫਿਕਰ ਰਹਿੰਦਾ ਵਾ ਕਿ ਪੁੱਤ ਚੱਲਿਆ ਵਾ ਘਰ ਸਲਾਮਤ, ਸਹੀ ਸਲਾਮਤ ਵਾਪਸ ਆਊਗਾ। ਧੀ ਵਿਆਹਣ ਲੱਗੇ ਆ ਤਾਂ ਵੀ ਦੇਖਣਾ ਪੈਂਦਾ ਕਿ ਜਿਹਦੇ ਨਾਲ ਤੋਰਨ ਲੱਗਿਆ ਕਿਤੇ ਉਹ ਨਸ਼ੈੜੀ ਤਾਂ ਨੀ ਹੈਗਾ। ਸੋ ਬਹੁਤ ਤਰ੍ਹਾਂ ਦੇ ਸੰਸੇ ਆ ਜਿਹੜੇ ਅੱਜ ਪੰਜਾਬ ਨੂੰ ਘੇਰੀ ਬੈਠੇ ਨੇ। ਸੋ ਜ਼ਰੂਰ ਗੱਲਾਂ ਬਾਤਾਂ ਕਰਦੇ ਰਹਾਂਗੇ ਤੇ ਇੱਕ ਜੀ ਤੁਹਾਨੂੰ ਇੱਕ ਬੁਝਾਰਤ ਵੀ ਜ਼ਰੂਰ ਪਾਵਾਂਗੇ। ਵਿੰਗ ਤੜਿੰਗੀ ਲੱਕੜੀ, ਮਿੱਠਾ ਉਹਦਾ ਰਸ, ਪਹੇਲੀ ਮੇਰੀ ਬੁੱਝ ਦੇ, ਮੈਂ ਡਾਲਰ ਦੇ ਦੋ 10-10, ਹਨਾ। ਵੈਸੇ ਉੱਥੇ ਤਾਂ ਰੁਪਈਏ 10 ਲਿਖਿਆ ਸੀ, ਮੈਂ ਕਿਹਾ ਇੱਕ ਜਾਣੇ ਤੋਂ ਕਿਲਾਣੇ ਸਾਰਿਆਂ ਨੂੰ ਕਹਿੰਦੇ ਆ 10-10 ਦੇ ਦੋ, ਹਨਾ, ਨਾਲੇ ਥੋੜੀ ਹੈਲਪ ਹੋ ਜਾਂਦੀ ਆ, ਹਨਾ। ਸੋ ਤਾਂ ਕਰਕੇ ਜੀ 10-10 ਡਾਲਰ ਇੱਕ ਜਾਣੇ ਨੇ ਦੇਣੇ ਆ ਜੇ ਨਹੀਂ ਬੁੱਝੀ ਬੁਝਾਰਤ, ਤੇ ਫਾਇਦਾ ਇਸੇ ਦੇ ਵਿੱਚ ਹੀ ਆ। ਕਾਹਨੂੰ ਪੈਸੇ ਖਰਾਬ ਕਰਨੇ ਆ, ਫਟਾਫਟ ਬੁਝਾਰਤ ਦਾ ਜਿਹੜਾ ਜਵਾਬ ਆ ਉਹ ਭੇਜ ਦੋ। ਪਿੰਗ ਤੜਿੰਗੀ ਲੱਕੜੀ, ਮਿੱਠਾ ਉਸਦਾ ਰਸ, ਪਹੇਲੀ ਮੇਰੀ ਪੁੱਛ ਦੇ, ਨਹੀਂ ਡਾਲਰ ਦੇ ਦੋ 10-10। ਹਜੇ ਤਾਂ 10-10 ਆ, ਇਦੋਂ ਪਹਿਲਾਂ 100-100 ਹੋ ਜਾਣ। ਭੇਜ ਦੋ ਜੀ ਜਵਾਬ +91 750 801 4489 ਤੇ ਲਓ ਫਿਰ ਮਿਲਦੇ ਆ ਇੱਕ ਪਿਆਰੇ ਜਿਹੇ ਗੀਤ ਤੋਂ ਬਾਅਦ।
ਫੀਲਿੰਗ ਅਲੋਨ, ਤੈਨੂੰ ਬੇਬੀ ਬੇਬੀ ਆਖ ਕੇ ਕਮੈਂਟ ਕਰੇ ਕੌਣ। ਹੋਣੀ ਤੂੰ ਤੀਜੇ ਦਿਨ ਲਿਖ ਦਵੇਂ ਫੀਲਿੰਗ ਅਲੋਨ, ਤੈਨੂੰ ਬੇਬੀ ਬੇਬੀ ਆਖ ਕੇ ਕਮੈਂਟ ਕਰੇ ਕੌਣ। ਤਰਲੇ ਨੀ ਮਾਰ ਹੋਣੇ ਪੱਤ ਪੱਤ ਬਹਿ ਕੇ ਆਏ, ਤਰਲੇ ਨੀ ਮਾਰ ਹੋਣੇ ਪੱਤ ਪੱਤ ਬਹਿ ਕੇ, ਨਾਲੇ ਹੱਥ ਜਾ ਨੀ ਜਾਣਾ ਬਹੁਤਾ ਅੱਡਿਆ। ਚੱਲੀਏ ਰਚਾਨੇ ਆਪੇ ਤੋੜ ਕੇ ਯਾਰਾਂ ਨੇ, ਜਦ ਰੱਖੀ ਤੈਨੂੰ ਜੱਟ ਨੇ ਨੀ ਛੱਡਿਆ।
ਕਿੰਨਿਆਂ ਨਾ ਠਹਿ ਠਹਿ ਕੇ ਲੰਘਿਆਂ ਤੇ ਕਿੰਨੇ ਮੂੰਹ ਮੋੜੇ ਤਲਵਾਰਾਂ ਦੇ ਤੀਜੇ ਚੌਥੇ ਦਿਨ ਤੈਨੂੰ ਫਿਲਮਾਂ ਦਿਖਾਈਆਂ ਜਿੱਦਾਂ ਹੱਕਰ ਜੇ ਸੀ ਦਿਨ ਹੈਪੀ ਵਿਆਰਾਂ ਦੇ ਸੱਚੋ ਸੱਚ ਦੱਸੀ ਕਿੱਥੇ ਰੱਖ ਦਾ ਲੋ ਕੇ ਮੈਨੂੰ ਸੱਚੋ ਸੱਚ ਦੱਸੀ ਕਿੱਥੇ ਰੱਖ ਦਾ ਲੋ ਕੇ ਬੈਗ ਗਿਫਟਾਂ ਦੇ ਨਾਲ ਜਿਹੜਾ ਲੱਦਿਆ ਬਥੇਰੀਆਂ ਤੂੰ ਠੱਗੀਆਂ ਰੱਬ ਬੜਾ ਡਾਡਾ ਕਦੇ ਤੇਰੇ ਵੀ ਲਾਊਗਾ ਜਿੱਦਾਂ ਸਾਡੇ ਦੇ ਲਈ ਪੈ ਗੱਲਾਂ ਬੱਜੀਆਂ ਲੱਗੂ ਬੜੀ ਕੌੜੀ ਗੱਲ ਲਵਲੀ ਨੇ ਲਿਖੀ ਲੱਗੂ ਬੜੀ ਕੌੜੀ ਗੱਲ ਲਵਲੀ ਨੇ ਲਿਖੀ ਬੋਲ ਕੱਲਾ ਕੱਲਾ ਜਾਂਦਾ ਜੀ ਦਾ ਗੱਡਿਆ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਮਨ ਨਾ ਮਨ ਦਾ ਮੈਡੀਟੇਸ਼ਨ ਸੋ ਲਓ ਜੀ ਫਿਰ ਹੁਣ ਗਾਣਿਆਂ ਦੇ ਵਿੱਚ ਵੀ ਮੈਡੀਟੇਸ਼ਨ ਹੋਣ ਲੱਗ ਗਿਆ ਕਿਉਂਕਿ ਹੋਰ ਤਾਂ ਸਾਰੀਆਂ ਗੱਲਾਂ ਹੀ ਮੁੱਕ ਗਈਆਂ ਹਨਾ ਕਿਸੇ ਨੂੰ ਦਿਮਾਗ ਦੇ ਵਿੱਚੋਂ ਕੱਢਣ ਲਈ ਵੀ ਹੁਣ ਮੈਡੀਟੇਸ਼ਨ ਦੀ ਲੋੜ ਪੈਣੀ ਹੈ ਕਿਉਂਕਿ ਦੁਨੀਆਂ ਦੇ ਵਿੱਚ ਹੋਰ ਮਸਲੇ ਹੀ ਹੈ ਨੀ ਗੇ ਤੇ ਲਓ ਜੀ ਫਿਰ ਆਪਾਂ ਤੁਹਾਨੂੰ ਪਹਿਲੇ ਪੰਜਾਬ ਦੀ ਗੱਲ ਸੁਣਾਈ ਸੀਗੀ ਪਹਿਲਾਂ ਹਨਾ ਕਿ ਪਹਿਲਾਂ ਦਾ ਪੰਜਾਬ ਕਿੱਦਾਂ ਦਾ ਸੀ ਸੋ ਇੱਦਾਂ ਦੀ ਨਾ ਇੱਕ ਲੇਖਤਾ ਸੁਰਿੰਦਰ ਸਿੰਘ ਦਾਊਮਾਜਰਾ ਉਹਨਾਂ ਨੇ ਬੜੀ ਸੋਹਣੀ ਇਹ ਲੇਖਤਾ ਜਿਹੜੀ ਕਿ ਸਾਂਝੀ ਕੀਤੀ ਸੀ ਕਹਿੰਦੇ ਕਿ ਪਰਸੋਂ ਇੰਡੀਆ ਨੂੰ ਕਿਸੇ ਨੂੰ ਫੋਨ ਲਾ ਰਹੇ ਸੀ ਉਹ ਸੋ ਕਹਿੰਦੇ ਵਰਿੰਦਰ ਨੂੰ ਫੋਨ ਲਾਉਂਦਾ ਸੀ ਕਈ ਵਾਰ ਗਲਤ ਲਾਈਨ ਮਿਲ ਗਈ ਫਿਰ ਇੱਕ ਮਜੈਲ ਭਾਊ ਨੂੰ ਜਾ ਲੱਗਿਆ ਮੈਂ ਕਿਹਾ ਹੈਲੋ ਬਾਈ ਕਿਵੇਂ ਆ ਕਹਿੰਦਾ ਭਾਊ ਕੌਣ ਬੋਲਣ ਡਿਆ ਜੇ ਮੈਂ ਮਜ਼ਾਕ ਚ ਬੋਲ ਪਿਆ ਬਹੁਤਿਆਂ ਪਿਆਰਾਂ ਵਾਲਿਆ ਸਾਡੇ ਚੇਤੇ ਹੀ ਭੁੱਲ ਗਏ ਨੇ ਕਹਿੰਦਾ ਬਾਊ ਗਲਤ ਨੰਬਰ ਲੱਗਿਆ ਜੇ ਤੇਰਾ ਮੈਂ ਕਿਹਾ ਯਾਰ ਕਲੋਲ ਹੀ ਹੋਈ ਜਾਂਦੀ ਆ ਤੀਜੀ ਵਾਰ ਗਲਤ ਲੱਗ ਗਿਆ ਕਹਿੰਦਾ ਲੈ ਭਾ ਕੋਈ ਚੱਕਰ ਨੀ ਮੈਂ ਤਾਂ ਇਹੀ ਆ ਨਾ ਵੀ ਖੋਰੇ ਭਾਊ ਪੈਸੇ ਨਾ ਖਰਾਬ ਕਰ ਬੈਠੇ ਮੈਂ ਕਿਹਾ ਚੱਲ ਛੱਡ ਯਾਰ ਆਈ ਦੱਸ ਫਸਲ ਵਾਡੀ ਠੀਕ ਹੈ ਸੋ ਮੌਸਮੀ ਗੱਲਾਂ ਹੋਣ ਲੱਗ ਗਿਆ ਜਿਹੜੀਆਂ ਰਸਮੀ ਗੱਲਾਂ ਹੁੰਦੀਆਂ ਤੇ ਮੌਸਮੀ ਫਸਲ ਦੇ ਬਾਰੇ ਹਨਾ ਤੇ ਪੁੱਛਦਾ ਕਹਿੰਦੇ ਕਿ ਭਾਊ ਆਈ ਦੱਸ ਵੀ ਫਸਲ ਵਾਡੀ ਠੀਕ ਆ ਲਾਗੇ ਜੀਰੀ ਲਾਉਣ ਹੋਰ ਮੌਸਮ ਘਰ ਪਰਿਵਾਰ ਬੇਬੇ ਬਾਪੂ ਕਹਿੰਦਾ ਭਾਊ ਸਭ ਚੜ੍ਹਦੀ ਕਲਾ ਚਾ ਬੇਬੇ ਬਾਪੂ ਘਰ ਪਰਿਵਾਰ ਸਭ ਠੀਕ ਆ ਫਿਕਰਾਂ ਵਾਲੀ ਕੋਈ ਗੱਲ ਹੀ ਨੀ ਤੂੰ ਸੁਣਾ ਸਿਹਤਾਂ ਕਿਵੇਂ ਆ ਕੰਮ ਕਰ ਸੂਤੀ ਮੈਂ ਕਿਹਾ ਪੂਰਾ ਕਹਿਮ ਆ ਬਾਈ ਅੱਧਾ ਘੰਟਾ ਗੱਲ ਕਰੀ ਗਈ ਤੇ ਫਿਰ ਮੁੜ ਕੇ ਕਹਿੰਦਾ ਕੋਈ ਫਿਕਰ ਨਾ ਕਰੀ ਭਾਊ ਘਰ ਦਾ ਪਤਾ ਕੱਲ ਛੱਡੀ ਜਾ ਤੂੰ ਆ ਜੀ ਨਹੀਂ ਤੇ ਜਦੋਂ ਇੱਧਰ ਆਇਆ ਮਿਲ ਕੇ ਜਾਈ ਕੋਈ ਲੋੜ ਹੋਈ ਤਾਂ ਦੱਸ ਛੱਡੀ ਹੈਗੇ ਆ ਆਪਾਂ ਤੇ ਨਾਲ ਜਿਹੜਾ ਗੱਡੀ ਦੇ ਵਿੱਚ ਇੱਕ ਗੁਜਰਾਤੀ ਬੰਦਾ ਬੈਠਾ ਸੀ ਨਾ ਉਹਦੇ ਨਾਲ ਉਹ ਦੇਖੀ ਜਾਂਦਾ ਵੀ ਇਹ ਕਹਿ ਤਾਂ ਰਿਹਾ ਕਿ ਨੰਬਰ ਗਲਤ ਲੱਗ ਗਿਆ ਪਰ ਅੱਧਾ ਘੰਟਾ ਹੋ ਗਿਆ ਬੜਾ ਹੱਸ ਹੱਸ ਕੇ ਗੱਲਾਂ ਕਰ ਰਿਹਾ ਤੇ ਜਦੋਂ ਫੋਨ ਉਹਨੇ ਖਤਮ ਕੀਤਾ ਫੋਨ ਕੱਟਿਆ ਤਾਂ ਉਹ ਕਹਿੰਦਾ ਕਿ ਬੜੇ ਖੁਸ਼ ਹੋ ਬਈ ਕਹਿੰਦਾ ਕਿਸੇ ਬਾਤ ਹੋ ਰਹੀ ਸੀ ਤਾਂ ਉਹ ਬੰਦਾ ਇੰਨਾ ਕੁ ਖੁਸ਼ ਸੀ ਆਪਣੇ ਆਪ ਹੀ ਉਹਦੇ ਮੂੰਹੋਂ ਨਿਕਲਿਆ ਕਹਿੰਦਾ ਪੰਜਾਬ ਨਾਲ ਸੋ ਇਹ ਸੀ ਜੀ ਸਾਡਾ ਪਹਿਲਾ ਪੰਜਾਬ ਕਿਸੇ ਆਪਣੇ ਨੂੰ ਕਿਸੇ ਅਣਜਾਣ ਨੂੰ ਵੀ ਗੱਲ ਨਾਲ ਲਾ ਕੇ ਉਹਦਾ ਹਾਲ ਚਾਲ ਪੁੱਛਣਾ ਇੰਨੇ ਵਧੀਆ ਤਰੀਕੇ ਨਾਲ ਗੱਲ ਕਰਨੀ ਕਿ ਅਗਲੇ ਨੂੰ ਸਾਹਮਣੇ ਵਾਲੇ ਦੇ ਮਨ ਹੀ ਖਿੜ ਜਾਂਦਾ ਸੀ ਦੁਖੀ ਦੂਰ ਹੋ ਜਾਂਦੇ ਸੀ ਪਰ ਅੱਜ ਕੱਲ ਆ ਜਿਹੜੀ ਨਵੀਂ ਟੈਕਨੀਕ ਆਈ ਹੈ ਨਾ ਵਟਸਐਪ ਫਲਾਨਾ ਧਿੰਗੜਾ ਇਹਨੇ ਠੀਕ ਆ ਇਹ ਟੈਕਨੀਕ ਜੋ ਵੀ ਟੈਕਨੋਲੋਜੀ ਆਈ ਆ ਇਹਨੇ ਸਾਨੂੰ ਬਹੁਤ ਕੁਛ ਦਿੱਤਾ ਵੀ ਆ ਪਰ ਸਾਡੇ ਤੋਂ ਬਹੁਤ ਕੁਛ ਖੋ ਵੀ ਲਿਆ ਤੇ ਜਿਹੜਾ ਕੁਛ ਖੋਇਆ ਵਾ ਨਾ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ ਤੇ ਕਿਉਂਕਿ ਉਸ ਟੈਕਨੋਲੋਜੀ ਦੇ ਨਾਲ ਨਾਲ ਸਾਡੀ ਸੋਚ ਆ ਜਿਹੜੀ ਉਹ ਵੀ ਮਸ਼ੀਨੀ ਬਣ ਕੇ ਰਹਿ ਗਈ ਆ ਕਿਤੇ ਨਾ ਕਿਤੇ। ਆਪਸੀ ਪਿਆਰ ਸਾਂਝ ਮਿਲਵਰਤਨ ਪਤਾ ਨੀ ਕਿੱਥੇ ਗੁੰਮ ਹੋ ਗਏ ਆ। ਤੇ ਲਓ ਜੀ ਫਿਰ ਗੌਰਵ ਸ਼ਰਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਪੁੱਛ ਰਹੇ ਆ ਕੀ ਹਾਲ ਆ ਜੀ। ਸ਼ੁਕਰ ਆ ਕਿਸੇ ਨੇ ਤਾਂ ਮੇਰਾ ਹਾਲ ਪੁੱਛਿਆ ਹਨਾ। ਬਹੁਤ ਵਧੀਆ ਗੌਰਵ ਜੀ, ਬਸ ਠੀਕ ਠਾਕ ਆ, ਤੁਹਾਡੇ ਨਾਲ ਗੱਲ ਕਰਨ ਜੋਗੇ ਹੋ ਗਏ ਆ ਤੇ ਹੁਣ ਖੂਬ ਲਾਇਆ ਕਰਾਂਗੇ ਰੌਣਕਾਂ। ਤੇ ਬਾਕੀ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਕਰਦੇ ਰਵਾਂਗੇ ਇਸੇ ਤਰ੍ਹਾਂ ਹੀ ਗੱਲਾਂ ਬਾਤਾਂ ਹਨਾ। ਸੋ ਬਜ਼ਾਰਤ ਦਾ ਜਿਹੜਾ ਜਵਾਬ ਆ ਉਹ ਕਿਸੇ ਕੋਲ ਵੀ ਹਲੇ ਨਹੀਂ ਆਇਆ। ਮੈਨੂੰ ਲੱਗਦਾ ਅੱਜ ਤਾਂ ਬਹੁਤ ਸਾਰੀ ਕਮਾਈ ਹੋ ਜਾਣੀ ਆ ਮੇਰੀ ਹਨਾ, ਕਿਉਂਕਿ ਮੈਂ ਬਜ਼ਾਰਤ ਪਾਈ ਸੀ, ਜਵਾਬ ਹਜੇ ਕੋਈ ਆਇਆ ਨੀ। ਤੇ ਜਿਹੜੀ ਮੈਂ ਡਾਇਲੋਗ ਬੋਲਿਆ ਸੀਗਾ ਕਿ ਜਿਹੜਾ ਪਾਣੀ ਨੂੰ ਗੰਦਲਾ ਕਹਿਣ ਤੋਂ ਪਹਿਲਾਂ ਆਪਣੇ ਹੱਥਾਂ ਦੀ ਮੈਲ ਨੂੰ ਦੇਖੋ, ਤੇ ਉਸਦਾ ਜਵਾਬ ਸਾਨੂੰ ਦਲਜੀਤ ਸਿੰਘ ਮਹਿਤਾ ਚੌਂਕ ਤੇ ਸਾਡੇ ਚੋਦਾ ਸਿੰਘ ਧਾਲੀਵਾਲ ਭਾਜੀ ਨੇ ਭੇਜ ਦਿੱਤਾ। ਤੇ ਜਿਵੇਂ ਕਿ ਮੈਂ ਕਿਹਾ ਸੀ ਕਿ ਤੁਸੀਂ ਗਾਣਾ ਡੈਡੀਕੇਟ ਕਰਨਾ ਇੱਕ ਦੂਸਰੇ ਨੂੰ, ਕਿਉਂਕਿ ਦੋ ਜਾਣੇ ਆ ਜਿਨ੍ਹਾਂ ਨੇ ਇਸਦਾ ਸਾਨੂੰ ਜਵਾਬ ਦਿੱਤਾ। ਸੋ ਜਵਾਬ ਵੀ ਮੈਂ ਦੱਸ ਦਿੰਦੀ ਹਾਂ ਜੀ, ਇਹ ਡਾਇਲੋਗ ਆ ਜਿਹੜਾ ਅਰਦਾਸ ਮੂਵੀ ਦੇ ਵਿੱਚੋਂ ਗੁਰਪ੍ਰੀਤ ਘੁੱਗੀ ਨੇ ਬੋਲਿਆ ਸੀ। ਸੋ ਬੜੀ ਹੀ ਸੋਹਣੀ ਮੂਵੀ ਆ, ਜਿੰਨੀ ਵਾਰੀ ਵੀ ਤੁਸੀਂ ਮਰਜ਼ੀ ਦੇਖ ਲਓ ਤੁਹਾਡਾ ਦਿਲ ਨਹੀਂ ਅੱਕੂਗਾ। ਜੋ ਗੁਰਬਾਣੀ ਦੇ ਸ਼ਬਦ ਗੁਰਬਾਣੀ ਦੇ ਵਾਕ ਵਿੱਚ ਬੋਲੇ ਗਏ ਆ ਨਾ, ਬੜਾ ਸਕੂਨ ਦਿੰਦੇ ਆ ਮਨ ਨੂੰ ਤੇ ਬੜੀ ਪੋਜ਼ਿਟਿਵ ਐਨਰਜੀ ਮਿਲਦੀ ਆ ਉਹਦੇ ਤੋਂ। ਅਗਰ ਤੁਸੀਂ ਤੁਹਾਡਾ ਮਨ ਦੁਖੀ ਆ ਨਾ ਉਹ ਮੂਵੀ ਦੇਖ ਲਓਗੇ ਤਾਂ ਸੱਚੀ ਕਹਿੰਦੀ ਆ ਤੁਸੀਂ ਪੋਜ਼ਿਟਿਵ ਫੀਲ ਕਰੋਗੇ ਹਨਾ। ਤੇ ਲਓ ਜੀ ਫਿਰ ਜਿੱਦਾਂ ਕਿ ਮੈਂ ਪ੍ਰੋਮਿਸ ਕੀਤਾ ਸੀ ਤਾਂ ਚੋਦਾ ਸਿੰਘ ਧਾਲੀਵਾਲ ਉਹਨਾਂ ਨੇ ਦਲਜੀਤ ਭਾਜੀ ਲਈ ਗਾਣਾ ਬੜਾ ਹੀ ਸੋਹਣਾ ਗਾਣਾ ਡੈਡੀਕੇਟ ਕੀਤਾ ਉਹਨਾਂ ਨੂੰ, ਰਵਿੰਦਰ ਗਰੇਵਾਲ ਦਾ ਗਾਣਾ ਕਰਮਾ ਵਾਲੀ ਆ ਤੈਨੂੰ ਅਸੀਂ ਮਿਲ ਗਏ, ਯਾਨੀ ਕਰਮਾ ਵਾਲੀ ਆ ਤੈਨੂੰ ਅਸੀਂ ਮਿਲ ਗਏ, ਬੇਬੀ ਨੂੰ ਮਿਲੇ ਸੀ ਸੁੱਖ ਸੁੱਖ ਕੇ। ਕਿਆ ਬਾਤ ਆ ਜੀ, ਬੜਾ ਸੋਹਣਾ ਗਾਣਾ ਡੈਡੀਕੇਟ ਕਰ ਗਏ ਤੁਸੀਂ ਤਾਂ ਹਨਾ। ਤੇ ਅੱਗੇ ਜੀ ਅਮਰੀਕ ਸਿੰਘ ਉਹਨਾਂ ਨੇ ਮੇਰੀ ਬੁਝਾਰਤ ਦਾ ਜਵਾਬ ਦਿੱਤਾ ਵਾ, ਪਰ ਇਹ ਥੋੜੀ ਜੀ ਗਲਤ ਹੋ ਗਈ ਆ, ਪਰ ਕੋਈ ਗੱਲ ਨੀ ਜੀ ਤੁਸੀਂ ਟਰਾਈ ਕਰੋ ਅਗੇਨ ਅਗੇਨ, ਮੈਂ ਕਿਹਾ $10-$10 ਭੇਜ ਦੋ ਸਾਰੇ ਜਾਣੇ ਹਨਾ। ਅੱਗੇ ਜੀ ਗੌਰਵ ਸ਼ਰਮਾ ਕਹਿੰਦੇ ਬੁਝਾਰਤ ਦੁਬਾਰਾ ਪਾਓ। ਲਓ ਜੀ ਹੁਣ ਜਵਾਬ ਵੀ ਆਇਆ, ਲੈ ਮੈਂ ਕਹਿੰਦੀ ਰਹਿਣੀ ਦਈਏ ਪਾਉਣ ਨੂੰ, ਨਹੀਂ ਇਹਨਾਂ ਨੇ ਜਵਾਬ ਭੇਜ ਦੇਣਾ ਮੇਰੇ ਪੈਸੇ ਮਰ ਜਾਣੇ ਆ ਹਨਾ। ਤੇ ਚਲੋ ਪਾਉਣੀ ਤਾਂ ਹੁਣ ਬੁਝਾਰਤ ਪੈਣੀ ਆ। ਗੌਰਵ ਜੀ ਬੁਝਾਰਤ ਦੁਬਾਰਾ ਪਾ ਰਹੇ ਆ। ਵਿੰਗ ਤੜਿੰਗੀ ਲੱਕੜੀ ਮਿੱਠਾ ਉਧਾਰਾ, ਸਹੇਲੀ ਮੇਰੀ ਬੁੱਝ ਦੇ ਮੈਂ ਡਾਲਰ ਦੇ ਦੋ ਦਸ ਦਸ, ਤੁਸੀਂ ਮਲਟੀਪਲਾਈ ਕਰ ਦਿਓ 100 ਹੋ ਹੀ ਜਾਣਾ ਹਨਾ, ਤੇ ਨਹੀਂ ਫਿਰ ਬੁਝਾਰਤ ਦਾ ਜਵਾਬ ਆ ਜਿਹੜਾ ਸਾਨੂੰ ਭੇਜ ਦੋ। ਅੱਗੇ ਜੀ ਕੁਲਦੀਪ ਕੌਰ ਕਹਿੰਦੀ ਸ਼ੁਕਰ ਹੈ ਭੈਣ ਭਲੀ ਚੰਗੀ ਹੋ ਕੇ ਆ ਗਈ ਰੌਣਕਾਂ ਲਾਉਣ ਨੂੰ। ਹਾਂਜੀ ਹਾਂਜੀ ਬਿਲਕੁਲ, ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਰੱਬ ਜੀ ਅੱਗੇ ਕਹਿੰਦੇ ਅਰਦਾਸ ਹੈ, ਤੇ ਹਿੰਮਤ ਸ਼ਕਤੀ ਤੇ ਤੰਦਰੁਸਤੀ ਬਖਸ਼ਣ। ਬਹੁਤ ਬਹੁਤ ਥੈਂਕ ਯੂ ਕੁਲਦੀਪ। ਆ ਸਰਬਜੀਤ ਭਾਜੀ ਤਾਂ ਹੋਰ ਹੀ ਕੁਛ ਕਹੀ ਜਾਂਦੇ ਸੀਗੇ ਮੈਨੂੰ, ਕਹਿੰਦੇ ਬੱਚੇ ਆਏ ਪਿਛਲੀ ਵਾਰ ਮੈਨੂੰ ਕਹਿੰਦੇ ਬੋਬੀ ਕਿਤੇ ਆਖਰੀ ਪ੍ਰੋਗਰਾਮ ਨਾ ਹੋਵੇ। ਤੇ ਹੁਣ ਜਦੋਂ ਨਾ ਕਿਹਾ ਹੁਣ ਪ੍ਰੋਗਰਾਮ ਦੇ ਵਿੱਚ ਮੈਂ ਆਈ ਤੇ ਉਹ ਥੋੜੀ ਜਿਹੀ ਆਵਾਜ਼ ਦੀ ਪ੍ਰੋਬਲਮ ਸੀ ਕਿ ਮੇਰੀ ਆਵਾਜ਼ ਮੈਨੂੰ ਹੀ ਸੁਣ ਰਹੀ ਸੀ, ਤਾਂ ਮੈਂ ਭਾਜੀ ਨੂੰ ਹੱਸਣ ਲੱਗੀ। ਮੈਂ ਕਿਹਾ ਭਾਜੀ ਹਾਲੇ ਤਾਂ ਮੈਂ ਇਸੇ ਦੁਨੀਆਂ ਸੀ ਆ, ਇਹੋ ਜਿਹੀਆਂ ਡਰਾਉਣੀਆਂ ਆਵਾਜ਼ਾਂ ਤਾਂ ਬਾਅਦ ਚ ਆਉਂਦੀਆਂ ਹੁੰਦੀਆਂ ਨੇ, ਜਦੋਂ ਬੰਦਾ ਕਿਸੇ ਹੋਰ ਦੁਨੀਆਂ ਚ ਚਲਾ ਜਾਂਦਾ ਫੇਰ ਆਉਂਦਾ ਹੁੰਦਾ ਇਹੋ ਜਿਹੀ ਆਵਾਜ਼ਾਂ ਚ, ਤਾਂ ਆਵਾਜ਼ ਠੀਕ ਕਰ ਦੋ ਹਨਾ। ਚਲੋ ਜੀ ਹਾਸਾ ਮਜ਼ਾਕ ਆ ਜਿਹੜਾ ਉਹ ਸਾਰਾ ਚੱਲੀ ਜਾਣਾ ਨਾਲ ਨਾਲ, ਤੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਆ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਕਹਿ ਰਹੇ ਆ ਕਿ ਬੋਬੀ ਜੀ ਅਰਦਾਸ ਮੂਵੀ ਦਾ ਹੀ ਗੀਤ ਪਲੇਅ ਕਰ ਦਿਓ। ਅਰਦਾਸ ਮੂਵੀ ਦਾ ਗਾਣਾ ਵੀ ਹਾਂਜੀ ਜ਼ਰੂਰ ਪਲੇਅ ਕਰਾਂਗੇ ਅਸੀਂ ਤੇ ਪ੍ਰੋਗਰਾਮ ਵਿੱਚ ਆਉਣ ਲਈ। ਥੈਂਕ ਯੂ ਜੀ। ਰਜਿੰਦਰ ਸਿੰਘ ਧਾਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਹੱਥ ਜੋੜ ਕੇ ਖਨੀ ਤਾਂ ਕਹਿ ਰਹੇ ਆ ਰੱਬਾ ਕਿੱਥੋਂ ਭੇਜਤੀ ਦੁਬਾਰਾ ਇਹ, ਖਨੀ ਸਤਿ ਸ੍ਰੀ ਅਕਾਲ ਕਹਿ ਰਹੇ ਆ, ਪਤਾ ਨੀ ਤਾਂ ਇੱਦਾਂ ਸੀ ਪਤਾ ਨੀ ਤਾਂ ਉੱਦਾਂ ਸੀ, ਹੁਣ ਧਾਨੀ ਰਜਿੰਦਰ ਸਿੰਘ ਧਾਨੀ ਜਾਣੇ ਹਨਾ। ਅੱਛੇ ਅਗਲੇ ਸਨੀ ਮਜੂਕਾ ਸ਼ੈਪਟਨ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਬੋਬੀ ਜੀ ਆਨਸਰ ਇਜ਼, ਸਾਰੇ ਉਹੀ ਆਨਸਰ ਦੱਸ ਰਹੇ ਆ, ਤੁਸੀਂ ਵੀ ਭੇਜ ਦੋ ਜੀ $10 ਭੇਜ ਦੋ ਫਟਾਫਟ ਕਰਾਂ ਦੀ ਜਵਾਬ, ਤੁਹਾਡਾ ਵੀ ਥੋੜਾ ਜਿਹਾ ਗਲਤ ਹੋ ਗਿਆ, ਵੈਸੇ ਸਹੀ ਹੋ ਸਕਦਾ ਇਹ, ਪਰ ਇੱਕ ਥੋੜਾ ਜਿਹਾ ਕਲੂ ਆ ਵਿੱਚ ਹਨਾ ਬਜ਼ਾਰਾਂ ਦੇ, ਜਿਹੜਾ ਕਿ ਤੁਸੀਂ ਕੋਈ ਪਿਕ ਨੀ ਕਰ ਰਿਹਾ ਗਾ, ਥੋੜੀ ਜਿਹੀ ਗਲਤ ਆ ਬਜ਼ਾਰਾਂ ਤਾਂ ਹਨਾ। ਚੱਲ ਕੋਈ ਗੱਲ ਨੀ ਜੀ, ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਵੀ ਉਹੀ ਭੇਜਿਆ, ਕੀ ਗੱਲ, ਇਹ ਸਾਰੇ ਉਹੀ ਗੱਲ ਭੇਜ ਰਹੇ ਆ, ਉਹੀ ਸੇਮ ਆਨਸਰ, ਪਰ ਸੇਮ ਆਨਸਰ ਇਹ ਨੀ ਹੈਗਾ ਜੀ ਹਨਾ। ਚਲੋ ਕੋਈ ਗੱਲ ਨੀ, ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਸ਼ੁਰੂ ਵੀ ਕੀਤਾ ਵਾ ਤੇ ਇਸੇ ਤਰ੍ਹਾਂ ਜਾਰੀ ਵੀ ਰੱਖਾਂਗੇ। ਤੇ ਇੱਕ ਮੈਂ ਤੁਹਾਨੂੰ ਹੋਰ ਵਧੀਆ ਜੀ ਸਟੋਰੀ, ਜਿੱਦਾਂ ਮੈਂ ਕਿਹਾ ਸੀ ਛੋਟੀ ਜਿਹੀ ਸਟੋਰੀ ਸੁਣਾਉਂਗੀ, ਪਰ ਇਸ ਗੀਤ ਤੋਂ ਬਾਅਦ ਸਟੋਰੀ ਤੁਹਾਨੂੰ ਸੁਣਾਉਂਗੀ ਤੇ ਤੁਸੀਂ ਮੈਨੂੰ ਦੱਸਣਾ ਕਿ ਉਹਦਾ ਮੋਰਲ ਕੀ ਨਿਕਲਦਾ, ਮੋਰਲ ਮੈਨੂੰ ਤੁਸੀਂ ਹੀ ਦੱਸੋਗੇ, ਸਟੋਰੀ ਛੋਟੀ ਜਿਹੀ ਤੁਹਾਨੂੰ ਮੈਂ ਸੁਣਾਉਂਗੀ ਹਨਾ। ਅੱਜ ਮੈਂ ਬਾਲੀਆਂ ਕਹਾਣੀਆਂ ਸੁਣਾਉਣੀਆਂ, ਫਿਰ ਮੈਂ ਤੁਹਾਨੂੰ ਦੱਸੂਗੀ ਕੀ ਹੋਇਆ ਦੁਨੀਆਂ ਦੇ ਵਿੱਚ, ਦੁਨੀਆਂ ਦੇ ਵਿੱਚ ਤਾਂ ਬਹੁਤ ਕੁਛ ਹੁੰਦਾ, ਮਤਲਬ ਪਿਛਲੇ ਦਿਨੀ ਕੀ ਹੋਇਆ। ਲਓ ਜੀ ਫਿਰ ਸੁਣਦੇ ਆ ਪਿਆਰਾ ਜਿਹਾ ਗੀਤ, ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ।
ਗਵਾ ਕੇ ਕੋਹੇ ਨੂਰ ਵਰਗਾ ਹੋ ਜਾਵਾਂ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ, ਮੁੰਡਾ ਬੈਗਾਂ ਗਵਾ ਕੇ ਕੋਹੇ ਨੂਰ ਵਰਗਾ, ਜਾਵਾਂ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ। ਸਾਡੇ ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ, ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ। ਫੜ ਲੱਗਦੇ ਹੁੰਦੇ ਆ ਸਦਾ ਨੀਵੇਂ ਰੁੱਖ ਤੇ, ਤੂੰ ਕਰਮਾਂ ਵਾਲੀਆਂ ਤੈਨੂੰ ਅਸੀਂ ਮਿਲ ਗਏ। ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ, ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਓ ਗੌਰ। ਦੇਖ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ, ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਓ ਗੌਰ। ਸਾਨੂੰ ਪੱਟਣੇ ਨੂੰ ਆਉਂਦੇ ਰੋਜ਼ ਬੜੇ ਭਰਪੂਰ, ਅਸੀਂ ਬੇਬੇ ਨੂੰ ਮਿਲੇ ਸੀ ਸੁੱਖਾ। ਜਿਹੜੀ ਲੈਂਦੀ ਸਾਨੂੰ ਤਾਕੇ ਉਹ ਸੌਂਦੀ ਨਹੀਂ, ਉਹ ਅੱਖ ਪੱਗ ਲੈਂਦੀ ਸਾਡੀ ਕਹਿੰਦੀਆਂ ਕਹਾਉਂਦੀਆਂ ਨੂੰ ਪੱਟ। ਜਿਹੜੀ ਲੈਂਦੀ ਸਾਨੂੰ ਤੱਕੇ ਉਹ ਸੌਂਦੀ ਨਹੀਂ, ਉਹ ਅੱਖ ਪੱਗ ਲੈਂਦੀ ਸਾਡੀ ਕਹਿੰਦੀਆਂ ਕਹਾਉਂਦੀਆਂ ਨੂੰ ਪੱਟ। ਗਸ਼ ਅੱਲੜਾਂ ਨੂੰ ਪੈਣ ਦਿਲ ਫੜ ਫੜ ਪੈਣ, ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ, ਤੈਨੂੰ ਰੱਖੂਗਾ ਗੜੋਲੀਆਂ ਚ ਜਾਨ ਤੋਂ ਪਿਆਰੀ। ਤੇਰਾ ਸ਼ੌਂਕੀ ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ, ਤੈਨੂੰ ਰੱਖੂਗਾ ਗੜੋਲੀਆਂ ਚ ਜਾਨ ਤੋਂ ਪਿਆਰੀ। ਅੱਤ ਪੂਰੀ ਹੈ ਕਰਾਉਂਦਾ ਹੱਥ ਨਸ਼ੇ ਨੂੰ ਨਾ ਲਾਉਂਦਾ, ਅੱਤ ਪੂਰੀ ਹੈ ਕਰਾਉਂਦਾ ਹੱਥ ਨਸ਼ੇ ਨੂੰ ਨਾ ਲਾਉਂਦਾ। ਨਾਮ ਰੱਬ ਦਾ ਤੇ ਆਉਂਦਾ ਸੁਭਾ ਉੱਠ ਕੇ,
ਕਰਮਾ ਵਾਲੀ ਤੈਨੂੰ ਅਸੀਂ ਮਿਲ ਕੇ, ਬੇਬੇ ਨੂੰ ਮਿਲੇ ਸੀ ਸੁੱਖ 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 ਕੇ, ਹਨਾ। ਤੇ ਲਓ ਜੀ ਫਿਰ ਸੁੱਖਾ ਸੁੱਖ ਸੁੱਖ ਕੇ ਤਾਂ ਸਾਰੇ ਮਿਲੇ ਹੋਣਗੇ, ਹਨਾ। ਇਸ ਲਈ ਤਾਂ ਮਾਂ ਪਿਓ ਨੂੰ ਬੜੀ ਮਤਲਬ ਖੁਸ਼ੀ ਦਿੰਦੇ ਆ ਜਿਹੜੇ ਆਪਣੇ ਮਾਂ ਪਿਓ ਦੀ ਬਹੁਤ ਕਦਰ ਕਰਦੇ ਆ। ਤੇ ਲਓ ਫਿਰ ਅੱਗੇ ਜੀ ਨਪਿੰਦਰ ਰਹੀਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਜੀ, ਮੈਸੇਜ ਭੇਜਿਆ, ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਭੈਣ ਜੀ, ਸਰਵਜੀਤ ਵੀਰ ਜੀ ਤੇ ਸਾਰੇ ਸਰੋਤਿਆਂ ਨੂੰ। ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ ਤੇ ਜਵਾਬ ਇਹਨਾਂ ਨੇ ਵੀ ਉਹੀ ਭੇਜਿਆ, ਤੁਸੀਂ ਸਾਰੇ ਸੇਮ ਹੀ ਜਵਾਬ ਭੇਜੀ ਜਾਂਦੇ ਹੋ, ਯਾਨੀ ਕਿ ਮੇਰੇ $10 ਵੀ ਨਾਲ ਭੇਜੀ ਚੱਲੋ ਨਾ ਫਿਰ, ਹਨਾ। ਪਰ ਹੁਣ ਮੈਨੂੰ ਆਏ ਲੱਗਦਾ ਕਿਤੇ ਮੇਰਾ ਜਵਾਬ ਨਹੀਂ ਗਲਤ, ਪਰ ਮੇਰਾ ਜਵਾਬ ਨਹੀਂ ਗਲਤ ਹੈਗਾ ਤੇ, ਪਰ ਪੋਸੀਬਲੀ ਇਹ ਵੀ ਹੋ ਸਕਦਾ ਵਾ ਜਿਹੜਾ ਤੁਸੀਂ ਭੇਜਦੇ ਹੋ, ਪਰ ਥੋੜੀ ਜਿਹੀ ਗੜਬੜ ਆ, ਤੁਸੀਂ ਉਹ ਨਹੀਂ ਸਮਝ ਰਹੇ ਹੈਗੇ ਜਿਹੜਾ ਇੱਕ ਵਿੱਚ ਕੀ ਕਹਿੰਦੇ ਹੁੰਦੇ ਆ ਵਲ ਵਲੀ ਮਾਮਾ, ਜਿਹੜਾ ਉਹ ਨਹੀਂ ਸਮਝ ਰਹੇ ਹੈਗੇ। ਅੱਗੇ ਜੀ ਜਗਤਾਰ ਢੁੱਡੀਕੇ ਹਾਂਗਕਾਂਗ ਵਾਲੀ ਕਹਿੰਦੇ ਸਤਿ ਸ੍ਰੀ ਅਕਾਲ ਕੁੜੀਏ, ਤੁਹਾਡੀ ਸਿਹਤ ਕਿਵੇਂ ਹੈ ਕੁੜੀਏ, ਤੁਹਾਡੀ ਆਵਾਜ਼ ਨੂੰ ਤਰਸ ਗਏ ਸੀ ਕਿਤੇ ਬਜ਼ਾਰਤ ਦਾ ਜਵਾਬ ਇਹ ਤਾਂ ਨਹੀਂ। ਹਾਂਜੀ ਭਾਜੀ, ਮੈਂ ਵੀ ਇਹੀ ਕਹਿੰਦੀ ਹਾਂ ਕਿ ਇਹ ਜਵਾਬ ਨੀ ਹੈਗਾ। ਸਾਰੇ ਪੇਚ ਰਹੇ ਆ ਕਿ ਗੰਨਾ ਨੀ ਹੈਗਾ ਜੀ। ਕਹਿੰਦੇ ਮੇਰੀ ਬਜ਼ਾਰਤ ਹੈ ਨਿੱਕੀ ਚਾਹੀ ਪਿੱਦ ਨੀ ਪਿੱਦ ਪਿੱਦ ਕਰਦੀ ਸਾਰੇ ਬਾਜ਼ਾਰ ਦੀ ਲਿਦ ਇਕੱਠੀ ਕਰਦੀ। ਭਾਜੀ ਆਹ ਤਾਂ ਵਾਲੀ ਸੌਖੀ ਬਜ਼ਾਰਤ ਭਾਈ ਆ, ਤੁਸੀਂ ਮੈਨੂੰ ਆਉਂਦਾ ਸਾਰੀਆਂ ਕੁੜੀਆਂ ਨੂੰ ਪਤਾ ਹੋਊਗਾ ਇਹ ਕੀ ਆ। ਵੈਸੇ ਆਸਟ੍ਰੇਲੀਆ ਜਾ ਕੇ ਤਾਂ ਮੁੰਡਿਆਂ ਨੂੰ ਵੀ ਪਤਾ ਲੱਗ ਜਾਂਦਾ ਘਰ ਦੇ ਕੰਮ ਕਰਨੇ ਹੀ ਪੈਂਦੇ ਆ ਹਨਾ, ਪਰ ਫਿਰ ਵੀ ਚਲੋ ਆਪਾਂ ਵੇਟ ਕਰ ਦਿੰਦੇ ਆ ਵੀ ਸਾਰੇ ਦੱਸ ਦੇਣਗੇ ਹਨਾ ਇਸ ਬਜ਼ਾਰਤ ਦਾ ਜਵਾਬ ਵੀ ਕੀ ਆ ਹਨਾ। ਨਿੱਕੀ ਚਾਹੀ ਪਿੱਦਨੀ ਪਿੱਦ ਪਿੱਦ ਕਰਦੀ ਸਾਰੇ ਬਾਜ਼ਾਰ ਦੀ ਲਿਦ ਇਕੱਠੀ ਕਰਦੀ। ਔਲੀ ਸੌਖੀ ਬਜ਼ਾਰਤ ਆ ਵੀ ਜਿਹਨੂੰ ਆਹ ਬਜ਼ਾਰਤ ਵੀ ਨਾ ਆਈ ਇਹਦਾ ਮਤਲਬ ਉਹਨੇ ਦਾਦਾ ਦਾਦੀ ਕੋਲ ਬੈਠ ਕੇ ਕਦੇ ਬਜ਼ਾਰਤਾਂ ਸੁਣੀਆਂ ਹੀ ਨੇ ਹਨਾ। ਤੇ ਭੇਜ ਦਿਓ ਜੀ ਫਿਰ ਇਸ ਬਜ਼ਾਰਤ ਦਾ ਜਵਾਬ। ਤੇ ਬਾਕੀ ਭਾਜੀ ਸਿਹਤ ਹੁਣ ਮੇਰੀ ਠੀਕ ਆ ਜੀ, ਹੁਣ ਆਪਾਂ ਜ਼ਰੂਰ ਆਇਆ ਕਰਾਂਗੇ ਹਰੇਕ ਸ਼ੁੱਕਰਵਾਰ ਪ੍ਰੋਗਰਾਮ ਦੇ ਵਿੱਚ, ਤੇ ਹਾਲੇ ਤਾਂ ਘਰ ਹੀ ਹੁੰਦੇ ਹਾਂ ਜੀ। ਤੇ ਅੱਗੇ ਜੀ ਗੌਰਵ ਸ਼ਰਮਾ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ, ਤੇ ਕਹਿੰਦੇ ਕਿ ਵਾਈਫ ਟੈਕਸਟ ਹਸਬੈਂਡ ਆਰ ਯੂ ਹੈਪੀ ਵਿਦ ਮੀ ਐਂਡ ਹੈਪੀਲੀ ਮੈਰਿਡ ਵਿਦ ਮੀ। ਹਸਬੈਂਡ ਰਿਪਲਾਈ ਯੈਸ 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 ਯੈਸ, ਪਰ ਉਹਨੇ ਯੈਸ ਯੈਸ ਇਸ ਤਰੀਕੇ ਨਾਲ ਲਿਖਿਆ ਕਿ ਜਦੋਂ ਉਹਨਾਂ ਸਾਰਿਆਂ ਨੂੰ ਮਤਲਬ ਕਿ ਦੇਖਦੇ ਆ ਤਾਂ ਬਣਦਾ ਵਾ ਨੋ, ਬਚ ਗਿਆ ਹਨਾ। ਬਸ ਇਹ ਵੀ ਉਹ ਬਜ਼ਾਰਤ ਵਾਲੀ ਗੱਲ ਹੀ ਹੋਈ ਆ, ਵਿੰਗ ਤੜਿੰਗੀ ਲੱਕੜੀ ਮਿੱਠਾ ਉਧਾਰਾ ਪਹੇਲੀ ਮੇਰੀ ਬੁੱਝ ਦੇ ਨਹੀਂ ਡਾਲਰ ਦੇ ਦੋ ਦਸ ਦਸ, ਬਸ ਇਸ ਦਾ ਹਿਸਾਬ ਕਿਤਾਬ ਹੀ ਆ ਜੀ। ਬੁੱਝ ਲਿਆ ਜਿਹਨੂੰ ਇਹ ਛੋਟੀ ਜਿਹੀ ਗੱਲ ਸਮਝ ਆ ਗਈ ਵਿੱਚੋਂ ਹਨਾ। ਅੱਗੇ ਜੀ ਰਜਿੰਦਰ ਸਿੰਘ ਧਾਨੀ ਕਹਿੰਦੇ ਆਈ ਵਾਂਟ ਟੂ ਡਾਈ। ਓਹੋ ਬੋਬੀ ਕੌਰ ਬਚ ਕਿੱਦਾਂ ਗਈ, ਮੈਂ ਨੀ ਕੁਛ ਹੋਰ ਹੀ ਸੋਚਿਆ ਕਹਿੰਦੇ ਆਈ ਆ, ਰੱਬ ਨੇ ਵੀ ਬਚਾ ਲਿਆ। ਕਹਿੰਦੇ ਕੁਛ ਕੁ ਲੋਕ ਹੈਗੇ ਆ ਜਿਹੜੇ ਤੇਰੇ ਲਈ ਦਵਾਵਾਂ ਮੰਗਦੇ ਆ, ਤੇ ਭਾਈ ਹਲੇ ਤੇਰੀ ਇੱਥੇ ਲੋੜ ਨੀ, ਹਜੇ ਤੂੰ ਉਹਨਾਂ ਨਾਲ ਹੀ ਹਿਸਾਬ ਕਿਤਾਬ ਕਲੀਅਰ ਕਰ ਪਹਿਲਾਂ ਹਨਾ। ਬਾਅਦ ਚ ਇੱਥੇ ਮੈਸੇਜ ਭੇਜਦੇ ਫਿਰਨਗੇ, ਮੇਰੇ ਕੋਲ ਤਾਂ ਅੱਗੇ ਬਥੇਰੇ ਕੰਮ ਆ, ਮੈਂ ਕਿੱਥੋਂ ਏਦਾਂ ਦੇ ਹਨਾ ਟੈਕਸਟ ਮੈਸੇਜ ਪੜੀ ਜਾਊਂਗਾ। ਤਾਂ ਕਰਕੇ ਜੀ ਉਹ ਕਹਿੰਦੇ ਵੀ ਤੂੰ ਹਜੇ ਇੱਥੇ ਹੀ ਰਹਿ ਹਨਾ, ਤੂੰ ਬਚ ਗਈ ਸੀ ਮੈਂ, ਬਾਕੀ ਥੋੜੀਆਂ ਅਸਾਂ ਤੇ ਤਾਂ ਪਾਣੀ ਫਿਰ ਗਿਆ ਹਨਾ। ਤੇ ਹੁਣ ਆਹ ਜਿਹੜਾ ਕਹਿੰਦੇ ਆਈ ਵਾਂਟ ਟੂ ਡਾਈ, ਇਹ ਹੁਣ ਕਿਹਦੇ ਲਈ ਭੇਜਿਆ ਵਾ ਤੁਸੀਂ ਦੱਸ ਦਿਓ, ਕਿਉਂਕਿ ਆਪਾਂ ਤਾਂ ਠੀਕ ਠਾਕ ਆ, ਵਧੀਆ ਵਾ ਹਨਾ। ਵੈਸੇ ਹਾਲ ਚਾਲ ਪੁੱਛਣ ਵਾਲੇ ਵੀ ਕਮਾਲ ਹੀ ਕਰਦੇ ਹੁੰਦੇ ਆ, ਇੱਕ ਨਵਾਂ ਤਰੀਕਾ। ਵੈਸੇ ਮੇਰੀ ਇੱਕ ਫਰੈਂਡ ਆ, ਉਹਨੇ ਵੀ ਮੇਰਾ ਹਾਲ ਚਾਲ ਪੁੱਛਿਆ ਸੀ ਹਨਾ, ਟੈਕਨੋਲੋਜੀ ਦੀ ਗੱਲ ਕੀਤੀ ਸੀ, ਤੇ ਉਹਨੇ ਵੀ ਮੇਰਾ ਹਾਲ ਚਾਲ ਨਾ ਟੈਕਨੋਲੋਜੀ ਬੇਸ ਹੀ ਪੁੱਛਿਆ ਸੀ। ਮੈਨੂੰ ਮੈਸੇਜ ਲਿਖ ਕੇ ਭੇਜਦੇ ਆ, ਯਾਨੀ ਕਈ ਦਿਨ ਹੋ ਗਏ ਵੀ ਆਨਲਾਈਨ ਨਹੀਂ ਹੋਈ, ਕਿਉਂਕਿ ਮੈਂ ਆਪਣੀ ਮਤਲਬ ਕਿ ਸਰਜਰੀ ਬਾਰੇ ਦੱਸਿਆ ਨੀ ਸੀ ਕਿਸੇ ਨੂੰ ਵੀ, ਮੈਂ ਚੱਲ ਕੋਈ ਗੱਲ ਨੀ ਦੇਖਦੇ ਆ ਕੀ ਬਣੂ, ਕਿਉਂਕਿ ਡਾਕਟਰਾਂ ਨੇ ਡਰਾਈ ਇੰਨਾ ਦਿੱਤਾ ਸੀ ਮੈਨੂੰ, ਆਪਸ ਹੋਣੀ ਸੀ ਪਤਾ ਕਿ ਵਾਪਸ ਆਉਣਾ ਵੀ ਆ ਕਿ ਨਹੀਂ, ਧਾਨੀ ਸਾਹਿਬ ਦੀ ਵਿਸ਼ ਪੂਰੀ ਹੋ ਜਾਣੀ ਸੀ ਫਿਰ ਤਾਂ ਹਨਾ। ਤੇ ਮੈਨੂੰ ਕਹਿੰਦੇ ਕਿ ਕਈ ਦਿਨ ਹੋ ਗਏ ਆਨਲਾਈਨ ਨੀ ਹੋਈ, ਲੱਗਦਾ ਸਰਜਰੀ ਹੋ ਗਈ। ਕਹਿੰਦੇ ਜੇ ਸਰਜਰੀ ਹੋ ਗਈ ਤਾਂ ਮੈਸੇਜ ਕਰਕੇ ਦੱਸ ਦੇ ਠੀਕ ਆ, ਜੇ ਨਹੀਂ ਹੋਈ ਤਾਂ ਕੋਈ ਚੱਕਰ ਹੀ ਨਹੀਂ। ਉਹ ਮੈਸੇਜ ਪੜ ਕੇ ਪਹਿਲਾਂ ਤਾਂ ਮੈਂ ਆਈ ਸੋਚੀ ਗਈ ਮੇਰਾ ਹਾਲ ਪੁੱਛਿਆ ਕਿ ਕੀ ਹਿਸਾਬ ਕਿਤਾਬ ਆ ਗਿਆ ਨਾ, ਫਿਰ ਮੈਂ ਕਿਹਾ ਚੱਲ ਛੱਡ ਕੋਈ ਗੱਲ ਨੀ, ਫਿਰ ਮੈਂ ਮੈਸੇਜ ਲੈ ਕੇ ਮੈਂ ਕਿਹਾ ਹਾਂ ਵੀ ਠੀਕ ਆ ਸਰਜਰੀ ਹੋ ਗਈ ਆ। ਸੋ ਏਦਾਂ ਦੇ ਚੱਕਰ ਆ ਜੀ, ਹਿਸਾਬ ਕਿਤਾਬ ਏਦਾਂ ਦੇ ਤਾਣੇ ਬਾਣੇ ਚੱਲਦੇ ਰਹਿੰਦੇ। ਇੱਕ ਵੀ ਫਰੈਂਡ ਮੇਰਾ ਪਤਾ ਲੈਣਾ ਹੀ ਆ, ਤੇ ਹੁਣ ਸਾਰੀ ਮੈਨੂੰ ਕਹਿੰਦੀ ਇੰਨੇ ਦਿਨ ਹੋ ਗਏ ਤੈਨੂੰ ਫੋਨ ਕਰਦੀ ਨੂੰ, ਫੋਨ ਹੀ ਨੀ ਚੱਕਿਆ, ਮੇਰਾ ਦੇ ਇੱਕ ਸਲਾਹ ਲੈਣੀ ਸੀ। ਮੈਂ ਕਿਹਾ ਉਹ ਭੈਣੇ ਪਹਿਲਾਂ ਹਾਲ ਤਾਂ ਪੁੱਛ ਲਾ, ਮੈਂ ਠੀਕ ਆ ਵੈਸੇ। ਸੋ ਏਦਾਂ ਦੀ ਗੱਲ ਆ ਜੀ, ਰਿਸ਼ਤੇ ਨਾਤੇ ਸਭ ਇਸੇ ਤਰ੍ਹਾਂ ਤਾਣੇ ਬਾਣੇ ਚੱਲਦੇ ਰਹਿੰਦੇ ਆ, ਜੋ ਅੱਜ ਦੇ ਜੋ ਮੌਜੂਦਾ ਹਾਲਾਤ ਨੇ, ਜੋ ਜ਼ਿੰਦਗੀ ਦੇ ਵਿੱਚ ਚੱਲਦਾ ਕਿਤੇ ਨਾ ਕਿਤੇ ਉਹ ਸਾਡੇ ਰਿਸ਼ਤਿਆਂ ਨੂੰ ਵੀ ਅਫੈਕਟ ਕਰਦਾ ਹਨਾ। ਅੱਗੇ ਮੇਰੀ ਭੈਣ ਕੁਲਦੀਪ ਕੌਰ ਨੇ ਜਕਾਰ ਭਾਜੀ ਦੀ ਬਜ਼ਾਰਤ ਦਾ ਜਵਾਬ ਭੇਜਤਾ, ਕਹਿੰਦੇ ਝਾੜੂ। ਬਿਲਕੁਲ ਜੀ ਬਿਲਕੁਲ, ਮੈਂ ਪਹਿਲਾਂ ਹੀ ਕਿਹਾ ਫਿਰ ਤਾਂ ਬਾਲੀ ਸੌਖੀ ਆ। ਤੇ ਲਓ ਫਿਰ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਵਿੰਗ ਤੜਿੰਗੀ ਲੱਕੜੀ ਤੇ ਮਿੱਠਾ ਉਹਦਾ ਰਸ, ਇਹ ਵਾਲੀ ਬਜ਼ਾਰਤ ਸੀ ਨਾ ਜਿਹੜਾ, ਇਹਦਾ ਆਹ ਸਹੀ ਜਵਾਬ ਭੇਜਿਆ। ਸੋ ਬਹੁਤ ਬਹੁਤ ਥੈਂਕ ਯੂ ਜੀ। ਅੱਗੇ ਰਜਿੰਦਰ ਸਿੰਘ ਧਾਨੀ ਹੁਣ ਫੇਰ ਕੁਛ ਲਿਖ ਰਹੇ ਆ, ਤੇ ਪਤਾ ਨੀ ਨਾਲ ਕੇਕ ਭੇਜਿਆ ਵਾ ਨਾਲ ਕੀ ਆ ਹਨਾ, ਤੇ ਕਹਿੰਦੇ ਚੁੱਪ ਬੋਲਣਾ ਨੀ ਹਨਾ। ਹੁਣ ਤਾਂ ਤੁਹਾਡੀ ਬੋਲਤੀ ਆਪ ਹੀ ਵੱਧ ਹੋ ਗਈ, ਮੈਂ ਤਾਂ ਠੀਕ ਠਾਕ ਵਧੀਆ ਬੈਠੀ ਆ ਇੱਥੇ ਹਨਾ। ਚਲੋ ਕੋਈ ਗੱਲ ਨੀ ਜੀ, ਸੋ ਮੈਂ ਤੁਹਾਨੂੰ ਨਾ ਇੱਕ ਸਟੋਰੀ ਸੁਣਾਉਣੀ ਆ। ਇੱਕ ਨਾ ਬੰਦਾ ਸੀ, ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀਗਾ। ਜਿੱਥੇ ਉਹ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਨਾ, ਉਹ ਬੜੀ ਹੀ ਅਮੀਰ ਫੈਮਿਲੀ ਸੀਗੀ, ਤੇ ਉਹਦਾ ਜਿਹੜਾ ਮਾਲਕ ਸੀ ਬੜਾ ਮਤਲਬ ਕਿ ਵਧੀਆ ਬਿਜ਼ਨਸ ਸੀ ਇਹਦਾ। ਤੇ ਜਿਹੜਾ ਸਿਕਿਉਰਿਟੀ ਦਾ ਕੰਮ ਕਰਦਾ ਸੀ ਨਾ ਬੰਦਾ, ਉਹ ਹਮੇਸ਼ਾ ਜਦ ਉਹਦਾ ਮਾਲਕ ਆਉਂਦਾ ਜਾਂਦਾ ਸੀ ਜਾਂ ਉਹਦੇ ਲਈ ਡੋਰ ਖੋਲਦਾ ਸੀ ਹਨਾ ਗੱਡੀ ਦਾ, ਤਾਂ ਉਹਨੂੰ ਹਮੇਸ਼ਾ ਮਤਲਬ ਕਿ ਉਹਨੇ ਜੋ ਵੀ ਕਹਿਣਾ ਗੁਡ ਮਾਰਨਿੰਗ ਜਿੱਦਾਂ ਵੀ ਟਾਈਮ ਹੁੰਦਾ ਹਮੇਸ਼ਾ ਗ੍ਰੀਟਿੰਗ ਦਿੰਦਾ ਹੁੰਦਾ ਸੀ ਉਹਨੂੰ ਤੇ ਕੁਛ ਨਾ ਕੁਛ ਉਹਨੇ ਜਦੋਂ ਬੋਲਣਾ ਤਾਂ ਜਿਹੜਾ ਉਹਦਾ ਮਾਲਕ ਸੀ ਕਦੇ ਉਹਨੇ ਕੋਈ ਰਿਸਪੋਂਸ ਨਹੀਂ ਸੀ ਦਿੱਤਾ ਤੇ ਨਾ ਹੀ ਉਹਦੇ ਵੱਲ ਕਦੇ ਧਿਆਨ ਦਿੱਤਾ ਸੀ ਤਾਂ ਬੰਦੇ ਨੇ ਸੋਚਣਾ ਵੀ ਮੇਰਾ ਮਾਲਕ ਕਿੰਨਾ ਰੂਡ ਆ ਵੀ ਇਹਦੇ ਚ ਇੰਨੀ ਆਕੜਾ ਪੈਸੇ ਦੇ ਨਾਲ ਨਾਲ ਇਹਦੇ ਚ ਇੰਨੀ ਆਕੜਾ ਕਿ ਵੀ ਇਹ ਕਦੇ ਮੇਰਾ ਜਵਾਬ ਹੀ ਨਹੀਂ ਦਿੰਦਾ ਠੀਕ ਆ ਤੇ ਚਲੋ ਜੀ ਟਾਈਮ ਲੰਘੀ ਗਿਆ ਉਹਨਾਂ ਦੇ ਘਰ ਬੜੀਆਂ ਪਾਰਟੀਆਂ ਹੁੰਦੀਆਂ ਹੁੰਦੀਆਂ ਸੀ ਤੇ ਬੜਾ ਫੂਡ ਵੀ ਬਾਅਦ ਚ ਵੇਸਟ ਹੋਣਾ ਉਹਨਾਂ ਪਾਰਟੀਆਂ ਤੋਂ ਬਾਅਦ ਤੇ ਜਿਹੜਾ ਸਿਕਿਉਰਟੀ ਵਾਲਾ ਬੰਦਾ ਸੀ ਨਾ ਸਿਕਿਉਰਟੀ ਗਾਰਡ ਸੀ ਉਹ ਬਹੁਤ ਗਰੀਬ ਫੈਮਿਲੀ ਤੋਂ ਸੀ ਉਹ ਜਿਹੜੀ ਉਹਦੀ ਪੇ ਸੀ ਉਹਦੇ ਨਾਲ ਉਹਦੇ ਘਰ ਦੀਆਂ ਹੋਰ ਲੋੜਾਂ ਮਸਾਂ ਪਈਆਂ ਹੁੰਦੀਆਂ ਸੀ ਤੇ ਕਿਤੇ ਨਾ ਕਿਤੇ ਖਾਣ ਪੀਣ ਦਾ ਜਿਹੜਾ ਸਮਾਨ ਆ ਉਹ ਫਿਰ ਵੀ ਉਹ ਪੂਰਾ ਨਹੀਂ ਸੀ ਕਰ ਪਾਉਂਦਾ ਆਪਣੀ ਫੈਮਿਲੀ ਦੇ ਲਈ ਤੇ ਜਦੋਂ ਪਾਰਟੀਆਂ ਹੁੰਦੀਆਂ ਸੀ ਨਾ ਤੇ ਜਿਹੜਾ ਉਹਦੇ ਚੋਂ ਖਾਣਾ ਬਚਦਾ ਸੀ ਤਾਂ ਉਹ ਆਪਣੇ ਘਰ ਲੈ ਕੇ ਚਲਾ ਜਾਂਦਾ ਸੀ ਬਿਨ ਚੋਂ ਵੀ ਕੱਢ ਕੇ ਜਿਹੜਾ ਕਿਚਨ ਚ ਬਿਨ ਹੁੰਦਾ ਸੀ ਤਾਂ ਇੱਕ ਦਿਨ ਨਾ ਉਹ ਕਿਚਨ ਦੇ ਵਿੱਚੋਂ ਉਹੀ ਖਾਣਾ ਕੱਢ ਰਿਹਾ ਸੀ ਕਿਚਨ ਵਾਲੇ ਬਿਨ ਦੇ ਵਿੱਚੋਂ ਤਾਂ ਉਹਦੇ ਮਾਲਕ ਨੇ ਉਹਨੂੰ ਦੇਖ ਲਿਆ ਪਰ ਉਹਨੂੰ ਕੁਛ ਨੀ ਬੋਲਦਾ ਬਸ ਉੱਥੋਂ ਚੁੱਪ ਚਾਪ ਚਲਾ ਜਾਂਦਾ ਤੇ ਜਿਹੜਾ ਸਿਕਿਉਰਟੀ ਗਾਰਡ ਸੀ ਉਹ ਸੋਚਦਾ ਵੀ ਹੁਣ ਤਾਂ ਮੇਰਾ ਮਾਲਕ ਮੈਨੂੰ ਜੌਬ ਤੋਂ ਕੱਢ ਦੂਗਾ ਇਹ ਦੇਖ ਕੇ ਪਰ ਸਭ ਕੁਛ ਉਹਦੀ ਸੋਚ ਦੇ ਉਲਟ ਹੁੰਦਾ ਉਹਨੂੰ ਕੁਛ ਨੀ ਕਹਿੰਦਾ ਤੇ ਅਗਲੇ ਦਿਨ ਜਦੋਂ ਉਹ ਦੇਖਦਾ ਨਾ ਕਿ ਕਿਚਨ ਦੇ ਬਿਨ ਕੋਲੇ ਉੱਥੇ ਇੱਕ ਬੜਾ ਹੀ ਵੱਡਾ ਸਾਰਾ ਬੈਗ ਪਿਆ ਹੁੰਦਾ ਜਿਹਦੇ ਵਿੱਚ ਸਾਰੀਆਂ ਫਰੈਸ਼ ਸਬਜ਼ੀਆਂ ਹੁੰਦੀਆਂ ਨੇ ਤੇ ਉਹ ਗਾਰਡ ਅੱਗੇ ਪਿੱਛੇ ਦੇਖਦਾ ਤੇ ਚੁੱਪ ਕਰਕੇ ਬੈਗ ਚੱਕਦਾ ਸੋਚਦਾ ਕਿ ਇਹ ਮੇਰੇ ਲਈ ਹੋਈ ਆ ਹਨਾ ਤੇ ਆਪਣੇ ਘਰ ਲੈ ਜਾਂਦਾ ਉਸ ਦਿਨ ਤੋਂ ਬਾਅਦ ਹਰੇਕ ਦਿਨ ਉਸ ਕਿਚਨ ਦੇ ਵਿੱਚ ਉਸ ਰਬਿਸ਼ ਬਿਨ ਦੇ ਕੋਲ ਉਹਨੂੰ ਇੱਕ ਬੈਗ ਮਿਲਦਾ ਵਾ ਐਵਰੀ ਡੇ ਸਬਜ਼ੀਆਂ ਨਾਲ ਭਰਿਆ ਹੋਇਆ ਬੈਗ ਉੱਥੇ ਪਿਆ ਹੁੰਦਾ ਸੀ ਤੇ ਉਹ ਬੈਗ ਚੱਕ ਕੇ ਆਪਣੇ ਘਰੇ ਲੈ ਜਾਂਦਾ ਸੀ ਸੋ ਟਾਈਮ ਆ ਜਿਹੜਾ ਇਸੇ ਤਰ੍ਹਾਂ ਲੰਘੀ ਗਿਆ ਤੇ ਉਹ ਸਿਕਿਉਰਟੀ ਵਾਲਾ ਵੀ ਬੜਾ ਖੁਸ਼ ਸੀ ਕਿ ਚਲੋ ਹੁਣ ਮੇਰੀ ਜਿਹੜੀ ਫੈਮਿਲੀ ਆ ਉਹ ਭੁੱਖੀ ਨਹੀਂ ਸੌਂਦੀ ਟਾਈਮ ਲੰਘੀ ਗਿਆ ਤੇ ਇੱਕ ਦਿਨ ਉਹਨੂੰ ਪਤਾ ਚੱਲਦਾ ਕਿ ਜਿਹੜਾ ਉਹਦਾ ਮਾਲਕ ਆ ਨਾ ਉਹਦੀ ਡੈਥ ਹੋ ਗਈ ਉਹ ਬੜਾ ਸ਼ੌਕ ਜੇ ਹੁੰਦਾ ਤੇ ਚਲੋ ਚਲਾ ਜਾਂਦਾ ਤੇ ਮਾਲਕ ਦੀ ਡੈਥ ਤੋਂ ਬਾਅਦ ਜਿਹੜਾ ਉੱਥੇ ਗਰੋਸਰੀ ਵਾਲਾ ਬੈਗ ਪਿਆ ਸੀ ਨਾ ਉਹ ਵੀ ਉੱਥੋਂ ਰੱਖਣਾ ਕੋਈ ਹਟ ਜਾਂਦਾ ਬੰਦ ਹੋ ਜਾਂਦਾ ਉਹਨੂੰ ਮਿਲਣਾ ਤਾਂ ਉਹ ਫਿਰ ਦੇਖਦਾ ਸੇਮ ਪੋਜੀਸ਼ਨ ਤੇ ਫੇਰ ਆ ਜਾਂਦਾ ਵਾ ਕਿ ਉਹਦੇ ਘਰ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਵਾ ਜਿਹੜੀਆਂ ਉਹੀ ਪੂਰੀਆਂ ਨਹੀਂ ਹੁੰਦੀਆਂ ਹਨਾ ਤੇ ਉਹ ਥੋੜੇ ਕੁ ਦਿਨ ਤਾਂ ਕੋਸ਼ਿਸ਼ ਕਰਦਾ ਵਾ ਤੇ ਫਿਰ ਥੋੜੇ ਦਿਨਾਂ ਬਾਅਦ ਉਹ ਆਪਣੀ ਜਿਹੜੀ ਮਾਲਕਣ ਹੁੰਦੀ ਆ ਉਹਨੂੰ ਕਹਿੰਦਾ ਵੀ ਮੇਰੀ ਤਨਖਾਹ ਵਧਾਓ ਉਹ ਬੜੀ ਹੈਰਾਨ ਹੁੰਦੀ ਆ ਉਹ ਕਹਿੰਦੀ ਵੀ ਅੱਜ ਤੱਕ ਤੈਨੂੰ ਇੰਨਾ ਟਾਈਮ ਹੋ ਗਿਆ ਜੋਬ ਕਰਦੇ ਨੂੰ ਤੂੰ ਕਦੇ ਨੀ ਕਿਹਾ ਵੀ ਮੇਰੀ ਪੇ ਵਧਾਓ ਵੀ ਅੱਜ ਇਹੋ ਜਿਹਾ ਕੀ ਹੋ ਗਿਆ ਕਿ ਤੂੰ ਕਹਿ ਰਿਹਾ ਕਿ ਮੇਰੀ ਪੇ ਵਧਾ ਦੋ ਤਾਂ ਉਹ ਬੜੇ ਐਕਸਕਿਊਜ਼ ਬਣਾਉਂਦਾ ਵਾ ਵੀ ਮੇਰਾ ਸਰਦਾ ਨੀ ਮੇਰੀਆਂ ਲੋੜਾਂ ਵੱਧਦਾ ਯੇ ਵੋ ਫਲਾਨਾ ਢਿੰਗੜਾ ਉਹ ਮਾਲਕ ਕਹਿੰਦੀ ਵੀ ਇਹ ਲੋੜਾਂ ਤਾਂ ਤੇਰੀਆਂ ਪਹਿਲਾਂ ਵੀ ਇੰਨੀਆਂ ਸੀ ਜਿਹੜੀਆਂ ਤੂੰ ਦੱਸ ਰਿਹਾ ਵਾ ਫਿਰ ਅੱਜ ਅਚਾਨਕ ਤੈਨੂੰ ਪੇ ਵਧਾਉਣ ਦੀ ਕੀ ਲੋੜ ਪੈ ਗਈ ਤਾਂ ਅਖੀਰ ਦੇ ਵਿੱਚ ਉਹ ਬੰਦਾ ਸੱਚ ਦੱਸ ਦਿੰਦਾ ਉਹ ਕਹਿੰਦਾ ਕਿ ਐਵਰੀ ਡੇ ਇੱਥੇ ਮੇਰੇ ਲਈ ਇੱਕ ਬੈਗ ਪਿਆ ਹੁੰਦਾ ਸੀ ਜਿਹਦੇ ਵਿੱਚੋਂ ਮੇਰੇ ਘਰ ਦੇ ਖਾਣ ਪੀਣ ਦਾ ਸਮਾਨ ਹੁੰਦਾ ਸੀ ਤੇ ਮੈਨੂੰ ਲੋੜ ਨਹੀਂ ਸੀ ਪਈ ਕਿ ਮੈਂ ਤੁਹਾਨੂੰ ਕਹਿ ਸਕਾਂ ਮੇਰੀ ਪੇ ਵਧਾ ਦੋ ਮੇਰਾ ਸਾਰਾ ਕੁਛ ਬੜਾ ਵਧੀਆ ਚੱਲੀ ਜਾਂਦਾ ਸੀ ਪਰ ਜਿਹੜਾ ਬੈਗ ਆ ਉਹ ਹੁਣ ਉੱਥੋਂ ਮੈਨੂੰ ਮਿਲਣਾ ਬੰਦ ਹੋ ਗਿਆ ਤਾਂ ਕਰਕੇ ਮੇਰੇ ਘਰ ਦੇ ਵਿੱਚ ਖਾਣ ਪੀਣ ਦਾ ਸਮਾਨ ਵੀ ਪੂਰਾ ਨਹੀਂ ਹੁੰਦਾ ਤਾਂ ਉਹ ਔਰਤ ਆ ਜਿਹੜੀ ਉਹ ਮਾਲਕਣ ਹੁੰਦੀ ਆ ਨਾ ਉਹ ਸੁਣ ਕੇ ਰੋਣ ਲੱਗ ਜਾਂਦੀ ਆ ਅੱਖਾਂ ਚ ਪਾਣੀ ਆ ਜਾਂਦਾ ਉਹਨੂੰ ਕਹਿੰਦੀ ਤੂੰ ਪਹਿਲਾਂ ਨੀ ਤੂੰ ਸੱਤਵਾਂ ਬੰਦਾ ਵਾ ਜਿਹਨੇ ਆ ਕੇ ਮੈਨੂੰ ਇਹ ਸਟੋਰੀ ਦੱਸੀ ਆ ਤੇ ਕਹਿੰਦੀ ਇਹ ਬੈਗ ਪਤਾ ਕੌਣ ਰੱਖਦਾ ਸੀ ਕਹਿੰਦੀ ਮੇਰਾ ਪਤੀ ਰੱਖਦਾ ਸੀਗਾ ਉੱਥੇ ਐਵਰੀ ਡੇ ਹਨਾ ਚਲੋ ਕਹਿੰਦੀ ਕੋਈ ਗੱਲ ਨੀ ਵੀ ਤੈਨੂੰ ਉਹ ਬੈਗ ਹੁਣ ਹਮੇਸ਼ਾ ਹੀ ਮਿਲੂਗਾ ਤੇ ਉਸ ਬੰਦੇ ਨੂੰ ਉਹ ਬੈਗ ਆ ਨਾ ਜਿਹੜਾ ਹਮੇਸ਼ਾ ਐਵਰੀ ਡੇ ਹਰ ਰੋਜ਼ ਮਿਲਣ ਲੱਗ ਗਿਆ ਪਰ ਹੁਣ ਇਸ ਵਾਰੀ ਉਹ ਉੱਥੋਂ ਨੀ ਸੀ ਚੱਕਦਾ ਕਿਚਨ ਦੇ ਵਿੱਚੋਂ ਨੀ ਸੀ ਉਹ ਬੈਗ ਚੱਕਦਾ ਜਿਹੜਾ ਮਾਲਕ ਦਾ ਮੁੰਡਾ ਨਾ ਉਹ ਜਾ ਕੇ ਉਹਦੇ ਘਰ ਦੇ ਕੇ ਆਉਂਦਾ ਸੀ ਪਰ ਮਾਲਕ ਦਾ ਮੁੰਡਾ ਵੀ ਉਸੇ ਤਰ੍ਹਾਂ ਹੀ ਉਹ ਜਿਹੜਾ ਸਿਕਿਉਰਟੀ ਗਾਰਡ ਆ ਉਹਨੂੰ ਬੁਲਾਉਂਦਾ ਉਹ ਤਾਂ ਥੈਂਕ ਯੂ ਕਰਦਾ ਤਾਂ ਉਹ ਕਦੇ ਕੋਈ ਰਿਸਪੋਂਸ ਨਾ ਦਿੰਦਾ ਕਦੇ ਕੋਈ ਜਵਾਬ ਨਾ ਦਿੰਦਾ ਬਸ ਉਹਨੂੰ ਬੈਗ ਫੜਾਉਂਦਾ ਤੇ ਵਾਪਸ ਆ ਜਾਂਦਾ ਉਹ ਸਿਕਿਉਰਟੀ ਗਾਰਡ ਸੋਚਦਾ ਕਹਿੰਦਾ ਇਹ ਵੀ ਆਪਣੇ ਪਿਓ ਦੀ ਤਰ੍ਹਾਂ ਕਿੱਡਾ ਮਗਰੂਰ ਆ ਵੀ ਇਹਨੂੰ ਕੋਈ ਹੈ ਹੀ ਨੀ ਵੀ ਮੈਨੂੰ ਕੋਈ ਗ੍ਰੀਟ ਕਰ ਰਿਹਾ ਵਾ ਮੈਨੂੰ ਕੋਈ ਕੁਛ ਕਹਿ ਰਿਹਾ ਵਾ ਮੈਨੂੰ ਕੋਈ ਹੈਲੋ ਹਾਈ ਕਹਿ ਰਿਹਾ ਵੀ ਕਦੇ ਜਵਾਬ ਨੀ ਦਿੰਦਾ ਇੱਕ ਦਿਨ ਉਹ ਬੜਾ ਹੀ ਗੁੱਸੇ ਚ ਆ ਜਾਂਦਾ ਵਾ ਤੇ ਗੁੱਸੇ ਚ ਆ ਕੇ ਜਦੋਂ ਉਹਨੂੰ ਉੱਚੀ ਦੇ ਕੇ ਕਹਿੰਦਾ ਨਾ ਕੁਛ ਗੁੱਡ ਮਾਰਨਿੰਗ ਜਾਂ ਥੈਂਕ ਯੂ ਉੱਚੀ ਦੇ ਕੇ ਕਹਿੰਦਾ ਹਨਾ ਤਾਂ ਉਹ ਇੱਕਦਮ ਉਹਦੇ ਵਾਰ ਪਲਟ ਕੇ ਦੇਖਦਾ ਤੇ ਉਹਨੂੰ ਕਹਿੰਦਾ ਸਿਕਿਉਰਟੀ ਗਾਰਡ ਨੂੰ ਕਹਿੰਦਾ ਵੀ ਮੈਨੂੰ ਇਸ ਤਰ੍ਹਾਂ ਘੂਰਨਾ ਇਸ ਤਰ੍ਹਾਂ ਮੈਨੂੰ ਬੋਲਣਾ ਕਹਿੰਦਾ ਵੀ ਮੈਂ ਆਪਦੇ ਪਿਓ ਦੀ ਤਰ੍ਹਾਂ ਡੈਫ ਆ ਮੈਨੂੰ ਸੁਣਦਾ ਨੀ ਜਦੋਂ ਉਹਦੀ ਇਹ ਗੱਲ ਸੁਣਦਾ ਨਾ ਉਹ ਤਾਂ ਉਹਨੂੰ ਬੜਾ ਪਛਤਾਵਾ ਹੁੰਦਾ ਆਪਣੇ ਸਾਰੇ ਬੋਲਾਂ ਤੇ ਸਾਰੇ ਕੁਛ ਸੋਚੀ ਤੇ ਹਨਾ ਕਿ ਮੇਰਾ ਮਾਲਕ ਵੀ ਡੈਫ ਸੀ ਪਰ ਫਿਰ ਵੀ ਉਹ ਕਿੰਨਾ ਨਾਈਸ ਸੀ, ਕਿੰਨਾ ਕਾਇੰਡ ਸੀ ਕਿ ਉਹਨੇ ਮੇਰੀ ਹਰ ਪ੍ਰੋਬਲਮ ਨੂੰ ਸਮਝਿਆ ਤੇ ਮੈਂ ਉਹਨੂੰ ਪਤਾ ਨੀ ਕੀ ਆਪਣੇ ਮਨ ਦੇ ਵਿੱਚ ਬੋਲਦਾ ਰਿਹਾ। ਸੋ ਇਹ ਸੀ ਜੀ ਸਟੋਰੀ ਤੇ ਤੁਸੀਂ ਮੈਨੂੰ ਹੁਣ ਇਹ ਦੱਸਣਾ ਵਾ ਕਿ ਇਹਦਾ ਮੋਰਲ ਕੀ ਹੋ ਸਕਦਾ ਵਾ, ਇਸ ਦਾ ਮੋਰਲ ਸਟੋਰੀ ਦਾ ਕੀ ਹੋ ਸਕਦਾ। ਸਟੋਰੀ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਾ ਦਿੱਤੀ ਆ, ਮੋਰਲ ਤੁਸੀਂ ਜ਼ਰੂਰ ਦੱਸਿਓ, ਪਰ ਉਹਨਾਂ ਚਿਰ ਆਪਾਂ ਤੁਹਾਨੂੰ ਗਾਣਾ ਸੁਣਾਉਂਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਡੇ ਬਾਕੀ ਮੈਸੇਜ ਦੇ ਨਾਲ। ਮੈਸੇਜ ਕਰ ਸਕਦੇ ਹੋ ਤੁਸੀਂ ਸਾਨੂੰ +917508014489 ਤੇ ਸੁਣਦੇ ਹਾਂ ਪਿਆਰਾ ਜੈ ਗੀਤ।
ਬਸ ਬਹੁਤ ਹੋ ਗਿਆ, ਮੈਂ ਜਿੰਨਾ ਸਹਿਣਾ ਸੀ ਸਹਿ ਲਿਆ ਏ, ਤੂੰ ਜੋ ਕਹਿਣਾ ਸੀ ਕਹਿ ਲਿਆ ਏ, ਬਸ ਸੁਣ ਚੁੱਪ ਮੇਰੀ ਸੁਣ, ਤੈਨੂੰ ਪਤਾ ਏ ਤੈਨੂੰ ਮਾਰ ਦੇਣ ਨੂੰ ਤੇ ਫਿਰ ਮੇਰਾ ਖੁਦ ਮਰ ਜਾਣ ਨੂੰ ਬੜਾ ਹੀ ਜੀ ਕਰਦਾ ਏ, ਪਤਾ ਏ ਕਿਉਂ?
ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ, ਤੂੰ ਮਿਲੀ ਤੇ ਚੰਨ ਦੇ ਵਾਂਗੂ ਅੱਧਾ ਰਹਿ ਗਿਆ। ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ, ਤੂੰ ਮਿਲੀ ਤੇ ਚੰਨ ਦੇ ਵਾਂਗੂ ਅੱਧਾ ਰਹਿ ਗਿਆ। ਤੈਨੂੰ ਵਫਾ ਦਾ ਜਾਣਣ ਕਰਦੇ ਕਰਦੇ ਤੇਰੇ ਪਿੱਛੇ ਮਰਦੇ ਮਰਦੇ ਸੱਚ ਪੁੱਛੇ ਜੇ ਤੂੰ ਮੈਂ ਅੱਕ ਕੇ ਬਹਿ ਗਿਆ। ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ, ਤੂੰ ਮਿਲੀ ਤੇ ਚੰਨ ਦੇ ਵਾਂਗੂ ਅੱਧਾ ਰਹਿ ਗਿਆ। ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ, ਤੂੰ ਮਿਲੀ ਤੇ ਚੰਨ ਦੇ ਵਾਂਗੂ ਅੱਧਾ ਰਹਿ ਗਿਆ। ਕਦਰ ਮਿਲੀ ਨਾ ਪਿਆਰ ਦੇ ਬਦਲੇ ਪਿਆਰ, ਕਦਰ ਕਰੇ ਤੋ ਕਬਰ ਮਿਲੀ ਏ ਕਬਰਾਂ ਦੇ ਵਿੱਚ ਯਾਰ, ਕਦਰ ਕਰੇ ਤੋ ਕਦਰ ਮਿਲੀ ਨਾ ਪਿਆਰ ਦੇ ਬਦਲੇ ਪਿਆਰ, ਕਦਰ ਕਰੇ ਤੋ ਕਬਰ ਮਿਲੀ ਏ ਕਬਰਾਂ ਦੇ ਵਿੱਚ ਯਾਰ। ਮੈਨੂੰ ਛੱਡ ਕੇ ਤੂੰ ਨਹੀਂ ਜਾ ਸਕਣਾ, ਕੋਈ ਹੋਰ ਗਲੇ ਨਹੀਂ ਲਾ ਸਕਣਾ, ਜਾਨੀ ਨੂੰ ਇਹੋ ਸੀ ਭੁਲੇਖਾ ਪੈ ਗਿਆ। ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ, ਤੂੰ ਮਿਲੀ ਤੇ ਚੰਨ ਦੇ ਵਾਂਗੂ ਅੱਧਾ ਰਹਿ ਗਿਆ। ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ, ਤੂੰ ਮਿਲੀ ਤੇ ਚੰਨ ਦੇ ਵਾਂਗੂ ਅੱਧਾ ਰਹਿ ਗਿਆ।
ਲਓ ਜੀ, ਮੈਂ ਸੁਣ ਰਹੇ ਸੀ ਤੁਸੀਂ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ, ਤੇ ਇੱਧਰ ਧਾਨੀ ਸਾਹਿਬ ਵੀ ਹਾਰ ਨਹੀਂ ਮੰਨਦੇ, ਕਹਿੰਦੇ ਕਿ ਮਰਨ ਦੇਣਾ ਨਹੀਂ ਆਪ ਜੀ ਨੂੰ। ਮੈਂ ਡਾਕਟਰ ਨੂੰ ਕਹਿੰਦੇ ਫੋਨ ਕੀਤਾ ਸੀ ਕਿ ਬੌਬੀ ਕੌਰ ਨੂੰ ਬਚਾ ਲਓ, ਕਹਿੰਦੇ ਇਹਦੇ ਬਦਲੇ ਕਹਿੰਦੇ ਮੇਰੇ $5,000 ਲੱਗ ਗਏ। ਮੈਨੂੰ ਵੀ ਡਾਕਟਰ ਨੇ ਕਿਹਾ ਸੀ ਕਿ $5,000 ਕਿਸੇ ਦੇ ਵਾਪਸ ਕਰਨੇ ਆ, ਤਾਂ ਹੀ ਤਾਂ ਮੈਂ ਅੱਜ ਬੁਝਾਰਤ ਪਾਈ ਆ ਵੀ $10-$10 ਇਕੱਠੇ ਕਰਕੇ ਫਿਰ ਤੁਹਾਡੇ $5,000 ਵਾਪਸ ਕਰ ਦਾਂਗੇ, ਤੇ ਬਾਕੀ ਤਾਂ ਦੇਖਦੇ ਆ ਜੀ ਫਿਰ ਕੀ ਹੁੰਦਾ ਵਾ। ਤੇ ਡਾਕਟਰ ਨੂੰ ਕਹਿਣ ਲਈ ਥੈਂਕ ਯੂ, ਹੈਨਾ, ਵੈਸੇ ਡਾਕਟਰ ਨੇ ਬਚਾ ਲਿਆ ਤੁਹਾਡੀ ਰਿਕੁਐਸਟ ਤੇ, ਹੈਨਾ। ਚਲੋ ਜੀ ਕੋਈ ਗੱਲ ਨੀ, ਹੈਨਾ। ਤੇ ਅੱਗੇ ਜੋਗਿੰਦਰ ਸਿੰਘ ਸੋਹੀ ਕਹਿੰਦੇ ਸਤਿ ਸ੍ਰੀ ਅਕਾਲ, ਸਾਰੇ ਲਿਸਨਰ ਨੂੰ ਬੁਲਾ ਰਹੇ ਆ ਤੇ ਕਹਿੰਦੇ ਬੌਬੀ ਗੈਟ ਵੈਲ ਸੂਨ, ਗੁੱਡ ਟੂ ਸੀ ਯੂ ਬੈਕ। ਹਾਂਜੀ ਭਾਜੀ ਥੈਂਕ ਯੂ। ਤੇ ਹੁਣ ਬਸ ਜੀ ਵਾਪਸ ਆਪਾਂ ਆ ਗਏ ਆ, ਤੇ ਹੁਣ ਹਰੇਕ ਸ਼ੁੱਕਰਵਾਰ ਆਪਾਂ ਲਾਇਆ ਕਰਾਂਗੇ ਰੌਣਕਾਂ, ਹੈਨਾ। ਤੇ ਆਪਾਂ ਤੁਹਾਨੂੰ ਸਟੋਰੀ ਸੁਣਾਈ ਸੀ, ਦੱਸਿਓ ਜ਼ਰੂਰ ਉਹਦਾ, ਜਗਤਾਰ ਟੂ ਡੀਕੇ ਹਾਂਗਕਾਂਗ ਵਾਲੇ, ਉਹਨਾਂ ਨੇ ਜੀ ਸਟੋਰੀ ਦਾ ਮੋਰਲ ਦੱਸਿਆ, ਕਹਿੰਦੇ ਕਿ ਹਰ ਦਿਖਣ ਵਾਲੀ ਚੀਜ਼ ਸੱਚ ਨਹੀਂ ਹੁੰਦੀ। ਬਿਲਕੁਲ ਜੀ, ਹਾਂਜੀ ਬਿਲਕੁਲ ਠੀਕ ਭਾਜੀ। ਤੇ ਅੱਗੇ ਕੁਲਦੀਪ ਕੌਰ ਕਹਿੰਦੇ ਕਿ ਮਾਲਕ ਬਿਨ ਬੋਲਿਆਂ ਹੀ ਜਾਣਦਾ ਹੈ ਕਿ ਸਾਨੂੰ ਕੀ ਚਾਹੀਦਾ ਹੈ, ਤੇ ਕਹਿੰਦੇ ਜ਼ਿੰਦਗੀ ਨਾਲ ਹੀ, ਕਹਿੰਦੇ ਜ਼ਿੰਦਗੀ ਸੁਣ ਕੇ ਨਹੀਂ ਬੀਤਦੀ, ਅਸਲ ਵਿੱਚ ਅਮਲ ਵਿੱਚ ਚੰਗਿਆਈ ਹੋਣੀ ਚਾਹੀਦੀ ਹੈ ਤੇ ਮਹਿਸੂਸ ਕਰਨਾ ਹੀ ਜ਼ਿੰਦਗੀ ਹੈ। ਸੋ ਵਾਕਈ ਜੀ ਉਸ ਪਰਮਾਤਮਾ ਦੇ ਘਰ ਦੇਰ ਆ, ਅੰਧੇਰ ਨਹੀਂ, ਪਰ ਇਸ ਸਟੋਰੀ ਦੇ ਵਿੱਚ ਹੋਰ ਵੀ ਬਹੁਤ ਕੁਛ ਹੈ ਨਾ। ਅੱਗੇ ਜੀ ਆ ਗਏ ਨੇ ਜਗਰਾਉਂ ਵਾਲੇ ਆਰਸ਼ ਮੱਲੀ, ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ, ਜਿੰਨਾ ਕੁ ਹੋ ਸਕਦੇ ਹਾਂ ਜਿਉਂਦੇ, ਜਿੰਨਾ ਕੁ ਹੋ ਸਕਦੇ ਹਾਂ ਜਿਉਂਦੇ ਜਿੰਦਾ ਹਾਂ, ਜਿੰਨੀ ਹੋਈਏ ਮੌਤ ਮਰ ਗਏ ਹਾਂ, ਐਵੇਂ ਹਾਲ ਨਾ ਪੁੱਛ ਕਹਾਣੀ ਨਹੀਂ ਕਿ ਬਰਤਾਂਤ ਕਰੀ ਜਾਵਾ। ਕਿਆ ਬਾਤ ਆ ਜੀ, ਕਹਾਣੀ ਨਹੀਂ ਕਿ ਬਰਤਾਂਤ ਕਰੀ ਜਾਵਾ। ਪਰ ਇੱਕ ਗੱਲ ਹੈ ਜੀ, ਜਿਹੜੀਆਂ ਕਹਾਣੀਆਂ ਨੇ ਉਹ ਵੀ ਸਾਡੇ ਆਮ ਜੀਵਨ ਤੋਂ ਹੀ ਬਣਦੀਆਂ ਨੇ, ਜੋ ਜ਼ਿੰਦਗੀ ਦੇ ਵਿੱਚ ਵਿਚਰਦਾ, ਜੋ ਜ਼ਿੰਦਗੀ ਦੇ ਵਿੱਚ ਅਸੀਂ ਦੇਖਦੇ ਹਾਂ ਨਾ, ਉਹੀ ਫਿਰ ਕਹਾਣੀ ਦਾ ਰੂਪ ਧਾਰਨ ਕਰਦਾ ਵਾ। ਕਿਉਂਕਿ ਕਹਾਣੀਆਂ ਕੋਈ ਅਰਸ਼ਾਂ ਤੋਂ ਤਾਂ ਨਹੀਂ ਆਉਂਦੀਆਂ, ਉਹ ਤਾਂ ਪਰੀਆਂ ਦੀਆਂ ਕਹਾਣੀਆਂ ਜਿਹੜੀਆਂ ਕਿ ਮਿਥਿਹਾਸਿਕ ਹੁੰਦੀਆਂ, ਪਰ ਜਿਹੜੀਆਂ ਸਾਡੇ ਆਮ ਤਾਣੇ ਬਾਣੇ ਦੀਆਂ ਕਹਾਣੀਆਂ ਉਹ ਸਾਡੀ ਆਮ ਜ਼ਿੰਦਗੀ ਚੋਂ ਨਿਕਲ ਕੇ ਹੀ ਸਾਹਮਣੇ ਆਉਂਦੀਆਂ ਨੇ। ਤੇ ਲਓ ਫਿਰ ਜਗਤਾਰ ਟੂ ਡਿੱਕੇ ਹਾਂਗਕਾਂਗ ਵਾਲੇ ਕਹਿੰਦੇ, ਮੈਂਟੂ ਵੀਰਾ ਕਹਿੰਦਾ ਹੁੰਦਾ ਅੰਦਾਜ਼ੇ ਹਮੇਸ਼ਾ ਗਲਤ ਹੁੰਦੇ ਨੇ। ਸੋ ਬਿਲਕੁਲ ਜੀ, ਅੰਦਾਜ਼ੇ ਆ ਜਿਹੜੇ ਉਹ ਹਮੇਸ਼ਾ ਹੀ ਗਲਤ ਹੁੰਦੇ ਨੇ, ਤੇ ਅੰਦਾਜ਼ੇ ਕਈ ਵਾਰੀ ਸਹੀ ਹੋ ਜਾਂਦੇ ਹੁੰਦੇ ਆ, ਪਰ ਆਲਮੋਸਟ ਗਲਤ ਹੀ ਹੁੰਦੇ ਆ। ਸੋ ਸਟੋਰੀ ਦੇ ਵਿੱਚ ਜੀ ਬਹੁਤ ਸੋਹਣਾ ਤੁਸੀਂ ਸਾਰਿਆਂ ਨੇ ਮੋਰਲ ਦੱਸਿਆ, ਪਰ ਮੇਰੇ ਹਿਸਾਬ ਦੇ ਨਾਲ ਮੋਰਲ ਇਹ ਵੀ ਹੋ ਸਕਦਾ ਵਾ ਕਿ ਤੁਸੀਂ ਕਿਸੇ ਦੇ ਵਿਵਹਾਰ ਤੋਂ ਉਸਦੇ ਬਾਰੇ ਅੰਦਾਜ਼ਾ ਨਹੀਂ ਲਾ ਸਕਦੇ। ਅਗਰ ਉਹਦਾ ਵਿਵਹਾਰ ਤੁਹਾਡੇ ਨਾਲ ਰਹੂਗਾ ਤਾਂ ਤੁਹਾਨੂੰ ਕਮ ਸੇ ਕਮ ਇੰਨਾ ਤਾਂ ਫਾਇੰਡ ਆਊਟ ਕਰਨਾ ਚਾਹੀਦਾ ਕਿ ਇਸ ਵਿਵਹਾਰ ਦੇ ਪਿੱਛੇ ਰੀਜ਼ਨ ਕੀ ਆ, ਠੀਕ ਆ। ਤੇ ਉਹ ਰੀਜ਼ਨ ਬਿਨਾਂ ਜਾਣੇ ਅਸੀਂ ਕਿਸੇ ਦੇ ਬਾਰੇ ਵੀ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਹ ਇਨਸਾਨ ਕਿੱਦਾਂ ਦਾ ਵਾ। ਸੋ ਉਸ ਆਪਣੇ ਮਾਲਕ ਬਾਰੇ ਸਾਰਾ ਕੁਛ ਜਾਣ ਕੇ ਉਸ ਬੰਦੇ ਨੂੰ ਬੜੀ ਗਿਲਟੀ ਫੀਲ ਹੁੰਦੀ ਸੀ ਕਿ ਆਪਣੇ ਮਾਲਕ ਨੂੰ ਕੀ ਬੋਲੀ ਜਾਂਦਾ ਸੀ, ਹੈਨਾ, ਕਿ ਉਹ ਰੂਡ ਆ, ਉਹ ਕਿੱਦਾਂ ਮੰਨ, ਜਦ ਕਿ ਉਹਦੇ ਘਰ ਦਾ ਰਾਸ਼ਨ ਪਾਣੀ ਉਸ ਮਾਲਕ, ਉਹ ਜਿਹੜਾ ਉਹਦਾ ਓਨਰ ਸੀ, ਮਾਲਕ ਸੀ, ਉਹਦੇ ਥਰੂ ਹੀ ਚੱਲਦਾ ਸੀ। ਸੋ ਚਲੋ ਜੀ, ਫਿਰ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਵੀ ਖਤਮ ਹੋਣ ਵਾਲਾ ਵਾ, ਤੇ ਬਾਜ਼ਾਰ ਆਪਾਂ ਤੁਹਾਨੂੰ ਪਾਈ ਸੀ ਵਿੰਗ ਤੜਿੰਗੀ ਲੱਕੜੀ ਮਿੱਠਾ ਉਹਦਾ ਰਸ, ਪਹੇਲੀ ਮੇਰੀ ਬੁੱਝ ਦੇ ਨੇ ਡਾਲਰ ਦੇ ਦੋ ਦਸ ਦਸ। ਵੈਸੇ ਕੰਜੂਸ ਤੁਸੀਂ ਸਾਰੇ ਬਹੁਤ ਹੋ, ਹਨਾ, ਦਸ ਦਸ ਡਾਲਰ ਵੀ ਨੀ ਭੇਜੇ ਤੇ ਬਜ਼ਾਰਤ ਦਾ ਜਵਾਬ ਵੀ ਨੀ ਭੇਜਿਆ। ਸਿਰਫ ਇੱਕ ਦਲਜੀਤ ਮਹਿਤਾ ਚੌਂਕ ਵਾਲੇ ਭਾਜੀ, ਉਹਨਾਂ ਨੇ ਸਾਨੂੰ ਜਵਾਬ ਜਿਹੜਾ ਸਹੀ ਭੇਜਿਆ ਵਾ, ਉਹਨਾਂ ਦੇ ਪੈਸੇ ਮਾਫਾ, ਤੁਸੀਂ ਸਾਰੇ ਕਰਜ਼ਦਾਰ ਹੋ ਗਏ, ਹੁਣ ਸਾਰੇ ਭੇਜ ਦਿਓ ਫਟਾਫਟ ਦਸ ਦਸ ਡਾਲਰ। ਤੇ ਭੇਜਣ ਦੇ ਲਈ ਸਰਬਜੀਤ ਭਾਜੀ ਦਾ ਸਾਡਾ ਹਰਮਨ ਰੇਡੀਓ ਦਾ ਅਕਾਊਂਟ ਤੁਹਾਨੂੰ ਪਤਾ ਹੀ ਆ, ਹਨਾ, ਬਸ ਉਹਦੇ ਵਿੱਚ ਪਾ ਦਿਓ ਤੇ ਫਿਰ ਮੈਂ ਤੁਹਾਨੂੰ ਸਭ ਦੇ ਪੈਸੇ ਵੀ ਵਾਪਸ ਕਰਨੇ ਆ, ਤੇ ਬਾਕੀ ਹਿਸਾਬ ਕਿਤਾਬ ਤੁਹਾਨੂੰ ਮੈਂ ਦੱਸ ਦੂੰਗੀ, ਹਨਾ। ਤੇ ਬਜ਼ਾਰ ਦਾ ਮਜ਼ਾਕ ਕਰਦੀਆਂ ਸੀ, ਹਨਾ, ਤੇ ਬਜ਼ਾਰਤ ਦਾ ਜਵਾਬ ਆ ਜੀ ਜਲੇਬੀ, ਬਿੰਗ ਤੜਿੰਗੀ ਲੱਕੜੀ। ਤੁਸੀਂ ਸਾਰਿਆਂ ਨੇ ਗੰਨਾ ਕਿਹਾ ਸੀ, ਗੰਨਾ ਬਿੰਗ ਤੜਿੰਗਾ ਤਾਂ ਆਈ ਥਿੰਕ ਨਹੀਂ ਹੁੰਦਾ, ਸੋ ਬਿੰਗ ਤੜਿੰਗੀ ਲੱਕੜੀ ਤਾਂ ਜਲੇਬੀ ਹੁੰਦੀ। ਮੈਂ ਤੁਹਾਨੂੰ ਕਲੂ ਵੀ ਦਿੱਤਾ ਸੀ ਕਿ ਬਿੰਗ ਤੜਿੰਗੀ ਇਹਦੇ ਵਿੱਚ ਕਲੂ ਆ, ਹਨਾ, ਟੇਢਾ ਮੇਢਾ, ਪਰ ਸ਼ਾਇਦ ਨਹੀਂ ਸਮਝ ਸਕੇ। ਸੋ ਇਸਦਾ ਜਿਹੜਾ ਜਵਾਬ ਆ ਜੀ ਉਹ ਜਲੇਬੀ ਆ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਨਾ ਇੱਕ ਹਿੰਦੀ ਗਾਣਾ ਸੁਣਨ, ਕੱਲ ਮੈਂ ਸੁਣੀ ਜਾ ਰਹੀ ਸੀ, ਹੁਣ ਘਰੇ ਆਪਾਂ ਪਹਿਲੀ ਹੁੰਦੀ ਹੈ ਨਾ, ਬੜੀਆਂ ਮੂਵੀਆਂ ਦੇਖਦੀ ਸਾਊਥ ਵਾਲੀਆਂ ਹਿੰਦੀ ਦੇ ਵਿੱਚ ਡੱਬ ਕੀਤੀਆਂ, ਜਾਂ ਦੂਸਰੀਆਂ ਜਿਹੜੀਆਂ ਹੁੰਦੀਆਂ ਆ, ਹਾਂ, ਕਿਹੜੀਆਂ ਹੁੰਦੀਆਂ ਐਨੀਮੇਸ਼ਨ ਤੇ ਦੂਸਰੀਆਂ ਮੂਵੀਆਂ, ਬੜਾ ਵਧੀਆ ਲੱਗਦਾ। ਅਲਫ ਲੈਲਾ ਵੀ ਦੇਖਤਾ, ਸਿੰਧਬਾਦ ਵੀ ਦੇਖਦਾ, ਹਨਾ, ਬੜਾ ਵਧੀਆ ਲੱਗਦਾ। ਹੁਣ ਘਰੇ ਟਾਈਮ ਫ੍ਰੀ ਹੁੰਦਾ ਵਾ ਤੇ ਫਿਰ ਟਾਈਮ ਇਸ ਤਰੀਕੇ ਦੇ ਨਾਲ ਹੀ ਲੰਘਦਾ ਵਾ, ਹਨਾ। ਤੇ ਤੁਸੀਂ ਬਾਕੀ ਜੀ ਹੁਣ ਕੀ ਕਹਿੰਦੇ ਹੁੰਦੇ ਆ, ਆਪੋ ਆਪਣਾ ਜਿਹੜਾ ਵੀਕਐਂਡ ਆ ਉਸਨੂੰ ਇੰਜੋਏ ਕਰੋ। ਤੇ ਲਓ ਫਿਰ ਸਾਰਿਆਂ ਤੋਂ ਵਧੀਆ ਮੈਨੂੰ ਨਾ ਬੜੀ ਚੰਗੀ ਲੱਗਦੀ ਆ ਕੁਲਦੀਪ ਭੈਣ, ਹਨਾ, ਮੇਰੀ, ਉਹਨੇ ਦੇਖ ਲਓ ਮੈਨੂੰ $10 ਵੀ ਭੇਜਤੇ ਆ, ਕਹਿੰਦੀ ਆਹ ਚੱਕ ਕੁੜੀ, ਅਕਾਊਂਟ ਨੂੰ ਤਾਂ ਛੱਡੋ ਪਰੇ, ਤੇ ਕਹਿੰਦੇ ਆਹ ਚੱਕੋ, ਆਧਾਰ ਨੀ ਰੱਖੀਦਾ। ਐਂ ਹੋਣਾ ਚਾਹੀਦਾ ਹੁੰਦਾ, ਹਨਾ, ਵੀ ਆਧਾਰ ਅਧੂਰ ਦਾ ਤਾਂ ਸਵਾਲ ਹੀ ਨੀ ਪੈਦਾ ਹੁੰਦਾ, ਆਧਾਰ ਲੈ ਕੇ ਬੰਦੇ ਨੇ ਕਿੱਥੇ ਜਾਣਾ ਵਾ, ਹਨਾ। ਹੁਣ ਮੈਂ ਲੋਕਾਂ ਦਾ ਆਧਾਰ ਦੇਣਾ ਸੀ ਤਾਂ ਹੀ ਰੱਬ ਨੇ ਨੀ ਮੈਨੂੰ ਸੱਦਿਆ, ਵੀ ਭਾਈ ਨਾ ਲੋਕਾਂ ਨੂੰ ਜਵਾਬ ਕੌਣ ਦਊਗਾ, ਪਹਿਲਾਂ ਲੋਕਾਂ ਦਾ ਆਧਾਰ ਅਧੂਰ ਚੁਕਾਓ ਫਿਰ ਇੱਧਰ ਨੂੰ ਆਓ, ਹਨਾ। ਵੈਸੇ ਆਧਾਰ ਰੱਖਣਾ ਵੀ ਚਾਹੀਦਾ, ਕਿਤੇ ਕਿਤੇ ਕੰਮ ਆ ਜਾਂਦਾ ਵਾ। ਤੇ ਅੱਗੇ ਜੀ ਸਨੀ ਮਜੂਕਾ ਕਹਿੰਦੇ ਅਕਾਊਂਟ ਨੰਬਰ ਸੈਂਡ ਕਰ ਦਿਓ। ਹਾਂਜੀ ਲੈ, ਅਕਾਊਂਟ ਨੰਬਰ ਪੱਕਾ, ਤੁਸੀਂ ਹੁਣ ਮੁੱਕਰਨਾ ਨੀ ਹੈਗਾ, ਤੇ ਆ $10 ਸਾਨੂੰ ਜ਼ਰੂਰ ਭੇਜ ਦਿਓ, ਠੀਕ ਆ। ਤੇ ਅੱਗੇ ਕੁਲਦੀਪ ਕੌਰ ਕਹਿੰਦੇ ਕਿ ਸਤਿੰਦਰ ਸਰਤਾਜ ਜੀ ਦਾ ਕੋਈ ਵੀ ਗਾਣਾ ਸੁਣਾ ਦਿਓ। ਹਾਂਜੀ ਕੁਲਦੀਪ, ਜ਼ਰੂਰ ਗਾਣੇ ਤੁਹਾਨੂੰ ਆਪਾਂ ਸੁਣਾ ਕੇ ਜਾਵਾਂਗੇ। ਤੇ ਹੁਣ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਤਾਂ ਹੋਰ ਵੀ ਬਹੁਤ ਸਾਰੀਆਂ ਨੇ, ਤੇ ਕਿਉਂਕਿ ਸਾਡੇ ਬ੍ਰਿਸਬਨ ਦੇ ਵਿੱਚ ਪਹਿਲੇ ਤੇ ਉਹ ਹਰ ਖੂਬ ਜ਼ੋਰ ਸ਼ੋਰ ਨਾਲ ਚੱਲ ਰਹੇ ਆ। ਹੁਣ ਵੀ ਰੋਕਲੀ ਸ਼ੋ ਗਰਾਊਂਡ ਦੇ ਵਿੱਚ ਆਹ ਵੀਕਐਂਡ ਤੇ ਪ੍ਰੋਗਰਾਮ ਹੈਗਾ ਵਾ ਜੀ, ਤੇ ਤੁਸੀਂ ਸਾਰੇ ਪਹੁੰਚਿਓ ਜ਼ਰੂਰ, ਆਪਣਾ ਵੀਕਐਂਡ ਖੂਬ ਇੰਜੋਏ ਕਰਿਓ। ਤੇ ਅਗਲੇ ਹਫਤੇ ਆਪਾਂ ਫੇਰ ਮਿਲਾਂਗੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਨਾਲ, ਤੇ ਨਾਲੇ ਆ ਜਿਹੜਾ ਮੇਰਾ ਆਧਾਰ ਆ ਤੁਹਾਡੇ ਸਾਰੇ ਪੂਰਾ ਕਰਦੇ ਹੋ, ਮੈਂ ਤਾਂ ਹਰੇਕ ਪ੍ਰੋਗਰਾਮ ਚ ਕਿਹਾ ਗੁਰੂ ਦੋ ਦਸ ਡਾਲਰ ਤਾਂ ਉਹ ਦਸ ਡਾਲਰ ਹਨਾ, ਦਸ ਡਾਲਰ ਨੀ ਛੱਡਣੇ ਤੁਹਾਡੇ ਵੱਲ। ਤੇ ਹੁਣ ਆਪਾਂ ਚੱਲਦੇ ਆ, ਗੱਲਾਂ ਬਾਤਾਂ ਹੋਰ ਤੁਹਾਡੇ ਨਾਲ ਬਹੁਤ ਕਰਨੀਆਂ ਸੀ, ਪਰ ਹੁਣ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਦੇਖਦੇ ਆ ਜੀ ਕੀ ਬਣਦਾ ਜੁੜਦਾ ਹਨਾ। ਤੁਸੀਂ ਵੀ ਕੁਛ ਗੱਲਾਂ ਲੈ ਕੇ ਆਯੋ ਤੇ ਕੁਛ ਗੱਲਾਂ ਮੈਂ ਲੈ ਕੇ ਆਉਂਗੀ। ਸੋ ਗਾਣਾ ਇੱਕ ਬਹੁਤ ਹੀ ਪਿਆਰਾ ਜਿਹਾ ਗਾਣਾ ਵਾ, ਹਿੰਦੀ ਮੂਵੀ ਆਈ ਯਾਦਗਾਰ 1970 ਚ ਆਈ ਸੀ, ਤੇ ਬੜਾ ਹੀ ਪਿਆਰਾ ਗਾਣਾ ਵਾ ਜਿਸ ਪਦ ਤੇ ਚਲਾ ਹਨਾ। ਤੇ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ ਜੀ। ਤੁਹਾਡੇ ਇੱਕ ਦੋ ਮੈਸੇਜ ਹੋਰ ਪੈਂਡਿੰਗ ਪਏ ਆ ਜੋ ਕਿ ਆ ਰਹੇ ਆ, ਮੈਨੂੰ ਲੱਗਦਾ ਕਿ ਹਿਸਾਬ ਕਿਤਾਬ ਨਹੀਂ ਹਨਾ ਰੱਖਣਾ ਨੀ ਉਧਾਰ, ਤੁਸੀਂ ਬਾਲੀ ਮਤਲਬ ਕਿ ਉਹ ਕਰ ਜਾਂਦੇ ਹੋ ਹਿਸਾਬ ਕਿਤਾਬ ਦੇ ਬਾਲੇ ਪੱਕੇ ਹੋ। ਚਲੋ ਫਿਰ ਇਹ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਮਿਲਦੇ ਆ ਤੁਹਾਨੂੰ।
ਜਿਸ ਪਥ ਤੇ ਚਲਾ ਉਸ ਪਥ ਤੇ ਮੁਝੇ कोई बात नहीं मुझे साथ तो आने दे। जिस पथ पे चला उस पथ पे ਪਤ
ਗਾਣਾ ਸੁਣ ਰਹੇ ਸੀ ਤੁਸੀਂ, ਜਿਸ ਪੱਥ ਤੇ ਚਲਾ ਹਨਾ, ਸੋ ਬੜਾ ਪਿਆਰਾ ਜਿਹਾ ਗਾਣਾ, ਮਾਈ ਯਾਦਗਾਰ ਫਿਲਮ 1970 ਦੇ ਵਿਚ ਆਈ ਸੀ। ਸੋ ਉਮੀਦ ਕਰਦੇ ਆ ਜੀ ਤੁਹਾਨੂੰ ਗਾਣਾ ਜ਼ਰੂਰ ਪਸੰਦ ਆਇਆ ਹੋਵੇਗਾ। ਤੇ ਇਧਰ ਕੁਲਦੀਪ ਕੌਰ ਭੈਣ ਨੇ ਸਤਿੰਦਰ ਸਰਤਾਜ ਜੀ ਦੇ ਕਿਸੇ ਵੀ ਗਾਣੇ ਦੀ ਫਰਮਾਇਸ਼ ਕੀਤੀ ਸੀ, ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਕੋਈ ਵੀ ਗਾਣਾ ਵਾ ਜਿਹੜਾ ਉਸਦੀ ਫਰਮਾਇਸ਼ ਕੀਤੀ ਸੀ। ਸੋ ਜ਼ਰੂਰ ਜੀ ਇਹਨਾਂ ਦੇ ਜਿਹੜੇ ਫਰਮਾਇਸ਼ ਆਪਾਂ ਜ਼ਰੂਰ ਪੂਰੀ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਹੁਣ ਮੈਨੂੰ ਦਿਓ ਇਜਾਜ਼ਤ, ਅਗਲੇ ਹਫ਼ਤੇ ਫਿਰ ਮਿਲਾਂਗੇ। ਅੱਜ ਮੈਲਬੋਰਨ ਤੇ ਕਿੰਗਸ ਦੇ ਵਿੱਚ ਤਾਂ ਬੜੀ ਜ਼ਿਆਦਾ ਠੰਡ ਪਈ ਆ, ਪਰ ਤੁਸੀਂ ਸਾਰਿਆਂ ਨੂੰ ਜੀ ਇਨਵਾਈਟਡ ਹੋ ਤੁਸੀਂ ਬ੍ਰਿਸਬਨ ਦੇ ਵਿੱਚ, ਕਿਉਂਕਿ ਸਾਡੇ ਜਿਹੜਾ ਅੱਜ ਦਾ ਦਿਨ ਆ ਬੜਾ ਹੀ ਨਿੱਕਾ ਜਿਹਾ ਵਾ, ਧੁੱਪ ਚੜੀ ਹੋਈ ਆ। ਵੈਸੇ ਕੱਲ ਤਾਂ ਥੋੜੀ ਠੰਡ ਸੀ, ਪਰਸੋਂ ਵੀ ਮੀਂਹ ਪੈ ਗਿਆ ਤੇ ਰਾਤੀ ਵੀ ਥੋੜੀ ਕਿਣਮਿਣ ਹੋਈ ਆ, ਤੇ ਪਰ ਅੱਜ ਦਾ ਜਿਹੜਾ ਦਿਨ ਆ ਜੀ ਧੁੱਪ ਨਿਕਲੀ ਹੋਈ ਆ, ਬੜਾ ਨਿੱਘਾ ਨਿੱਘਾ ਦਿਨ ਆ। ਤੇ ਤੁਸੀਂ ਸਾਰੇ ਮੋਸਟ ਵੈਲਕਮ ਹੋ ਜੀ, ਆ ਜਾਓ ਬ੍ਰਿਸਬਨ ਦੇ ਵਿੱਚ, ਹਨਾ ਮੇਲਾ ਜਿਹੜਾ ਫੰਕਸ਼ਨ ਹੋ ਰਿਹਾ ਰੋਕਲੀ ਸ਼ੋਅ ਗਰਾਊਂਡ ਦੇ ਵਿੱਚ, ਉਹ ਵੀ ਖੂਬ ਇੰਜੋਏ ਕਰਿਓ, ਤੇ ਨਾਲੇ ਮਾਣਿਓ ਨਿੱਘ ਧੁੱਪ ਨਿਕਲੀ ਹੋਈ ਆ ਜੀ, ਨਿੱਘਾ ਨਿੱਘਾ ਦਿਨ ਆ। ਤੇ ਲਓ ਫਿਰ ਮਿਲਦੇ ਆ ਅਗਲੇ ਹਫ਼ਤੇ 8 to 10 ਸਿਡਨੀ ਸਮੇਂ ਮੁਤਾਬਕ। ਤਦ ਤੱਕ ਦੇ ਲਈ ਹੱਸਦੇ ਵਸਦੇ ਰਹੋ, ਜਵਾਨੀਆਂ ਮਾਣੋ, ਰੱਬ ਰਾਖਾ।
ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ, ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ, ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਟਲਾ, ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ।